ਕੋਈ ਹੈਲਥ ਸ਼ੇਕ 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631 ਜਾਂ ਵਿਜ਼ਿਟ ਕਰੋ www.healthdrops.com.au।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ। ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ
ਆ ਰਹੇ ਹਾਂ ਹਰਮਨ ਰੇਡੀਓ ਤੇ ਨਵਾਂ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ ਹਰ ਵੀਰਵਾਰ ਸ਼ਾਮੀ 7 ਵਜੇ ਤੋਂ ਲੈ ਕੇ 8 ਵਜੇ ਤੱਕ।
ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਤੇ ਹਰ ਹਫ਼ਤੇ ਦਿਨ ਵੀਰਵਾਰ ਸ਼ਾਮੀ 7 ਤੋਂ 8 ਵਜੇ ਤੇ ਲਾਈਵ ਹੋਣਗੇ।
ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ। ਇਸ ਪ੍ਰੋਗਰਾਮ ਚ ਕੁਝ ਕੁ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਸੀਮਿਤ ਸਮੇਂ ਚ ਗੱਲਬਾਤ ਕੀਤੀ ਜਾਂਦੀ ਹੈ। ਜੋ ਜਾਣਕਾਰੀ ਇਸ ਪ੍ਰੋਗਰਾਮ ਚ ਦਿੱਤੀ ਜਾਂਦੀ ਹੈ, ਕਿਰਪਾ ਕਰਕੇ ਉਸ ਨੂੰ ਕਿਸੇ ਸਲਾਹ ਦੇ ਤੌਰ ਤੇ ਨਾ ਲਿਆ ਜਾਵੇ ਤੇ ਆਪਣੀ ਸਮੱਸਿਆ ਬਾਰੇ ਕਿਸੇ ਕੰਸਲਟੈਂਟ ਨੂੰ ਨਿੱਜੀ ਤੌਰ ਤੇ ਮਿਲ ਕੇ ਸਲਾਹ ਲਈ ਜਾਵੇ। ਧੰਨਵਾਦ। ਜੀ ਦੋਸਤੋ, ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਂਝ ਗੁਰਜੋਤ ਦੇ ਨਾਲ ਤੇ ਹੁਣ ਵੇਲਾ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਦਾ। ਸੋ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ ਮੈਂ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਜੀ, ਅਮਰਦੀਪ ਕੌਰ, ਇਸ ਵੇਲੇ ਮੈਲਬਨ ਸਟੂਡੀਓ ਤੋਂ, ਤੇ ਸਾਡੇ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਰੋਹਿਤ ਜੀ ਤੇ ਰਣਵੀਰ ਜੀ ਇਸ ਵੇਲੇ ਸਾਡੇ ਸਟੂਡੀਓ ਚ ਨੇ। ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਤੇ ਸਾਰੇ ਸਰੋਤਿਆਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ। ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ
ਜੀ। ਸੋ ਰੋਹਿਤ ਜੀ ਤੇ ਰਣਵੀਰ ਜੀ, ਅੱਜ ਸਰੋਤਿਆਂ ਨੂੰ ਦੱਸਦੀ ਜਾਈਏ ਕਿ ਅੱਜ ਦਾ ਜਿਹੜਾ ਟੋਪਿਕ ਹੈ ਬੜਾ ਹੀ ਇੰਪੋਰਟੈਂਟ ਟੋਪਿਕ ਹੈ। ਪੇਰੈਂਟ ਵੀਜ਼ਾ ਦੇ ਉੱਤੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਬਹੁਤ ਸਾਰੀਆਂ ਇਨਕੁਆਇਰੀਜ਼ ਜਿਹੜੀਆਂ ਪੇਰੈਂਟ ਵੀਜ਼ਾ ਨੂੰ ਲੈ ਕੇ ਆਉਂਦੀਆਂ ਔਰ ਸਾਡੀਆਂ ਚਿੰਤਾਵਾਂ ਜਿਹੜੀਆਂ ਉਹ ਬਣੀਆਂ ਰਹਿੰਦੀਆਂ ਪੇਰੈਂਟ ਵੀਜ਼ੇ ਨੂੰ ਲੈ ਕੇ, ਕਿਉਂਕਿ ਜਿਹੜੇ ਸਾਡੇ ਪਰਿਵਾਰ ਆ ਉਹ ਪਿੱਛੇ ਆ ਤੇ ਅਸੀਂ ਇੱਥੇ ਹੁੰਦੇ ਹਾਂ ਤੇ ਥੋੜਾ ਜਿਹਾ ਜਿਹੜਾ ਚੱਕਰ ਵਿਊ ਆ ਵੀਜ਼ੇ ਵਾਲਾ ਉਹਦੇ ਵਿੱਚ ਫਸੇ ਰਹਿੰਦੇ ਹਾਂ ਕਿਤੇ ਨਾ ਕਿਤੇ। ਸੋ ਅੱਜ ਅਸੀਂ ਗੱਲਬਾਤ ਜਿਹੜੀ ਆ ਉਹ ਪੇਰੈਂਟ ਵੀਜ਼ਾ ਦੇ ਉੱਤੇ ਦੋਸਤੋ ਕਰਾਂਗੇ ਤੇ ਜੇਕਰ ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤੁਸੀਂ ਸਾਨੂੰ ਟੈਲੀਗ੍ਰਾਮ ਦੇ ਰਾਹੀਂ ਸੰਪਰਕ ਕਰ ਸਕਦੇ ਹੋ, ਆਪਣੇ ਮੈਸੇਜਸ ਜਿਹੜੇ ਉਹ ਟੈਲੀਗ੍ਰਾਮ ਦੇ ਰਾਹੀਂ ਭੇਜ ਸਕਦੇ ਹੋ ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਤੇ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅਸੀਂ ਤੁਹਾਡੀ ਕਾਲ ਵੀ ਲਵਾਂਗੇ। ਸੋ ਕਾਲ ਕਰਨ ਦੇ ਲਈ ਸਾਡਾ ਨੰਬਰ ਹੈ ਜੀ 02-85-99-28-11 ਤੇ ਇਸ ਤੋਂ ਇਲਾਵਾ ਅਸੀਂ ਤੁਹਾਨੂੰ ਦੱਸਦੇ ਜਾਈਏ ਕਿ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਤੇ ਵੀ ਇਸ ਵੇਲੇ ਅਸੀਂ ਲਾਈਵ ਹਾਂ ਤੇ ਤੁਸੀਂ ਫੇਸਬੁੱਕ ਪੇਜ ਤੇ ਵੀ ਆਪਣਾ ਕੋਈ ਵੀ ਮੈਸੇਜ ਜਿਹੜਾ ਆ ਪੇਰੈਂਟ ਵੀਜ਼ਾ ਦੇ ਰਿਲੇਟਡ ਤੁਸੀਂ ਸਾਨੂੰ ਭੇਜ ਸਕਦੇ ਹੋ ਤੇ ਗੱਲਬਾਤ ਜਿਹੜੀ ਆ ਉਹ ਆਪਣੀ ਪਹੁੰਚਾ ਸਕਦੇ ਹੋ ਸਾਡੇ ਮਾਈਗ੍ਰੇਸ਼ਨ ਐਕਸਪਰਟਸ ਦੇ ਤੱਕ। ਸੋ ਲਓ ਜੀ, ਗੱਲਬਾਤ ਜਿਹੜੀ ਆ ਉਹ ਸ਼ੁਰੂ ਕਰਦੇ ਹਾਂ। ਸੋ ਟੋਪਿਕ ਦੇ ਉੱਤੇ ਵੀ ਜ਼ਰੂਰ ਕਰਾਂਗੇ ਪਰ ਸਭ ਤੋਂ ਪਹਿਲਾਂ ਜਿਵੇਂ ਹਮੇਸ਼ਾ ਹੀ ਹੁੰਦਾ ਕਿ ਇਸ ਹਫ਼ਤੇ ਦੀਆਂ ਕੁਛ ਮੇਜਰ ਅਪਡੇਟਸ, ਕੁਛ ਚੇਂਜਿਸ ਜਿਹੜੀਆਂ ਆ ਉਹ ਆਈਆਂ ਹੋਣ ਤਾਂ ਉਹਦੇ ਬਾਰੇ ਆਪਾਂ ਜ਼ਰੂਰ ਗੱਲ ਕਰੀਏ।
ਹਾਂਜੀ, ਸਭ ਤੋਂ ਪਹਿਲਾਂ ਤਾਂ ਇਹੀ ਦੱਸ ਦਈਏ ਕਿ ਇਸ ਹਫ਼ਤੇ ਕੀ ਚੇਂਜਿਸ ਆ ਰਹੀਆਂ ਨੇ ਤੇ ਸਭ ਤੋਂ ਵੱਡੀ ਜਿਹੜੀ ਚੇਂਜ ਇਸ ਹਫ਼ਤੇ ਦੀ ਸੀ ਉਹ ਸੀ ਕਿ ਕਾਫੀ ਟਾਈਮ ਤੋਂ ਵੈਸਟਰਨ ਆਸਟ੍ਰੇਲੀਆ ਨੇ ਸਟੇਟ ਸਪੌਂਸਰਸ਼ਿਪ ਬੰਦ ਕੀਤੀ ਹੋਈ ਸੀ
ਜੀ
ਤੇ ਉਹਨਾਂ ਨੇ ਇਸ ਹਫ਼ਤੇ ਸਟੇਟ ਸਪੌਂਸਰਸ਼ਿਪ ਆਪਣੀ ਖੋਲੀ ਆ, ਉਹਦੇ ਵਿੱਚ ਕੁਛ ਕੁ ਰਾਹਤ ਮਿਲੀ ਆ ਜਿਹੜੇ ਬੱਚੇ ਵੈਸਟਰਨ ਆਸਟ੍ਰੇਲੀਆ ਤੋਂ ਪੜ੍ਹੇ ਸੀਗੇ। ਉਹਦੇ ਵਿੱਚ ਉਹਨਾਂ ਨੇ ਦੋ ਸਟ੍ਰੀਮਸ ਕੱਢੀਆਂ, ਇੱਕ ਤਾਂ ਗ੍ਰੈਜੂਏਟ ਸਟ੍ਰੀਮ ਆ ਜਿਹਦੇ ਵਿੱਚ ਉੱਥੇ ਬੈਚਲਰ ਜਾਂ ਮਾਸਟਰਸ ਕੀਤੀ ਹੋਵੇ ਤੁਸੀਂ
ਜੀ,
ਤਾਂ ਤੁਸੀਂ ਉੱਥੇ ਐਲੀਜੀਬਲ ਹੈਗੇ ਆ ਸਟੇਟ ਸਪਾਂਸਰਸ਼ਿਪ ਪਾਉਣ ਲਈ। ਉਹਨਾਂ ਨੇ ਦੋਨੋਂ ਸਬ ਕਲਾਸਿਸ ਲਈ ਓਪਨ ਕੀਤੀ ਹੈ 190489, ਡਿਪੈਂਡਿੰਗ ਔਨ ਤੁਹਾਡੀ ਐਲੀਜੀਬਿਲਟੀ ਤੁਸੀਂ ਅਪਲਾਈ ਕਰ ਸਕਦੇ ਆ
ਜੀ।
ਤੇ ਲਿਸਟਾਂ ਵੱਖਰੀਆਂ ਵੱਖਰੀਆਂ ਨੇ, ਮਾਸਟਰਸ ਲਈ ਅਲੱਗ ਆ, ਬੈਚਲਰਸ ਲਈ ਅਲੱਗ ਆ, ਤੇ ਜਿਹੜੇ ਉੱਥੇ ਜਿਨ੍ਹਾਂ ਨੇ ਗ੍ਰੈਜੂਏਸ਼ਨ ਨਹੀਂ ਕੀਤੀ ਆ ਆਫਸ਼ੋਰ ਐਪਲੀਕੈਂਟਸ ਲਈ, ਉਹਨਾਂ ਲਈ ਅਲੱਗ ਲਿਸਟ ਹੈਗੀ ਆ
ਜੀ।
ਤੇ ਉਸਦੇ ਵਿੱਚ ਜਿਹੜੀ ਉਹਨਾਂ ਨੇ ਕੰਡੀਸ਼ਨ ਰੱਖੀ ਆ ਉਹ ਇਹ ਆ ਕਿ ਆਪਣੇ ਕੋਲ ਇੱਕ ਜੋਬ ਆਫਰ ਲੈਟਰ ਹੋਣਾ ਚਾਹੀਦਾ ਆ ਜਿਹੜਾ ਕਿ ਘੱਟੋ ਘੱਟ 12 ਮਹੀਨੇ ਦਾ ਹੋਣਾ ਹੋਵੇ
ਜੀ,
ਤੇ ਨਾਲ ਨਾਲ ਪ੍ਰੋਫੀਸ਼ੀਐਂਟ ਇੰਗਲਿਸ਼ ਹੈ
ਜੀ। ਜੀ,
ਇਹ ਤਾਂ ਸੀਗੀ ਮੇਜਰ ਅਪਡੇਟ ਇਸ ਹਫਤੇ ਦੀ, ਤੇ ਕੁਛ ਕੁ ਹੋਰ ਵੀ ਅਪਡੇਟਸ ਹੈਗੀਆਂ ਆ। ਉਹਦੇ ਵਿੱਚ ਇਹ ਆ ਕਿ RDA ਜਿਹੜਾ ਨਿਊ ਸਾਊਥ ਵੇਲਸ ਨਦਰਨ ਇਨਲੈਂਡ ਆ, ਉਹ 28 ਸਤੰਬਰ ਤੋਂ ਕੁਛ ਆਕੂਪੇਸ਼ਨ ਕਲੋਜ਼ ਕਰ ਰਿਹਾ ਆ
ਠੀਕ,
ਤੇ ਉਹਦੇ ਵਿੱਚ ਜਿਹੜੀ ਮੇਨ ਆਕੂਪੇਸ਼ਨ ਸਿੱਟ ਕਰੂਗੀ ਉਹ ਹੈਗੀ ਆ ਸ਼ੈਫ ਤੇ ਕੁੱਕ, ਉਹ ਬੰਦ ਕਰ ਰਿਹਾ 28 ਸਤੰਬਰ ਨੂੰ
ਠੀਕ।
ਤੇ ਜਿਹੜੇ ਵੀ ਐਲੀਜੀਬਲ ਹੈਗੇ ਆ ਉਹ 28 ਸਤੰਬਰ ਤੋਂ ਪਹਿਲਾਂ ਅਪਲਾਈ ਕਰ ਦੇਣ, ਤੇ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਆ ਕਿ ਜੇ ਤੁਸੀਂ ਐਪਲੀਕੇਸ਼ਨ 28 ਸਤੰਬਰ ਤੱਕ ਪਾਉਂਦੇ ਆ ਆਪਾਂ ਅਪਰੂਵ ਤਾਂ ਹੀ ਕਰਾਂਗੇ ਜੇ ਉਹ ਡਿਸੀਜ਼ਨ ਰੈਡੀ ਹੋਈ, ਜੇ ਇੱਕ ਵੀ ਡਾਕੂਮੈਂਟ ਮਿਸਿੰਗ ਹੋਇਆ ਆਪਾਂ ਰਿਕੁਐਸਟ ਨਹੀਂ ਭੇਜਾਂਗੇ ਤਾਂ ਸਿੱਧੀ ਰਿਫਿਊਜ਼ ਕਰ ਦਾਂਗੇ।
ਸੋ ਬਿਲਕੁਲ ਜੀ, ਜਿਹੜੇ ਵੀ ਇਸ ਵੇਲੇ ਕੰਸਰਨਡ ਆ ਉਹਨਾਂ ਨੂੰ ਚਾਹੀਦਾ ਕਿ ਉਹ ਛੇਤੀ ਤੋਂ ਛੇਤੀ ਇਲਾਜ ਕਰਨ, ਹਨਾ।
ਹਾਂਜੀ, RDA ਨਿਊ ਸਾਊਥ ਵੇਲਸ ਅਪਡੇਟ ਇਹ ਆ ਵੀ RDA ਨਿਊ ਸਾਊਥ ਵੇਲਸ ਜਿੰਨੇ ਵੀ ਰੀਜਨ ਆ ਉਹ ਥੋੜਾ ਟਾਈਟ ਹੋਈ ਜਾ ਰਿਹਾ ਹੌਲੀ ਹੌਲੀ, ਉਹਨਾਂ ਦਾ ਸੈਚੁਰੇਸ਼ਨ ਲੈਵਲ ਆਲਮੋਸਟ ਸਾਰਿਆਂ ਦਾ ਰੀਚ ਹੋ ਚੁੱਕਿਆ ਵਾ। ਇਹਦਾ ਮਤਲਬ ਇਹ ਨੀ ਕਿ ਹਾਂਜੀ ਤੁਹਾਨੂੰ ਇਨਵਾਈਟ ਨਹੀਂ ਆਊਗਾ, ਬਟ ਉਹ ਪ੍ਰਾਇਰਟੀ ਬੇਸ ਤੇ ਇਨਵਾਈਟ ਉਹਨਾਂ ਨੂੰ ਦੇ ਰਹੇ ਆ ਜਿਹੜੇ ਉੱਥੇ ਆਲਰੇਡੀ ਕੰਮ ਕਰ ਰਹੇ ਆ,
ਠੀਕ
ਆ। ਥੋੜਾ ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਨੂੰ ਰਿਜੈਕਸ਼ਨ ਵੀ ਆ ਸਕਦੀ ਹੈ,
ਠੀਕ
ਹੈ। ਜਿਹੜੀਆਂ ਕਿ ਅੱਜ ਦਾ ਟ੍ਰੈਂਡ ਇਹ ਆ ਕਿ ਰਿਜੈਕਸ਼ਨ ਆ ਰਹੀਆਂ ਵਾ, ਰਿਜੈਕਸ਼ਨ ਇਨ ਦਾ ਸੈਂਸ ਕਿ ਉਹ ਤੁਹਾਡੀ ਫਾਈਲ ਜਿਹੜੀ ਐਕਸੈਪਟ ਨਹੀਂ ਕਰ ਰਹੇ ਆ। ਦੂਜਾ BSM ਕੀ ਕੁਈਨਸਲੈਂਡ 489 ਸਟੇਟ ਨੋਮੀਨੇਸ਼ਨ, ਉਹਦੇ ਚ ਵੀ ਸੈਚੁਰੇਸ਼ਨ ਲੈਵਲ ਆ ਗਿਆ। ਕੁਈਨਸਲੈਂਡ ਪਹਿਲੋਂ ਥੋੜਾ ਕਾਫੀ ਲਿਬਰਲ ਸੀ, ਕਾਫੀ ਖੁੱਲੇ ਸੀ ਇਹ ਨੋਮੀਨੇਸ਼ਨ ਦੇਣ ਚ, ਪਰ ਹੁਣ ਇਹਨਾਂ ਦਾ ਵੀ ਸੈਚੁਰੇਸ਼ਨ ਪੁਆਇੰਟ ਆ ਗਿਆ। ਰੀਸੈਂਟ ਜਿਹੜੀ ਸਾਡੀ ਗੱਲ ਹੋਈ ਸੀ ਇਹਨਾਂ ਨਾਲ, ਉਹ ਕੇਸ ਬਾਏ ਕੇਸ ਬੇਸਿਸ ਤੇ ਯੂ ਨੋ, ਅਗਰ ਤੁਸੀਂ ਰਹਿ ਰਹੇ ਹੋ ਉੱਥੇ ਕੰਮ ਕਰ ਰਹੇ ਆ, ਠੀਕ ਆ, then your file may be looked at, but agar tanu hale tak invite nahi aaya, please BSM ke Queensland again case officer nu ring karo, ek ring oh, pehle I would say case officer jede pehli ring te phone chokde hai tada, theek hai, te unna na direct gal karo ki mainu hale invite kyon nahi aaya।
ਇੱਕ ਹੋਰ ਲਾਸਟ ਅਪਡੇਟ ਦੱਸ ਦਈਏ ਜਿਹੜੀ ਉਹ ਅੱਜ ਦੇ ਟੌਪਿਕ ਤੇ ਜੋ ਆਪਾਂ ਕਵਰ ਕਰ ਰਿਹਾ ਪੇਰੈਂਟ ਵੀਜ਼ਾ ਤੇ, ਉਹਦਾ ਹੀ ਨਵਾਂ ਅਪਡੇਟ ਆਇਆ। ਹਲੇ ਡਿਪਾਰਟਮੈਂਟ ਵੱਲੋਂ ਕੁਛ ਨਹੀਂ ਆ, ਇਹ ਮੀਡੀਆ ਦੁਆਰਾ ਤੋਂ ਇਹ ਚੱਲਣਾ ਸ਼ੁਰੂ ਹੋਇਆ ਕਿ ਪੇਰੈਂਟ ਵੀਜ਼ਾ ਜਿਹੜੀ ਗੱਲ ਕੀਤੀ ਸੀ ਲਿਬਰਲਸ ਪਾਰਟੀ ਨੇ, ਜਿਹੜਾ ਪ੍ਰੋਮਿਸ ਕੀਤਾ ਸੀ ਕਿ 5 ਸਾਲ ਦਾ ਆਪਾਂ ਟੂਰਿਸਟ ਵੀਜ਼ਾ ਦੇਵਾਂਗੇ ਪੇਰੈਂਟਸ ਨੂੰ ਤਾਂ ਕਿ ਉੱਥੇ ਬਿਨਾਂ ਗੈਪ ਪਾਏ 5 ਸਾਲ ਲਗਾਤਾਰ ਆਪਣੀ ਫੈਮਿਲੀ ਨਾਲ ਰਹਿ ਸਕਣ, ਉਹ ਮੀਡੀਆ ਦੁਆਰਾ ਤੋਂ ਆ ਰਿਹਾ ਆ। ਇਟ ਮੀਨਸ ਕੁਛ ਕੁ ਹੋਪ ਹੈਗੀ ਆ ਕਿ ਜਲਦੀ ਹੀ ਇਹ ਲਾਅ ਪਾਸ ਹੋ ਜਾਵੇ।
ਲੌਂਗ ਸਟੇ ਵੀਜ਼ਾ ਫੋਰ ਪੇਰੈਂਟਸ ਮੁਹਿੰਮ ਜਿਹੜੀ ਚਲਾਈ ਆ ਆਪਣੇ ਭਾਈਚਾਰੇ ਨੇ ਤੇ ਹੋਰ ਵੀ ਮਾਈਗ੍ਰੈਂਟ ਕਮਿਊਨਿਟੀਜ਼ ਨੇ, ਉੱਚ ਮਿਨਿਸਟਰ ਨੇ ਪ੍ਰੋਮਿਸ ਕੀਤਾ ਹੈ ਕਿ ਉਹ ਰੇਜ਼ ਕਰਨਗੇ ਆ ਇਸ਼ੂ ਤੇ ਬਿੱਲ ਪਾਸ ਕਰਾਉਣ ਦੀ ਕੋਸ਼ਿਸ਼ ਕਰਨਗੇ। ਹਾਲਾਂਕਿ ਇਹਨੂੰ ਜ਼ਿਆਦਾ ਆਪਾਂ ਇਹ ਆ ਵੀ ਪਹਿਲੋਂ ਵੀ ਲਾ ਰਹੇ ਸਾਨੂੰ ਮਿਲਦੇ ਰਹੇ ਇਹਦੇ, ਬਟ ਹੁਣ ਥੋੜਾ ਮੁੱਦਾ ਜਿਹੜਾ ਗਰਮਾ ਰਿਹਾ ਤੇ ਜ਼ਰੂਰ ਇਹ ਚ ਕੁਛ ਨਾ ਕੁਛ ਦੇਖਣ ਲਈ ਮਿਲੂਗਾ,
ਕਿਉਂਕਿ ਇਲੈਕਸ਼ਨ ਕੋਲ ਆ ਰਿਹਾ ਨਾ।
ਬਿਲਕੁਲ ਜੀ, ਪਾਰਟੀਆਂ ਦਾ ਪੂਰਾ ਜ਼ੋਰ ਜਿਹੜਾ ਲੱਗਿਆ ਹੋਇਆ ਭਰਵਾਉਣ ਨੂੰ, ਹਨਾ। ਸੋ ਕਮਿਊਨਿਟੀਜ਼ ਨੂੰ ਉਹ ਆਪਣੇ ਪੱਖ ਦੇ ਵਿੱਚ ਕਰਨ ਦੇ ਲਈ ਪੂਰਾ ਜ਼ੋਰ ਲਗਾ ਰਹੀਆਂ। ਸੋ ਪਿਛਲੇ ਦਿਨੀ ਵੀ ਐਡੀਲੇਡ ਦੇ ਵਿੱਚ ਵੀ ਇੱਕ ਇਹੋ ਜਿਹੀ ਮੀਟਿੰਗ ਜਿਹੜੀ ਆ ਉਹ ਰੱਖੀ ਗਈ ਸੀਗੀ ਭਾਰਤੀ ਭਾਈਚਾਰੇ ਦੇ ਨਾਲ ਲੌਂਗ ਸਟੇ ਵੀਜ਼ਾ ਨੂੰ ਲੈ ਕੇ। ਸੋ ਆਪਣੇ ਲੋਕ ਜਿਹੜੇ ਆ ਉਹ ਵੀ ਕਾਫੀ ਕੰਸਰਨਡ ਆ ਇਸ ਚੀਜ਼ ਨੂੰ ਲੈ ਕੇ, ਤੇ ਅੱਜ ਅਸੀਂ ਗੱਲਬਾਤ ਵੀ ਜਿਹੜੀ ਆ ਜ਼ਰੂਰ ਇਹਦੇ ਬਾਰੇ ਕਰਨਾ ਚਾਹਾਂਗੇ। ਸੋ ਕਿਹੜੇ ਕਿਹੜੇ ਵੱਖਰੀ ਵੱਖਰੀ ਤਰ੍ਹਾਂ ਦੇ ਜਿਹੜੇ ਵੀਜ਼ੇ ਆ ਜਿਹਦੇ ਅਧੀਨ ਸਾਡੇ ਜਿਹੜੇ ਪੇਰੈਂਟਸ ਆ ਉਹ ਆਸਟ੍ਰੇਲੀਆ ਦੇ ਵਿੱਚ ਆ ਸਕਦੇ ਆ?
ਦੇਖੋ, ਆਮ ਤਾਂ ਜਿਹੜੇ ਪੇਰੈਂਟਸ ਆਪਣੇ ਆਉਂਦੇ ਆ ਸ਼ੋਰਟ ਟਰਮ ਵਿਜ਼ਿਟ ਲਈ, ਤਾਂ ਵਿਜ਼ਿਟਰ ਵੀਜ਼ਾ ਆਮ ਜਿਹੜਾ ਆਪਣਾ ਟੂਰਿਸਟ ਵੀਜ਼ਾ ਲੱਗਦਾ, ਠੀਕ ਹੈ, ਉਹਦੇ ਤੇ ਆਉਂਦੇ ਆ। ਤੁਸੀਂ ਆ ਕੇ ਜੀ 3 ਮਹੀਨੇ, 6 ਮਹੀਨੇ, 12 ਮਹੀਨੇ, ਈਵਨ ਵੱਧ ਤੁਸੀਂ ਰਹਿ ਸਕਦੇ, ਠੀਕ ਹੈ, ਡਿਪੈਂਡ ਕਰਦਾ ਵੀ ਤੁਸੀਂ ਸਪੋਂਸਰਡ ਫੈਮਿਲੀ ਟੂਰਿਸਟ ਵੀਜ਼ਾ ਤੇ ਆ ਰਹੇ ਹੈ ਜਾਂ ਇੰਡੀਪੈਂਡੈਂਟ ਤੇ ਆ ਰਹੇ ਹੈ। ਆਮ ਜਿਹੜੇ ਆਪਣੇ ਭਾਈਚਾਰੇ ਚ ਸਾਰੇ ਸਪੋਂਸਰਡ ਹੀ ਹੁੰਦੇ ਨੇ, ਕਿਉਂਕਿ ਉਹਨਾਂ ਦੇ ਇੱਥੇ ਬੱਚੇ ਜਿਹੜੇ ਉਹ ਪਰਮਨੈਂਟ ਰੈਜ਼ੀਡੈਂਸੀ ਆ ਤੇ ਉਹ ਸਪੋਂਸਰ ਕਰ ਦਿੰਦੇ, ਠੀਕ ਹੈ, ਤੇ ਆਮ ਜਿਹੜਾ ਉਹ ਟੂਰਿਸਟ ਵੀਜ਼ਾ, ਠੀਕ ਆ। ਟੂਰਿਸਟ ਵੀਜ਼ਾ ਤੋਂ ਬਾਅਦ ਜੇ ਪਰਮਨੈਂਟ ਜਾਂ ਉਹਨਾਂ ਨੂੰ ਪੱਕੇ ਇੱਥੇ ਰੱਖਣ ਦਾ ਕੋਈ ਆਪਾਂ ਕਹਿ ਲਓ ਸੋਲੂਸ਼ਨ ਲੱਭਣਾ, ਤੇ ਉਹ ਆ ਜੀ ਪੇਰੈਂਟ ਵੀਜ਼ਾ, ਜਿਹਨੂੰ ਆਪਾਂ ਕਹਿੰਦੇ ਹਾਂ ਕੰਟਰੀਬਿਊਟਰੀ ਤੇ ਨਾਨ ਕੰਟਰੀਬਿਊਟਰੀ ਵੀਜ਼ਾ। ਹਾਂ, ਕੰਟਰੀਬਿਊਟਰੀ ਤੇ ਨਾਨ ਕੰਟਰੀਬਿਊਟਰੀ ਵੀਜ਼ਾ, ਕੰਟਰੀਬਿਊਟਰੀ ਦਾ ਮਤਲਬ ਇਹ ਹੈ ਵੀ ਆਪਾਂ ਕੁਛ ਕੰਟਰੀਬਿਊਸ਼ਨ ਦੇ ਰਹੇ ਹਾਂ ਗਵਰਨਮੈਂਟ ਨੂੰ, ਠੀਕ ਹੈ, ਨੋਨ ਕੰਟਰੀਬਿਊਟਰੀ ਦਾ ਮਤਲਬ ਇਹ ਹੈ ਕਿ ਉਹਦਾ ਬਹੁਤ ਕੋਸਟ ਇਫੈਕਟਿਵ ਹੈ, ਉਹਦਾ ਕੋਈ ਖਰਚਾ ਇੰਨਾ ਖਾਸ ਨਹੀਂ ਹੈ ਤੇ ਤੁਸੀਂ ਲਾਈਫ ਟਾਈਮ ਤੇ ਬ੍ਰਿਜਿੰਗ ਵੀਜ਼ਾ ਇੱਥੇ ਰਹਿ ਸਕਦੇ ਹਾਂ ਆਪਣੇ ਆਪਣੀ ਫੈਮਿਲੀ ਦੇ ਨਾਲ।
ਕੰਕਲੂਜਨ ਚ ਗੱਲ ਕਰੀਏ ਤਾਂ ਦੋ ਤਰੀਕੇ ਆਉਂਦੇ, ਇੱਕ ਟੂਰਿਸਟ ਵੀਜ਼ਾ ਸਬ ਕਲਾਸ 6 ਤੇ ਦੂਸਰਾ ਪੇਰੈਂਟ ਵੀਜ਼ਾ ਜਿਹਦੀਆਂ ਕਿ ਵੱਖ ਵੱਖ ਸਬ ਕਲਾਸਿਸ ਨੇ ਤੇ ਇਹ ਦੋ ਕੈਟਾਗਰੀ ਦੇ ਅੰਦਰ ਪੇਰੈਂਟਸ ਇੱਥੇ ਰਹਿ ਸਕਦੇ।
ਠੀਕ ਹੈ। ਅੱਛਾ, ਜਦੋਂ ਟੂਰਿਸਟ ਵੀਜ਼ੇ ਦੀ ਗੱਲ ਕਰਦੇ ਆ ਤਾਂ ਕਿੰਨੀ ਦੇਰ ਤੱਕ, ਜਿਵੇਂ ਸ਼ਾਰਟ ਟਰਮ ਦੀ ਤੁਸੀਂ ਗੱਲ ਕੀਤੀ ਆ, ਇਸ ਤੋਂ ਇਲਾਵਾ ਹੋਰ ਕਿਹੜੀਆਂ ਜਿਹੜੀਆਂ ਟਾਈਮ ਲੈਂਸ ਹੈਗੀਆਂ?
ਇਹ ਜਿਹੜਾ ਟੂਰਿਸਟ ਵੀਜ਼ਾ ਡਿਪਾਰਟਮੈਂਟ ਗ੍ਰਾਂਟ ਕਰਦਾ, ਇਹਨਾਂ ਨੇ ਕੋਈ ਫਿਕਸ ਟਾਈਮ ਨਹੀਂ ਰੱਖਿਆ ਕਿ ਇੰਨੇ ਟਾਈਮ ਚ ਜਿਹੜਾ ਕਿ ਪੇਰੈਂਟ ਆ ਸਕਦੇ ਆ। ਉਹ ਜਦੋਂ ਵੀਜ਼ਾ ਗ੍ਰਾਂਟ ਕਰਦੇ ਆ, ਕੇਸ ਆਫੀਸਰ, ਤੁਸੀਂ ਐਪਲੀਕੇਸ਼ਨ ਚ ਕੁਛ ਵੀ ਲਿਖ ਦੋ, ਕੇਸ ਆਫੀਸਰ ਆਪਣੀ ਡਿਸਕ੍ਰਿਪਸ਼ਨ ਯੂਜ਼ ਕਰਕੇ ਉਹ ਟੂਰਿਸਟ ਵੀਜ਼ਾ ਦਿੰਦਾ ਕਿ ਕਿੰਨੇ ਟਾਈਮ ਦਾ ਦੇਣਾ। ਇਹ ਚ ਹੋ ਸਕਦਾ 3 ਮਹੀਨੇ ਦਾ, ਹੋ ਸਕਦਾ 6 ਮਹੀਨੇ ਦਾ, 12 ਮਹੀਨੇ ਦਾ, ਜੇ ਪੇਰੈਂਟਸ ਦੀ ਗੱਲ ਕਰਦੇ ਤਾਂ 3 ਸਾਲ ਦਾ ਵੀ ਮਿਲਦਾ ਆ। ਇਹਦੇ ਵਿੱਚ ਜਿਹੜਾ ਕਿ ਇੱਕ ਮੇਨ ਚੀਜ਼ ਜਿਹੜੀ ਆਉਂਦੀ ਹੈ ਕਿ ਜੇ ਤਾਂ 3 ਮਹੀਨੇ ਦਾ ਵੀਜ਼ਾ ਮਿਲਦਾ ਹੈ ਤਾਂ ਉਹਦੇ ਵਿੱਚ ਹੈਲਥ ਐਗਜ਼ਾਮੀਨੇਸ਼ਨ, ਮੈਡੀਕਲਸ ਦੀ ਲੋੜ ਨਹੀਂ ਹੁੰਦੀ। ਜੇ ਉਸ ਤੋਂ ਜ਼ਿਆਦਾ ਦਾ ਵੀਜ਼ਾ ਦਿੰਦਾ ਹੈ ਕੇਸ ਆਫੀਸਰ, ਤਾਂ ਉਹਦੇ ਵਿੱਚ ਹੈਲਥ ਐਗਜ਼ਾਮੀਨੇਸ਼ਨ ਮਸਟ ਹੁੰਦੇ।
ਜੀ ਜੀ।
ਤੇ ਇਹਨਾਂ ਤੇ ਇੱਕ ਗੱਲ ਹੋਰ ਵੀ, ਇਹ ਜਦੋਂ ਆਪਾਂ ਨੂੰ 1 ਸਾਲ ਦਾ ਵੀਜ਼ਾ ਦਿੰਦੇ ਆ, 3 ਸਾਲ ਦਾ ਵੀਜ਼ਾ ਦਿੰਦੇ ਆ, ਉੱਥੇ ਕੇਸ ਆਫੀਸਰ ਨੋਰਮਲੀ ਕੰਡੀਸ਼ਨ ਪਾ ਦਿੰਦੇ ਆ। ਕੰਡੀਸ਼ਨ ਇਹ ਵੀ 3 ਮੰਥ ਮੈਕਸ ਡੇ, ਠੀਕ ਹੈ, 3 ਸਾਲ ਵਾਲੇ ਤੇ 1 ਈਅਰ ਮੈਕਸ ਡੇ, ਠੀਕ ਹੈ। ਉਹ ਤੋਂ ਬਾਅਦ ਤੁਹਾਨੂੰ ਕੰਟਰੀ ਆਊਟ ਕਰਨੀ ਪੈਂਦੀ ਹੈ, ਠੀਕ ਹੈ, ਤੇ ਫਿਰ ਤੁਸੀਂ ਕੰਟਰੀ ਇਨ ਕਰ ਸਕਦੇ, ਠੀਕ ਹੈ। ਤੇ ਇਹਨਾਂ ਤੇ ਰੋਕਾਂ ਲਾਈਆਂ ਹੋਈਆਂ, ਤੇ ਅੱਜ ਦਾ ਜਿਹੜਾ ਟੋਪਿਕ ਹੈ ਅਗੇਨ ਕਿ ਇਹਨਾਂ ਰੋਕਾਂ ਨੂੰ ਕਿੱਦਾਂ ਆਪਾਂ ਅੱਗੇ ਜਿਹੜੀ ਉਲਝਣ ਬਣ ਜਾਂਦੀ ਹੈ ਆਪਣੇ ਲਈ ਭੇਜਣ ਦੀ ਤੇ ਫਿਰ ਲੈ ਜਾਂਦੀ, ਤੇ ਉਹਦਾ ਹੱਲ ਕੀ ਹੈ ਉਹਦੇ ਬਾਰੇ ਆਪਾਂ ਅੱਜ ਡਿਸਕਸ਼ਨ ਕਰਾਂਗੇ।
ਬਿਲਕੁਲ, ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਕਿ ਜਿਹੜਾ ਸ਼ਾਰਟ ਟਰਮ ਆ ਉਹਦੇ ਵਿੱਚ 3 ਮਹੀਨੇ ਹਨਾ ਵਾਧੂ ਰਹਿੰਦੇ ਆ, ਤੇ ਉਸ ਤੋਂ ਬਾਅਦ ਉਹਨਾਂ ਨੂੰ ਕੰਟਰੀ ਆਊਟ ਕਰਨੀ ਹੋਈ ਪੈਣੀ ਆ ਹਨਾ, ਕਿਉਂਕਿ ਹੁੰਦਾ ਹੀ ਉਨਾ ਆ। ਪਰ ਜਿਹੜਾ ਇੱਕ ਸਾਲ ਵਾਲਾ ਜਿਹੜਾ ਵੀਜ਼ਾ ਆ ਹਨਾ, ਉਹਦੇ ਵਿੱਚ ਦੇਣਾ ਸ਼ੁਰੂ ਕਰ ਦਿੱਤਾ 3 ਸਾਲ ਦਾ, ਪਰ ਸਟੇ ਜਿਹੜੀ ਉਹ ਸਿਰਫ 1 ਸਾਲ ਦੀ,
1 ਸਾਲ ਦੀ ਰੱਖੀ ਆ। ਹਾਂਜੀ,
ਉਹ 1 ਸਾਲ ਦੀ ਸਟੇ ਤੋਂ ਬਾਅਦ ਉਹਨਾਂ ਨੂੰ ਫੇਰ ਕੰਟਰੀ ਆਊਟ ਕਰਨੀ ਪੈਂਦੀ ਆ। ਇਹ ਵੀ ਬੜੀ ਪਰੇਸ਼ਾਨੀ ਦਾ ਸਬਬ ਬਣਿਆ ਰਹਿੰਦਾ ਕਈ ਵਾਰ।
ਤੁਹਾਡੀ ਗੱਲ ਸਹੀ ਆ, ਉਹ ਕਹਿਣ ਨੂੰ 3 ਸਾਲ ਦਾ ਕਹਿਤਾ ਆ, ਬਟ ਇਫੈਕਟਿਵਲੀ ਦੇਖਿਆ ਜਾਵੇ ਤਾਂ 1 ਸਾਲ ਦਾ ਹੀ ਵੀਜ਼ਾ।
ਆਪਣੇ ਭਾਈਚਾਰੇ ਚ ਜਾਂ ਕਿਸੇ ਵੀ ਮਾਈਗ੍ਰੈਂਟ ਕਮਿਊਨਿਟੀ ਚ ਦੇਖੋ ਜੀ, ਜੇ ਤੁਸੀਂ ਸਾਲ ਦਾ ਵੀਜ਼ਾ ਮਿਲ ਗਿਆ ਪੇਰੈਂਟਸ, ਠੀਕ ਆ, ਇਹ ਤੇ ਸਾਡੀ ਸਗੋਂ ਆਪ ਬੀਤੀ ਆ, ਮੈਂ ਕਹੂੰਗਾ ਵੀ ਬੱਚੇ ਉਸ ਵੇ ਨਾਲ ਐਡਜਸਟ ਹੋ ਜਾਂਦੇ ਆ, ਠੀਕ ਹੈ, ਤੁਸੀਂ ਸਕੂਲ ਛੱਡਣਾ ਜਾਣਾ, ਉਹਨਾਂ ਦਾ ਇਮੋਸ਼ਨਲ ਅਟੈਚਮੈਂਟ ਹੋ ਜਾਂਦਾ, ਠੀਕ ਹੈ, ਤੇ ਉਹ ਫਿਰ ਜਦੋਂ ਸਾਲ ਬਾਅਦ ਜਾਣਾ ਪੈਂਦਾ, ਠੀਕ ਹੈ, ਉਹ ਫਿਰ ਤੁਹਾਨੂੰ ਰੀਐਡਜਸਟ ਕਰਨੀ ਆਪਣੀ ਲਾਈਫ ਬਹੁਤ ਮੁਸ਼ਕਿਲ ਲੱਗਦੀ ਆ। ਤੁਸੀਂ ਇੱਕ ਕੰਫਰਟ ਲੈਵਲ ਤੇ ਆ ਜਾਂਦੇ ਆ, ਠੀਕ ਹੈ, ਤੇ ਗੱਲ ਸਿਰਫ ਸਕੂਲ ਛੱਡਣ ਜਾਣ ਆਉਣ ਦੀ ਨਹੀਂ ਹੈ, ਇੱਕ ਇਮੋਸ਼ਨਲ ਅਟੈਚਮੈਂਟ ਪੱਖੋਂ ਤੁਹਾਨੂੰ ਬਹੁਤ ਮੁਸ਼ਕਿਲ ਹੋ ਜਾਂਦੀ ਹੈ।
ਪੇਰੈਂਟਸ ਦੀ ਵੀ, ਬੱਚਿਆਂ ਦੇ ਨਾਲ ਆਪਣੇ ਪੋਤੇ ਪੋਤੀਆਂ, ਦੋਤੇ ਦੋਤੀਆਂ ਦੇ ਨਾਲ ਉਹਨਾਂ ਦੀ ਵੀ ਇੱਕ ਸਾਂਝ ਹੁੰਦੀ ਹੈ ਹਨਾ, ਸੋ ਇੱਕ ਬੌਂਡਿੰਗ ਜਿਹੜੀ ਆ ਉਹ ਫਿਰ ਉਹਨਾਂ ਨੂੰ ਲੱਗਦਾ ਵੀ ਹੁਣ ਉਹ ਟੁੱਟ ਜਾਣੀ ਆ।
ਹਾਂਜੀ, ਫਿਰ ਤੁਸੀਂ ਇਹ ਸਮਝਾਉਂਦੇ ਆ ਬੱਚਿਆਂ ਨੂੰ ਕਿ ਉਹ ਵੈਕੇਸ਼ਨ ਤੇ ਗਏ ਆ, ਫਿਰ ਵਾਪਸ ਆ ਜਾਣਗੇ, ਠੀਕ ਹੈ, ਬਟ ਕੋਸਟ ਪੁਆਇੰਟ ਆਫ ਵਿਊ ਤੋਂ, ਠੀਕ ਹੈ, ਤੁਸੀਂ ਕਹਿ ਲੋ ਵੀ ਇੱਕ ਅਜਿਹਾ ਸਟ੍ਰੈਸ ਆ ਭੇਜਣਾ ਤੇ ਫਿਰ ਵਾਪਸ ਆਉਣਾ।
ਔਰ ਇੱਕ ਇਹ ਵੀ ਗੱਲ ਹੈ, ਜਿਸ ਕਲਚਰ ਤੋਂ ਆਪਾਂ ਆਏ ਆ, ਸ਼ਾਮੀ ਤੁਸੀਂ ਜਿੰਨਾ ਮਰਜ਼ੀ ਕੰਮ ਕਰਕੇ ਆਨੇ, ਜਦੋਂ ਸ਼ਾਮੀ ਆ ਕੇ ਤੁਸੀਂ ਪੇਰੈਂਟਸ ਦੇਖਦੇ ਆ ਆਪਾਂ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ, ਤੁਹਾਡਾ ਵੈਸੇ ਹੀ ਦਿਨ ਜਿਹੜਾ ਹੈ ਤੁਹਾਡੀ ਥਕਾਨ ਉਤਰ ਜਾਂਦੀ ਹੈ,
ਰਿਲੈਕਸ
ਫੀਲ ਕਰਦੇ ਆਪਣੀ ਫੈਮਿਲੀ ਨਾਲ।
ਹੁਣ ਕੈਨੇਡਾ ਵਰਗੀਆਂ ਕੰਟਰੀਜ਼ ਜਿਹੜੀਆਂ ਉਹ ਥੋੜੀਆਂ ਲਿਬਰਲ ਆ, ਠੀਕ ਹੈ, ਹੌਲੀ ਹੌਲੀ ਆਪਣੇ ਮਤਲਬ ਜਿੱਦਾਂ ਆਪਣੀ ਕਮਿਟੀ ਇੱਥੇ ਵਧੂਗੀ, ਤੇ ਹੌਲੀ ਹੌਲੀ ਜਿੱਦਾਂ ਆਪਾਂ ਅੱਜ ਪ੍ਰੈਸ਼ਰ ਪਾ ਰਹੇ ਹਾਂ ਲੌਂਗ ਸਟੇ ਵੀਜ਼ਾ ਫਾਰ ਪੇਰੈਂਟਸ, ਇੱਦਾਂ ਦੀਆਂ ਮੁਹਿੰਮਾਂ ਚੱਲਣਗੀਆਂ ਤੇ ਆਪਣੇ ਲਈ ਵੀ ਕੋਈ ਨਾ ਕੋਈ ਜ਼ਰੂਰ ਆਪਸ਼ਨ ਨਿਕਲਣਗੇ।
ਬਿਲਕੁਲ ਜੀ, ਹੋਪਫੁਲੀ ਆਸ ਕਰਦੇ ਹਾਂ। ਤੇ ਅੱਛਾ, ਜੇ ਪੇਰੈਂਟਸ ਜਿਹੜੇ ਆ ਉਹ ਟੂਰਿਸਟ ਵੀਜ਼ਾ ਤੇ ਆਉਂਦੇ ਆ, ਕਿਹੜੀਆਂ ਗੱਲਾਂ ਦਾ ਮੇਨ ਧਿਆਨ ਰੱਖਣਾ ਜ਼ਰੂਰੀ ਹੈ?
ਦੇਖੋ, ਇਹਦੇ ਵਿੱਚ ਸਭ ਤੋਂ ਜਿਹੜੀ ਵੱਡੀ ਗੱਲ ਹੈ, ਜਿਹੜੀ ਹੁਣੇ ਆਪਾਂ ਗੱਲ ਕੀਤੀ ਕਿ 3 ਸਾਲ ਦਾ ਵੀਜ਼ਾ ਦੇ ਦਿੱਤਾ ਪਰ ਇਹ ਆਪਾਂ 1 ਸਾਲ ਹੀ ਰੱਖ ਸਕਦੇ ਹਾਂ ਤੇ ਉਸ ਤੋਂ ਬਾਅਦ ਬਾਹਰ ਜਾਣਾ ਪੈਂਦਾ। ਇਹ ਨਾ ਬੜੀ ਇੱਕ ਟੈਕਨੀਕੈਲਿਟੀ ਆ, ਇਸ ਸੁਣਨ ਚ ਤਾਂ ਲੱਗਦਾ ਬਹੁਤ ਸਿੰਪਲ ਜਿਹਾ ਆ ਕਿ 1 ਸਾਲ ਰਹਿਣਾ ਆ ਤੇ ਉਸ ਤੋਂ ਬਾਅਦ ਤੁਸੀਂ 6 ਮਹੀਨੇ ਲਈ ਬਾਹਰ ਜਾਣਾ। ਇਹਦੇ ਵਿੱਚ ਆਪਾਂ ਲਾਈਵ ਕੇਸਿਸ ਕਈ ਦੇਖੇ ਆ ਕਿ ਲੋਕਾਂ ਕੋਲ ਬ੍ਰੀਚ ਹੋ ਜਾਂਦੀ ਹੈ ਕੰਡੀਸ਼ਨ, ਕਿਉਂਕਿ ਇਹ ਕੰਡੀਸ਼ਨ ਨੂੰ ਸਮਝਣਾ ਬੜਾ ਔਖਾ ਆ। ਹੁਣ ਜਿਹੜਾ ਡਿਪਾਰਟਮੈਂਟ ਕਹਿੰਦਾ ਨਾ 12 ਮਹੀਨੇ ਮੈਕਸੀਮਮ ਸਟੇ, ਉਹ ਇਹ ਕਹਿੰਦੇ ਆ ਕਿ ਕਿਸੇ ਵੀ 18 ਮਹੀਨੇ ਦਾ ਤੁਸੀਂ ਬਲੌਕ ਚੱਕੋ, ਏਦਾਂ ਨਹੀਂ ਹੈ ਕਿ ਆਪਾਂ 1 ਜਨਵਰੀ ਤੋਂ ਸ਼ੁਰੂ ਕਰਾਂਗੇ, ਕੋਈ ਵੀ ਟੋਟਲ 18 ਮਹੀਨੇ ਦੇਖਾਂਗੇ, ਅਗਰ ਉਹ ਚ ਟੋਟਲ 18 ਮਹੀਨੇ ਤੁਹਾਡਾ 12 ਮਹੀਨੇ ਤੋਂ ਸਟੇ ਜ਼ਿਆਦਾ ਹੋ ਗਿਆ ਤਾਂ ਤੁਸੀਂ ਕੰਡੀਸ਼ਨ ਬ੍ਰੀਚ ਕਰਤੀ ਤੇ ਉਹ ਵੀਜ਼ਾ ਕੈਂਸਲੇਸ਼ਨ ਹੋ ਜਾਂਦੀ ਆ। ਕਿਉਂਕਿ ਕੀ ਹੁੰਦਾ, ਆਪਣੇ ਪੇਰੈਂਟਸ ਵੀ ਕਈ ਕੀ ਆ ਉਹ ਏਦਾਂ ਕਰਦੇ ਆ, ਪਹਿਲਾਂ 2 ਮਹੀਨੇ ਲਈ ਆ ਗਏ, 2 ਮਹੀਨਾ ਚਲਾ ਗਿਆ, ਫਿਰ 6 ਮਹੀਨੇ ਲਈ ਆ ਗਏ, ਫਿਰ 2 ਮਹੀਨੇ ਲਈ ਚਲਾ ਗਿਆ। ਆਪਾਂ ਸਮਝਦੇ ਆ ਜਿਹੜੇ ਕਿ ਹਾਂ ਕਿ ਆਪਾਂ ਉਹ ਤਾਂ ਇੱਕ ਸਾਲ ਤੋਂ ਪਹਿਲੇ ਚੱਲੇ ਗਏ ਸੀ, ਉਹ ਫੇਰ ਵਾਪਸ ਆ ਗਏ ਆ, ਫੇਰ ਚੱਲੇ ਗਏ ਆ, ਪਰ ਜੋ ਤੁਸੀਂ 18 ਮਹੀਨੇ ਟੋਟਲ ਕਾਊਂਟ ਕਰਕੇ ਦੇਖਦੇ ਹੋ 18 ਮਹੀਨੇ ਚੋਂ ਕਈ ਵਾਰ 14 ਮਹੀਨੇ ਇੱਥੇ ਸਟੇ ਹੁੰਦਾ ਉਹਨਾਂ ਦਾ।
ਜੀ ਜੀ, ਸੋ ਇਸ ਚੀਜ਼ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ,
ਇਹ ਬਹੁਤ ਜ਼ਰੂਰੀ ਧਿਆਨ ਰੱਖਣ ਵਾਲੀ ਗੱਲ ਹੈ, ਕਿਉਂਕਿ ਸਾਡੇ ਕੋਲ ਆ ਕੇ ਇਹ ਲਾਈਵ ਕੇਸ ਸੀ, ਹਲੇ ਪਿਛਲੇ ਹਫਤੇ ਦੀ ਗੱਲ ਆ, ਇੱਕ ਆਏ ਸੀ ਉਹ ਕਹਿੰਦੇ ਆਪਾਂ ਵੀਜ਼ਾ ਪਾਣਾ ਆ, ਤੇ ਉਹਨਾਂ ਜਦੋਂ ਆਪਾਂ ਚੈੱਕ ਕੀਤੇ ਕਿ ਜਿਹੜੀ ਡੇਟਾ ਉਹਨਾਂ ਨੇ ਟਰੈਵਲ ਕੀਤੀਆਂ 3-4 ਵਾਰ ਉਹਨਾਂ ਦੀ ਬ੍ਰੀਚ ਹੋ ਚੁੱਕੀ ਆ ਵਾਲੇ।
ਅੱਛਾ
ਜੀ, ਇਸ ਤੇ ਵੀ ਹੁਣ ਕਹੋਗੇ ਬ੍ਰੀਚ ਤਾਂ ਹੋ ਗਈ, ਠੀਕ ਹੈ, ਵਿਚ ਇਜ਼ ਅ ਵੈਰੀ ਸੀਰੀਅਸ ਬ੍ਰੀਚ, ਕੁਡ ਲੀਡ ਟੂ ਤੁਹਾਡੀ ਕੈਂਸਲੇਸ਼ਨ ਹੋ ਸਕਦੀ ਵੀਜ਼ੇ ਦੀ, ਠੀਕ ਹੈ। ਜਦੋਂ ਤੁਹਾਨੂੰ ਉਹ ਜਿਹੜੇ 12 ਮਹੀਨੇ 18 ਮਹੀਨੇ ਦੀ ਕੈਲਕੂਲੇਸ਼ਨ ਹੈ, ਜੇ ਤੁਹਾਨੂੰ ਲੱਗਦਾ ਹੈ ਬ੍ਰੀਚ ਹੈ, ਪਹਿਲੀ ਗੱਲ ਤੇ ਤੁਸੀਂ ਪਲੀਜ਼ ਕਿਸੇ ਕੰਸਲਟੈਂਟ ਨਾਲ ਕੰਸਲਟ ਕਰੋ, ਠੀਕ ਹੈ, ਆਪਣੀ ਰਿਸਰਚ ਵੀ ਕਰੋ, ਠੀਕ ਹੈ। ਜੇ ਬ੍ਰੀਚ ਹੋ ਗਈ ਆ, ਪਲੀਜ਼ ਲੀਵ ਦਾ ਕੰਟਰੀ, ਕਿਉਂਕਿ ਡਿਪਾਰਟਮੈਂਟ ਨੋਟਿਸ ਨਹੀਂ, ਨੋਟਿਸ ਨਹੀਂ ਆਉਂਦਾ, ਬਟ ਅਗਰ ਉਹ ਪਿਕ ਹੋ ਗਿਆ ਤੇ ਤੁਹਾਡਾ ਵੀਜ਼ਾ ਡਾਇਰੈਕਟ ਕੈਂਸਲ ਹੋ ਸਕਦਾ, ਤੁਹਾਡੇ ਫਿਊਚਰ ਵੀਜ਼ਾਸ ਤੁਹਾਨੂੰ ਪ੍ਰੋਬਲਮ ਆਉਣਗੇ ਹੀ ਹੋਣਗੇ।
ਉਹ ਚ ਬੈਨ ਵੀ ਲਗਾ ਸਕਦਾ ਹੈ ਡਿਪਾਰਟਮੈਂਟ
ਕਿ
ਤੁਸੀਂ ਅੱਗੇ 3 ਸਾਲ ਜਾਂ 5 ਸਾਲ ਤੁਹਾਨੂੰ ਵੀਜ਼ਾ ਨਾ ਦਿੱਤਾ ਜਾਵੇ।
ਇਹ ਬਹੁਤ ਮੇਨ ਫੈਕਟਰ ਹੋਏ ਨੇ ਜੋ ਉਹਨੇ ਡਿਸਕਸ ਕੀਤਾ ਕਿ 12 ਮੰਥ ਜਿਹੜਾ 12 ਮਹੀਨੇ ਦੀ ਆਪਾਂ ਕੈਲਕੂਲੇਸ਼ਨ ਹੈ ਉਹ ਕਿਸ ਹਿਸਾਬ ਨਾਲ ਕਰਨੀ, ਇਹ ਨਹੀਂ ਕਿ ਉਹ ਅੱਗੇ ਚੱਲ ਗਏ ਤੇ ਤੁਸੀਂ
ਪਹਿਲਾਂ ਚਲੇ ਗਏ ਸੀ, ਮਜ਼ਬੂਰੀ ਵੀ ਹੋ ਜਾਂਦੀ ਆ, ਇੰਡੀਆ ਕੋਈ ਮਿਸ ਹੈਪਨਿੰਗ ਹੋ ਗਈ, ਉਹਦੇ ਲਈ ਉਹਨਾਂ ਨੂੰ ਜਲਦੀ ਜਾਣਾ ਪਿਆ, ਹਨਾ, ਪਰ ਕਈ ਵਾਰ ਇਹ ਚੀਜ਼ਾਂ ਦਾ ਆਪਾਂ ਧਿਆਨ ਰੱਖਦੇ ਨੀ, ਦਿੰਦੇ ਨੀ, ਤੇ ਇਸ ਕਰਕੇ ਬਿਲਕੁਲ ਇਹ ਮੇਰੇ ਵੀ ਨੌਲੇਜ ਦੇ ਵਿੱਚ ਸੱਚੀ ਕਵਾਂ ਤੇ ਅੱਜ ਹੀ ਆਈ ਹੈ ਇਹ ਗੱਲ ਕਿ ਇਹ ਜਿਹੜਾ ਕਾਊਂਟ ਹੁੰਦਾ ਹੈ ਟਾਈਮ, ਹਨਾ, ਉਦੋਂ ਤੋਂ ਹੀ ਕਾਊਂਟ
ਹੁੰਦਾ। ਟੋਟਲ 18 ਮਹੀਨੇ, ਇੱਕ ਐਗਜ਼ਾਮਪਲ ਜਿਹੜੀ ਸਾਰਿਆਂ ਨੂੰ ਸਮਝ ਆ ਜਾਊਗੀ, ਤੁਹਾਡੇ ਪੇਰੈਂਟ ਆਏ 6 ਮਹੀਨੇ ਇੱਥੇ ਰਹੇ,
ਜੀ
6 ਮਹੀਨੇ ਇੱਥੇ ਰਹਿ ਗਏ, ਉਹ 3 ਮਹੀਨੇ ਲਈ ਚਲੇ ਗਏ, ਇੰਡੀਆ ਚਲੇ ਗਏ, ਫੇਰ ਆ ਗਏ, ਉਹ ਜੇ ਹੁਣ ਤੁਸੀਂ ਅਗਰ ਤੁਸੀਂ ਇਹ ਕਾਊਂਟ ਕਰ ਲੈਣਾ ਕਿ ਉਹ 6 ਮਹੀਨੇ ਰਹਿ ਕੇ ਚਲੇ ਗਏ ਸੀ, ਹੁਣ ਆਪਾਂ 12 ਮਹੀਨੇ ਹੋਰ ਰਹਿ ਸਕਦੇ, ਨਹੀਂ, ਜੇ ਤੁਸੀਂ, ਕਿਉਂਕਿ 6 ਆਲਰੇਡੀ ਹੋ ਗਏ, ਜਿੱਦਾਂ ਹੀ ਤੁਸੀਂ 6 ਮਹੀਨੇ ਹੋਰ ਟੱਪੇ ਤੁਸੀਂ ਬ੍ਰੀਚ ਕਰ ਗਏ ਕੰਡੀਸ਼ਨ ਨੂੰ।
ਇੰਪੋਰਟੈਂਟ ਪਾਰਟ ਇਹ ਆ ਕਿ ਜਦੋਂ ਤੁਹਾਡਾ ਵੀਜ਼ਾ ਗ੍ਰਾਂਟ ਹੋਵੇ, ਕੋਈ ਵੀ ਵੀਜ਼ਾ ਗ੍ਰਾਂਟ ਹੋਵੇ ਵੈਸੇ ਤਾਂ, ਲੇਕਿਨ ਚਲੋ ਆਪਾਂ ਵਿਜ਼ਟਰ ਵੀਜ਼ਾ ਦੀ ਗੱਲ ਕਰਦੇ ਹਾਂ, ਪਲੀਜ਼ ਉਹਦੀ ਕੰਡੀਸ਼ਨ ਜ਼ਰੂਰ ਚੈੱਕ ਕਰੋ, ਠੀਕ ਹੈ। ਕਈ ਵਾਰ ਆਪਾਂ ਕੰਡੀਸ਼ਨ ਨਹੀਂ ਚੈੱਕ ਕਰਦੇ, ਕਈ ਵਾਰ ਨੋ ਫਰ ਦਾ ਸਟੇ ਕੰਡੀਸ਼ਨ, ਠੀਕ ਹੈ, ਤੁਸੀਂ ਕੋਈ ਹੋਰ ਵੀਜ਼ਾ ਨਹੀਂ ਲਾ ਸਕਦੇ ਇੱਥੇ, ਠੀਕ ਹੈ। ਤੇ ਆ ਜਿਹੜਾ 12 ਮਹੀਨੇ ਵਿੱਚ ਲਿਖਿਆ ਹੁੰਦਾ 12 ਮੰਥ ਮੈਕਸ ਇਨ 18 ਮੰਥ ਪੀਰੀਅਡ, ਤੇ ਪਲੀਜ਼ ਕੰਡੀਸ਼ਨ ਜ਼ਰੂਰ ਚੈੱਕ ਕਰੋ ਬ੍ਰੀਚ ਤੇ, ਬਹੁਤ ਭਾਰੀ ਤੁਹਾਨੂੰ ਨੁਕਸਾਨ ਹੋ ਸਕਦਾ ਬ੍ਰੀਚ ਤੇ।
ਹੁਣ ਇਹ ਤੋਂ ਇਲਾਵਾ ਜਿਹੜੀ ਇੱਕ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਟੂਰਿਸਟ ਵੀਜ਼ੇ ਤੇ, ਉਹ ਆ ਕਿ ਜਦੋਂ ਵੀ ਆਪਾਂ ਇੱਥੇ ਆਉਂਦੇ ਹਾਂ ਪੇਰੈਂਟਸ, ਡੇ 1 ਤੋਂ ਹੈਲਥ ਇੰਸ਼ੋਰੈਂਸ ਜ਼ਰੂਰ ਕਰਾਉਣੀ ਚਾਹੀਦੀ ਹੈ। ਵੀਜ਼ਾ ਕੰਡੀਸ਼ਨ ਨਹੀਂ ਹੈ ਇਹ, ਜੇ ਆਪਾਂ ਆਊਟ ਆਫ ਮਾਈਗ੍ਰੇਸ਼ਨ ਲਾਅ ਗੱਲ ਕਰ ਰਹੇ ਹਾਂ, ਕਿ ਕਈ ਕੇਸਿਸ ਏਦਾਂ ਦੇ ਦੇਖਣ ਨੂੰ ਆਉਂਦੇ ਆ ਕਿ ਪੇਰੈਂਟਸ, ਕਿਉਂਕਿ ਏਜਡ ਹੁੰਦੇ ਆ, ਇੱਥੇ ਆਉਂਦੇ ਆ, ਕੋਈ ਨਾ ਕੋਈ ਮੈਡੀਕਲ ਇਸ਼ੂ, ਰੱਬ ਨਾ ਕਰੇ ਹੋਵੇ ਕਿਸੇ ਨੂੰ, ਜਦੋਂ ਕੋਈ ਮੈਡੀਕਲ ਇਸ਼ੂ ਹੁੰਦਾ ਆ ਤੇ ਜੇਬ ਤੇ ਬਹੁਤ ਜ਼ਿਆਦਾ ਭਾਰੀ ਪੈਂਦਾ ਆ ਉਹ ਵਾਲੀ ਚੀਜ਼, ਤੇ ਆਉਣ ਤੋਂ ਪਹਿਲਾਂ ਆਪਣਾ ਜਾਂ ਇੰਡੀਆ ਤੋਂ ਜਾਂ ਇੱਥੇ ਆਪਾਂ ਪ੍ਰੈਫਰ ਕਰਾਂਗੇ ਇੱਥੇ ਦੀ ਇੰਸ਼ੋਰੈਂਸ ਲੈਣਾ, ਇੱਥੇ ਡੇ 1 ਤੋਂ ਇੰਸ਼ੋਰੈਂਸ ਜ਼ਰੂਰ ਹੋਵੇ ਉਹਨਾਂ ਕੋਲ।
ਸਟੇਟ ਗਵਰਨਮੈਂਟਸ ਨੇ, ਹੁਣ ਨਿਊ ਸਾਊਥ ਵੇਲਸ ਨੇ ਸਪੈਸ਼ਲੀ ਖਾਸ ਐਲਾਨ ਕੀਤਾ ਹੈ, ਮੈਨੂੰ ਆਖਰੇ ਅਗਰ ਟੋਪ ਆਫ ਮਾਈ ਹੈਡ ਯਾਦ ਨਹੀਂ, ਉਹਨਾਂ ਨੇ ਸ਼ਾਇਦ $30 million ਕਿਹਾ ਕਿ ਸਾਲ ਦਾ ਸਾਨੂੰ ਨੁਕਸਾਨ ਹੁੰਦਾ ਹੈ ਜਦੋਂ ਜਦੋਂ ਵਿਜ਼ਟਰ ਇੱਥੇ ਆ ਜਾਂਦੇ ਆ ਤੇ ਉਹਨਾਂ ਕੋਈ ਐਮਰਜੈਂਸੀ ਹੋ ਜਾਂਦੀ ਆ, ਤੇ ਕਈ ਵਾਰ ਗਵਰਨਮੈਂਟ ਜਾਂ ਚੈਰੀਟੇਬਲ ਆਰਗੇਨਾਈਜੇਸ਼ਨ ਉਹਨਾਂ ਦਾ ਖਰਚਾ ਚੱਕ ਲੈਂਦੀਆਂ, ਠੀਕ ਹੈ, ਤੇ ਉਹ ਚ ਉਹਨਾਂ ਨੇ ਕਿਹਾ ਕਿ ਸਟ੍ਰਿਕਟ ਰਿਕੁਆਇਰਮੈਂਟ ਇਹ ਪਲੀਡ ਕੀਤਾ ਹੈ ਇਮੀਗ੍ਰੇਸ਼ਨ ਨੂੰ ਕਿ ਸਟ੍ਰਿਕਟ ਰਿਕੁਆਇਰਮੈਂਟ ਇਹ ਹੋਣੀ ਚਾਹੀਦੀ ਆ ਵੀ ਤੁਹਾਡੀ ਹੈਲਥ ਇੰਸ਼ੋਰੈਂਸ ਹੋਣੀ ਚਾਹੀਦੀ ਆ। ਪਰ ਜਿੱਦਾਂ ਆਪਣੇ ਤੁਸੀਂ ਭਾਈਚਾਰੇ ਚ ਵੀ ਦੇਖਿਆ ਹੋਣਾ, ਕਈ ਵਾਰ ਫੇਸਬੁੱਕ ਤੇ ਹੀ ਦੇਖਿਆ ਹੋਣਾ ਕਿ ਅਰਜੈਂਟ ਨੀਡ ਹੈਲਪ ਰਿਕੁਆਇਰਡ, ਹੈਲਥ ਇੰਸ਼ੋਰੈਂਸ ਨਹੀਂ ਸੀ, ਮੇਡ ਅ ਮਿਸਟੇਕ। ਹਾਂਜੀ, ਇੱਕ ਹੋਰ ਗੱਲ ਹੈਲਥ ਇੰਸ਼ੋਰੈਂਸ ਜਿਹੜੇ ਆਮ ਮੀਡੀਆ ਚ ਵੀ ਆਇਆ ਹੈ ਵੀ ਜੇ ਤੁਸੀਂ ਇੰਡੀਆ ਤੋਂ ਕਰਾਉਂਦੇ ਆ, 90% ਆਫ ਦਾ ਟਾਈਮਸ ਉਹ ਕਵਰ ਨਹੀਂ ਕਰਦੇ ਇੱਥੇ ਕੋਈ ਫੈਟਲ ਪ੍ਰੋਬਲਮ ਹੋ ਜਾਵੇ ਤਾਂ, ਠੀਕ ਹੈ, ਆਮ ਹੈ, ਠੀਕ ਹੈ ਜੀ, ਉਹ ਰੈਪੂਟੇਬਲ ਕੰਪਨੀਆਂ ਉੱਥੇ ਦੀਆਂ ਰੈਪੂਟੇਡ ਕੰਪਨੀਆਂ। ਸੋ ਪਲੀਜ਼ ਅਗਰ ਹੈਲਥ ਇੰਸ਼ੋਰੈਂਸ ਥੋੜੀ ਮਹਿੰਗੀ ਹੈ ਇੱਥੇ ਆਸਟ੍ਰੇਲੀਆ, ਬਟ ਇੱਥੇ ਪਲੀਜ਼ ਇੱਥੋਂ ਕਰਾਓ ਤੇ ਬੈਟਰ ਹੋਊਗਾ।
ਅੱਛਾ, ਆਪਾਂ ਵਿਜ਼ਟਰ ਵੀਜ਼ੇ ਦੀ ਗੱਲ ਕੀਤੀ ਹੈ, ਸ਼ਾਰਟ ਟਰਮ ਵੀਜ਼ੇ ਦੀ ਗੱਲ ਕੀਤੀ ਹੈ, ਪਰ ਜੇਕਰ ਪਰਮਾਨੈਂਟ ਰੈਜ਼ੀਡੈਂਸ ਵੀਜ਼ਾ ਜਿਹੜਾ ਹੈ ਪੇਰੈਂਟਸ ਦੇ ਲਈ ਆਪਾਂ ਅਪਲਾਈ ਕਰਨਾ ਹੈ, ਉਹਦਾ ਕੀ ਪ੍ਰੋਸੀਜਰ ਹੋ ਸਕਦਾ?
ਹਾਂਜੀ, ਹੁਣ ਇਹ ਆ ਜਿਹੜੀ ਅੱਜ ਦਾ ਮੇਨ ਟੋਪਿਕ ਸੀ ਕਿ ਕਿੱਦਾਂ ਇੱਥੇ ਪਰਮਾਨੈਂਟ ਰੈਜ਼ੀਡੈਂਟ ਹੋਣ, ਜਾਂ ਇਹਦੇ ਵਿੱਚ ਥੋੜੀਆਂ ਬਰੀਕੀਆਂ ਵੀ ਦੱਸਾਂਗੇ ਕਿ ਆਪਾਂ ਜਦੋਂ ਟੂਰਿਸਟ ਵੀਜ਼ਾ ਤੇ ਆਉਂਦੇ ਹਾਂ ਉਹਨੂੰ ਕਿੱਦਾਂ ਆਪਾਂ ਕਹਿੰਦੇ ਬਾਈਪਾਸ ਕਰਕੇ ਇੱਥੇ ਆਪਣੇ ਪੇਰੈਂਟਸ ਜਿਹੜੇ ਆ ਉਹ ਪਰਮਾਨੈਂਟਲੀ ਰਹਿ ਵੀ ਸਕਦੇ ਆ ਇੱਥੇ ਵਿਦਆਊਟ ਐਨੀ 12 ਮੰਥ ਕੰਡੀਸ਼ਨ ਜਾਂ 18 ਮੰਥ ਕੰਡੀਸ਼ਨ। ਹੁਣ ਪੇਰੈਂਟ ਵੀਜ਼ਾ ਦੀ ਅਗਰ ਗੱਲ ਕਰੀਏ ਤਾਂ ਦੋ ਹੈਡਸ ਇਹਨੂੰ ਡਿਵਾਈਡ ਕਰ ਸਕਦੇ ਆ, ਕੰਟਰੀਬਿਊਟਰੀ ਵੀਜ਼ਾ ਜਿਹਦੇ ਚ ਖਰਚਾ ਬਹੁਤ ਜ਼ਿਆਦਾ ਹੁੰਦਾ ਆ, ਤੇ ਇੱਕ ਹੁੰਦਾ ਨਾਨ ਕੰਟਰੀਬਿਊਟਰੀ ਵੀਜ਼ਾ ਜਿਹਦੇ ਵਿੱਚ ਸਿਰਫ ਬੇਸਿਕ ਐਪਲੀਕੇਸ਼ਨ ਚਾਰਜ ਲੱਗਦਾ ਆ, ਫਾਇਦਾ ਸਿਰਫ ਕੰਟਰੀਬਿਊਟਰੀ ਦਾ ਇਹ ਹੁੰਦਾ ਕਿ ਪ੍ਰੋਸੈਸਿੰਗ ਫਾਸਟ ਹੁੰਦੀ ਹੈ, ਨਾਨ ਕੰਟਰੀਬਿਊਟਰੀ ਦੀ ਪ੍ਰੋਸੈਸਿੰਗ ਟਾਈਮ ਆਪਾਂ ਬਾਅਦ ਚ ਗੱਲ ਕਰਾਂਗੇ, ਪ੍ਰੋਸੈਸਿੰਗ ਟਾਈਮ ਬਹੁਤ ਜ਼ਿਆਦਾ ਉਹਨਾਂ ਦੇ। ਹੁਣ ਕੰਟਰੀਬਿਊਟਰੀ ਵਿੱਚ ਵੀ ਡਿਪਾਰਟਮੈਂਟ ਨੇ ਡਿਫਰੈਂਟ ਡਿਫਰੈਂਟ ਸਬ ਕਲਾਸਿਸ ਰੱਖੀਆਂ, ਹੁਣ ਉਹ ਵੇਰੀ ਕਰਦੀਆਂ ਕਿ ਜਦੋਂ ਪੇਰੈਂਟ ਜਿਹੜੇ ਆ ਉਹ ਆਸਟ੍ਰੇਲੀਆ ਦੇ ਵਿੱਚ ਆ ਤਾਂ ਡਿਫਰੈਂਟ ਸਬ ਕਲਾਸ ਹੋ ਜਾਂਦੀ ਆ, ਉਹੀ ਤੁਸੀਂ ਅਗਰ ਇੰਡੀਆ ਤੋਂ ਲਓ ਤਾਂ ਉਹ ਡਿਫਰੈਂਟ ਸਬ ਕਲਾਸ ਆ। ਸੇਮ ਵਿਦ ਨਾਨ ਕੰਟਰੀਬਿਊਟਰੀ, ਜੇ ਇੱਥੇ ਵੀਜ਼ਾ ਲਾਨੇ ਆਪਾਂ ਜੋ ਪੇਰੈਂਟ ਇੱਥੇ ਆ ਜਾਂਦੇ ਆ ਡਿਫਰੈਂਟ ਸਬ ਕਲਾਸ ਦੇ ਅੰਦਰ ਲੱਗਦਾ, ਜੇ ਇੰਡੀਆ ਤੋਂ ਲਾਣਾ ਨਾਨ ਕੰਟਰੀਬਿਊਟਰੀ ਉਹ ਡਿਫਰੈਂਟ ਸਬ ਕਲਾਸ ਤੋਂ ਆ। ਇੰਡੀਆ ਤੋਂ ਚਲੋ ਲਾਣ ਦਾ ਕੋਈ ਸੈਂਸ ਨੀ ਬਣਦੀ, ਕੱਲ ਹੀ ਰੱਖਿਆ ਉਹਨਾਂ ਨੇ ਕਿਉਂਕਿ ਜਦੋਂ ਪ੍ਰੋਸੈਸਿੰਗ ਟਾਈਮ ਇੰਨੇ ਜ਼ਿਆਦਾ ਤਾਂ ਉਹ ਹੋਣਾ ਹੀ ਨੀ ਚਾਹੀਦਾ ਵੀਜ਼ਾ, ਵੈਸੇ
ਪ੍ਰੋਸੈਸਿੰਗ ਟਾਈਮ ਵੀ ਦੱਸ ਹੀ ਦੋ,
ਪ੍ਰੋਸੈਸਿੰਗ ਟਾਈਮ ਜਿਹੜੇ ਆ ਅੱਜ ਦੀ ਡੇਟ ਚ ਨਾਨ ਕੰਟਰੀਬਿਊਟਰੀ ਨੂੰ ਕਹਿੰਦੇ ਘੱਟੋ ਘੱਟ 30 ਸਾਲ, 50 ਵੀ ਹੋ ਸਕਦਾ ਹੈ ਵੈਸੇ ਉਹ। ਜਿਹੜੀ ਮੈਂ ਗੱਲ ਕੀਤੀ ਸੀ ਨਾ ਕਿ ਸੈਂਸ ਨੀ ਆ ਆਫਸ਼ੋਰ ਇੰਡੀਆ ਤੋਂ ਨਾਨ ਕੰਟਰੀਬਿਊਟਰ, ਕਿ ਤੁਸੀਂ ਦੋਨੋਂ ਪੇਰੈਂਟ ਦਾ ਵੀਜ਼ਾ ਪਾ ਦੋ, $6,000 ਖਰਚ ਦੋ, 30-40 ਸਾਲ ਵੇਟ ਕਰੋ ਕਿ ਵੀਜ਼ਾ ਆਊਗਾ। ਐਵਰੇਜ ਏਜ ਦੇਖੋ,
ਸੈਂਸ ਹੀ ਨੀ ਬਣਦੀ ਜੇ ਤੁਸੀਂ ਆਫਸ਼ੋਰ ਤੋਂ, ਜਿੱਦਾਂ ਰੋਹਿਤ ਨੇ ਕਿਹਾ ਜੇ ਤੁਸੀਂ ਆਫਸ਼ੋਰ ਤੋਂ ਲਾਉਂਦੇ ਆ ਤੇ ਤੁਸੀਂ 40-50 ਸਾਲ ਵੇਟ ਕਰੋਗੇ ਉੱਥੇ ਤੇ ਉਹ ਸੈਂਸ ਹੀ ਨੀ ਬਣਦੀ।
ਜੇ ਤੁਸੀਂ ਆਲਰੇਡੀ 65-66 ਸਾਲ ਦੇ ਹੋਣੀ ਹੈ, 30 ਸਾਲ ਮਤਲਬ 95-100 ਸਾਲ ਦੇ ਹੋ ਜਾਣਾ ਤਾਂ ਉਦੋਂ ਕਰੋਗੇ।
ਤੇ ਅਗੇਨ ਫਾਇਦਾ ਜਿੱਦਾਂ ਰੋਹਿਤ ਨੇ ਕਿਹਾ ਕਿ ਆਨਸ਼ੋਰ ਲਾਉਣ ਦਾ, ਤੇ ਉਹਦੇ ਤੇ ਵੀ ਕਈ ਚੀਜ਼ਾਂ ਜਿਹਦਾ ਤੁਸੀਂ ਧਿਆਨ ਰੱਖਣਾ ਤੇ ਜਿਸ ਬਿਨਾ ਪਲਾਨ ਕਰਨਾ ਹੈ। ਆਈ ਥਿੰਕ ਰੋਹਿਤ ਜੀ,
ਹਾਂ ਇਹਦੇ ਵਿੱਚ ਹੁਣ ਬਰੀਕੀਆਂ ਦੱਸਦੇ ਹੌਲੀ ਹੌਲੀ। ਪਹਿਲਾਂ ਚਲੋ ਆਪਾਂ ਸਬ ਕਲਾਸਿਸ ਦੱਸਦੇ ਹਾਂ ਕਿਹੜੀਆਂ। ਪਹਿਲਾਂ ਗੱਲ ਕਰੀਏ ਕੰਟਰੀਬਿਊਟਰੀ ਆਫਸ਼ੋਰ। ਆਫਸ਼ੋਰ ਜਦੋਂ ਆਪਾਂ ਗੱਲ ਕਰ ਰਹੇ ਹਾਂ, ਮਤਲਬ ਕਿ ਕਿਉਂਕਿ ਆਪਣੇ ਭਾਈਚਾਰੇ ਦੀ ਗੱਲ ਕਰ ਰਹੇ ਹਾਂ, ਮਤਲਬ ਇੰਡੀਆ ਪੇਰੈਂਟਸ ਥੱਲੇ ਇੰਡੀਆ ਹੀ ਆ, ਤੇ ਆਪਾਂ ਸੋਚਦੇ ਹਾਂ ਕਿ ਉੱਥੋਂ ਹੀ ਸਿੱਧਾ ਇਹਨਾਂ ਦਾ ਕੰਟਰੀਬਿਊਟਰੀ ਪੇਰੈਂਟ ਵੀਜ਼ਾ ਪਾ ਦਿੱਤਾ ਜਾਵੇ। ਉਹਦੀ ਜਿਹੜੀ ਸਬ ਕਲਾਸ ਆ ਉਹ ਦੋ ਹੁੰਦੀਆਂ, ਇੱਕ ਹੁੰਦੀ ਆ ਕਿ ਟੈਂਪਰੇਰੀ 2 ਸਾਲ ਦਾ ਸਟੇ, ਤੇ ਇੱਕ ਹੁੰਦਾ ਹੈ ਪਰਮਾਨੈਂਟ, ਜਿਹੜਾ ਦਾ ਹੈ ਪਰਮਾਨੈਂਟ ਵੀਜ਼ਾ ਹੈ। ਟੈਂਪਰੇਰੀ ਇਜ 173 ਤੇ ਪਰਮਾਨੈਂਟ ਇਜ 143। ਇਹਦੇ ਵਿੱਚ ਇੱਕ ਹੋਰ ਸਬ ਕਲਾਸ ਆਉਂਦੀ ਹੈ, ਉਹ ਮੈਂ ਅਲੱਗ ਦੱਸੂਗਾ, ਉਹ ਵੀ ਕੰਟਰੀਬਿਊਟਰੀ ਦੀ ਹੈ ਪਰ ਉਹ ਆਨਸ਼ੋਰ ਪੈਂਦੀ ਹੈ। ਇਹ ਆਫਸ਼ੋਰ ਦੀ 2 ਸਬ ਕਲਾਸਿਸ ਆ, ਇਹਨਾਂ ਤੇ ਕੋਈ ਬ੍ਰਿਜਿੰਗ ਵੀਜ਼ਾ ਜਾਂ ਐਸੋਸੀਏਟਡ ਕੁਛ ਨੀ ਮਿਲਦਾ, ਕੋਸਟ ਸੇਮ ਹੁੰਦੀ ਆ। ਟੈਂਪਰੇਰੀ ਦਾ ਇਹ ਆ ਕਿ ਉਹ ਚ ਪੈਸੇ ਅੱਧੇ ਲੱਗਦੇ ਆ ਬਟ ਉਹ ਵੀਜ਼ਾ 2 ਸਾਲ ਦਾ ਮਿਲਦਾ। ਆਪਾਂ ਕਿਸੇ ਨੂੰ ਵੀ ਐਡਵਾਈਸ ਨੀ ਕਰੀਦਾ, ਇਹਦੇ ਵਿੱਚ ਹੁਣ ਬਰੀਕੀ ਦੱਸੀਏ। ਜਦੋਂ ਵੀ ਕੰਟਰੀਬਿਊਟਰੀ ਵੀਜ਼ਾ ਪਾਓ, ਸਾਰਿਆਂ ਨੂੰ ਸਲਾਹ ਆ ਕਈ ਪਹਿਲਾਂ ਟੈਂਪਰੇਰੀ ਪਾਉਂਦੇ ਆ, ਟੈਂਪਰੇਰੀ ਲੈਣ ਤੋਂ ਬਾਅਦ ਜਦੋਂ 2 ਸਾਲ ਦਾ ਮਿਲ ਜਾਂਦਾ ਉਸ ਤੋਂ ਬਾਅਦ ਪਰਮਾਨੈਂਟ ਪਾਉਂਦੇ ਆ। ਉਹ ਚੀਜ਼ ਨਹੀਂ ਕਰਨੀ ਚਾਹੀਦੀ, ਸਿੱਧਾ ਪਰਮਾਨੈਂਟ ਵੀਜ਼ਾ ਅਪਲਾਈ ਕਰਨਾ ਚਾਹੀਦਾ, ਟੈਂਪਰੇਰੀ ਰੂਟ ਦੇ ਥਰੂ ਨਹੀਂ ਜਾਣਾ ਚਾਹੀਦਾ। ਕਰਦੇ ਗੱਲ ਨਹੀਂ ਆ ਉਹ ਵੀ ਦੱਸਦੇ ਆ ਕਿ ਇਸ ਕਰਕੇ ਕਰਦੇ ਆ ਕਿ ਜਿਹੜੀ ਕੋਸਟ ਲੱਗਦੀ ਹੈ, ਕਿਉਂਕਿ ਕੰਟਰੀਬਿਊਟਰੀ ਵੀਜ਼ਾ ਦੀ ਕੋਸਟ ਬਹੁਤ ਪੈਂਦੀ ਆ, ਉਹ ਡਿਵਾਈਡ ਹੋ ਜਾਂਦੀ ਕਿ ਪਹਿਲਾਂ 50% ਆਪਾਂ ਟੈਂਪਰੇਰੀ ਚ ਦੇ ਦਾਂਗੇ, ਬਾਕੀ ਜੋ ਬਚਦਾ ਉਹ ਬਾਅਦ ਚ ਦੇ ਦਾਂਗੇ ਤਾਂ ਕਿ ਜੇਬ ਤੇ ਭਾਰੀ ਨਾ ਪਵੇ। ਹੁਣ ਪ੍ਰੋਬਲਮ ਕਿੱਥੇ ਆਉਂਦੀ ਆ, ਪੇਰੈਂਟ ਆਪਣੇ ਸਾਰੇ ਏਜ ਹੁੰਦੇ ਆ ਤੇ ਮੈਡੀਕਲ ਹੈਲਥ ਐਗਜ਼ਾਮੀਨੇਸ਼ਨ ਕਲੀਅਰ ਕਰਨਾ ਇਹ ਬਹੁਤ ਜ਼ਰੂਰੀ ਆ ਜਦੋਂ ਵੀ ਆਪਾਂ ਨੂੰ ਰੈਜੀਡੈਂਸ ਮਿਲਦੀ ਹੈ। ਜੇ ਆਪਾਂ ਸਿੱਧਾ ਪਰਮਾਨੈਂਟ ਪਾਉਂਦੇ ਆ ਵਿਦਆਊਟ ਐਨੀ ਟੈਂਪਰੇਰੀ ਪਾਤ ਹੋਏ, ਡਿਪਾਰਟਮੈਂਟ ਜਿਹੜੀ ਮੋਟੀ ਇੰਸਟਾਲਮੈਂਟ ਜਿਹਨੂੰ ਕਹਿੰਦੇ ਆ ਕਿ ਮੇਜਰ ਚੰਕ ਮਨੀ ਦਾ ਉਦੋਂ ਮੰਗਦਾ ਆ ਜਦੋਂ ਉਹਨਾਂ ਨੇ PR ਗ੍ਰਾਂਟ ਕਰਨੀ ਹੁੰਦੀ ਹੈ। PR ਗ੍ਰਾਂਟ ਕਰਨਾ ਮਤਲਬ ਕਿ ਤੁਹਾਡੇ ਮੈਡੀਕਲਸ ਕਲੀਅਰ ਹੋ ਗਏ, ਤੁਹਾਡੇ ਕਰੈਕਟਰ ਰਿਕੁਆਇਰਮੈਂਟਸ ਕਲੀਅਰ ਨੇ, ਸਭ ਕਲੀਅਰ, ਉਹਨਾਂ ਨੇ ਵੀਜ਼ਾ ਇਸ਼ੂ ਕਰਨਾ ਤਾਂ ਤੁਸੀਂ ਉਦੋਂ ਪੇਮੈਂਟ ਜਮਾ ਕਰਾਣੀ ਹੈ। ਹੁਣ ਟੈਂਪਰੇਰੀ ਚ ਕੀ ਹੈ ਕਿ ਤੁਸੀਂ ਪਹਿਲਾਂ ਹਾਫ ਦਿੱਤਾ, ਮੈਡੀਕਲ ਕਲੀਅਰ ਹੋ ਗਿਆ ਹਾਫ ਦਿੱਤਾ, 2 ਸਾਲ ਦਾ ਸਟੇ ਮਿਲ ਗਿਆ, 2 ਸਾਲ ਬਾਅਦ ਤੁਸੀਂ ਕਹਿੰਦੇ ਹੁਣ ਆਪਾਂ ਪਰਮਾਨੈਂਟ ਪਾ ਲਈਏ। ਕਈ ਉਸ ਕੇਸਿਸ ਚ ਆਪਾਂ ਕਈ ਲਾਈਵ ਕੇਸਿਸ ਵੀ ਦੇਖਿਆ ਕਿ ਉਦੋਂ ਜਾ ਕੇ ਮੈਡੀਕਲ ਕਲੀਅਰ ਨੂੰ ਹੋਇਆ, ਮੀਨਸ ਜੋ ਤੁਸੀਂ ਪਹਿਲਾਂ ਪੈਸਾ ਦਿੱਤਾ ਸੀ ਉਹ ਸਾਰਾ ਖਰਾਬ ਹੋ ਗਿਆ।
ਇਸ ਤੇ ਥੋੜਾ ਜਿਹਾ ਹਾਈਲਾਈਟ ਕਰਨਾ ਚਾਹੂੰਗਾ, ਇਹ ਆਮ ਐਕਸਪੀਰੀਅੰਸ ਕੀਤਾ ਗਿਆ ਹੈ, ਮਾਈਗ੍ਰੇਸ਼ਨ ਏਜੰਟਸ ਕਮਿਊਨਿਟੀ ਨੇ ਵੀ ਐਕਸਪੀਰੀਅੰਸ ਕੀਤਾ, ਇਹ ਫੀਡਬੈਕ ਆ, ਜੇ ਭਲੇ ਆਪਾਂ ਕੰਟਰੀਬਿਊਟਰੀ ਲਾਈਏ ਜਾਂ ਨਾਨ ਕੰਟਰੀਬਿਊਟਰੀ, ਡਿਪਾਰਟਮੈਂਟ ਦੇ ਮੌਕ ਜਿਹੜੇ ਮੈਡੀਕਲ ਆਫਿਸਰ ਆਫ ਕਾਮਨਵੈਲਥ ਆ ਉਹ ਪੂਰੀ ਛਾਣਪੁਣ ਕਰਦੇ ਆ ਕਿ ਇਹ ਬੰਦੇ ਮੈਡੀਕਲੀ ਫਿਟ ਆ ਕਿ ਨਹੀਂ। ਛੋਟਾ ਜਿਹਾ ਵੀ ਇਸ਼ੂ ਹੋਵੇ, ਠੀਕ ਆ, ਤੇ ਉਹ ਰੈਫਰ ਕਰ ਦਿੰਦੇ ਆ ਤੁਹਾਨੂੰ, ਠੀਕ ਹੈ, ਰੈਫਰ ਕਰ ਦਿੰਦੇ ਮੀਨਸ ਤੁਹਾਨੂੰ ਕਲੈਰੀਫਿਕੇਸ਼ਨ ਮੰਗਦੇ ਆ ਸਪੈਸ਼ਲਿਸਟ ਤੋਂ, ਤੇ ਪੂਰੀ ਕੋਸ਼ਿਸ਼ ਇਹ ਹੁੰਦੀ ਆ ਕਿ ਵੀਜ਼ਾ ਜਿਹੜਾ ਹੈ ਉਹ ਇੱਕ ਤਰ੍ਹਾਂ ਨਾਲ ਰਿਫਿਊਜ਼ ਹੋਵੇ, ਠੀਕ ਹੈ। ਸੋ ਜਿੱਦਾਂ ਰੋਹਿਤ ਨੇ ਕਿਹਾ ਕਿ ਅਗਰ ਹੈਲਥ ਇਸ਼ੂਸ ਆ ਗਏ ਜਾਂ ਛੋਟਾ ਵੀ ਟਰੇਸ ਹੋ ਗਿਆ, ਛੋਟਾ ਇਸ਼ੂ ਵੀ, ਤੇ ਤੁਹਾਡਾ ਵੀਜ਼ਾ ਰਿਫਿਊਜ਼ਲ ਦੇ ਚਾਂਸਿਸ ਵੱਧ ਜਾਂਦੇ ਆ। ਸੋ ਮੇਕ ਸ਼ੋਰ ਕਿ ਤੁਸੀਂ ਸਾਰੀ ਫਾਈਲ ਇਕੱਠੀ ਪਾਓ ਰਹਿ ਦਿਨ ਤੁਸੀਂ ਆਹ ਪਾਓ।
ਇਹਨਾਂ ਦਾ ਕ੍ਰਾਈਟੀਰੀਆ ਜਿਹੜਾ ਮੈਡੀਕਲ ਰਿਫਿਊਜ਼ ਕਰਨ ਦਾ, ਪੇਰੈਂਟਸ ਨੂੰ ਜ਼ਿਆਦਾ ਟਾਰਗੇਟ ਇਸ ਕਰਕੇ ਕਰਦੇ ਆ ਕਿਉਂਕਿ ਇਹਨਾਂ ਨੂੰ ਲੱਗਦਾ ਹੈ ਕਿ ਇਹ ਬਰਡਨ ਹੋਣੇ ਸਾਡੀ ਸੋਸਾਇਟੀ ਤੇ, ਜੋ ਫਿਰ ਡੈਟੇ ਵੀ ਕੱਢਦੇ ਰਹਿੰਦੇ, ਫੈਸਿਲਿਟੀਜ਼, ਪੈਨਸ਼ਨ, ਫਿਰ ਉਤੋਂ ਮੈਡੀਕੇਅਰ, ਉਹਦੇ ਵਿੱਚ ਇਹ ਕੀ ਕਰਦੇ ਆ ਜਦੋਂ ਮੌਕ ਜਦੋਂ ਦੇਖਦੇ ਆ ਮੈਡੀਕਲ ਤੇ ਉਹਦਾ ਜਿਹੜਾ ਆ ਸਾਡੇ ਆਸਟ੍ਰੇਲੀਅਨ ਇਕੋਨਮੀ ਤੇ ਇਨ ਡਾਲਰ ਟਰਮਸ ਕੀ ਅਸਰ ਪਊਗਾ, ਉਹ ਲਿਖ ਕੇ ਦਿੰਦੇ ਆ ਕਿ ਇਹ ਇਹ ਤੋਂ ਜ਼ਿਆਦਾ ਹੋ ਜਾਣਾ ਹੈ ਤੇ ਇਹ ਕਿਉਂਕਿ ਸਾਡੀ ਇਕੋਨਮੀ ਤੇ ਬਰਡਨ ਹੋਊਗਾ ਤੇ ਮੈਡੀਕਲੀ ਫਿੱਟ ਨਹੀਂ ਆ, ਤੇ ਉਹੀ ਰੀਜ਼ਨ ਸੀ ਕਹਿੰਦਾ ਕਿ ਟੈਂਪਰੇਰੀ ਚ ਆਪਣੇ ਪੈਸੇ ਕਈ ਵਾਰ ਖਰਾਬ ਹੋ ਜਾਂਦੇ ਆ, ਤੇ ਜੇ ਤੁਸੀਂ ਲਾਣੇ ਹੀ ਆ ਪੈਸੇ ਤੁਸੀਂ ਦੋ ਸਾਲ ਬਾਅਦ ਵੀ ਦੇਣੇ ਆ ਤੇ ਸਿੱਧਾ ਇੱਕ ਵਾਰ ਦੇ ਕੇ ਪਰਮਾਨੈਂਟ ਦਾ ਹੀ ਵੀਜ਼ਾ ਪਾਓ।
ਅੱਛਾ, ਪਰਮਾਨੈਂਟ ਦੀ ਜਿਹੜੀ ਫੀਸ ਆ ਉਹ ਤੁਹਾਨੂੰ ਉਸੇ ਵੇਲੇ ਜਮ੍ਹਾਂ ਕਰਾਉਣੀ ਪੈਂਦੀ ਹੈ
ਜਿਹੜੀ ਇੰਸਟਾਲਮੈਂਟ ਆ ਫੋਰ ਐਗਜ਼ਾਮਪਲ 20,000 ਹੋਰ ਦਿੱਤਾ, ਮੈਡੀਕਲ ਕਲੀਅਰ ਹੋ ਗਿਆ ਪਹਿਲੀ ਵਾਰ, ਕਲੀਅਰ ਤੋਂ ਬਾਅਦ ਕੇਸ ਆਫਿਸਰ ਨੇ ਕਿਹਾ ਲੋ $20,000 ਜਮਾ ਕਰਾ ਦੋ, ਤੁਸੀਂ ਕਰਾ ਦਿੱਤਾ, ਵੀਜ਼ਾ ਆ ਗਿਆ, ਸਭ ਕੁਛ ਠੀਕ ਹੈ, ਦੋ ਸਾਲ ਬਾਅਦ ਪਰਮਾਨੈਂਟ ਵਾਲੀ ਫਾਈਲ ਪਾਈ ਕਿ ਹੁਣ 20-25,000 ਜਿਹੜਾ ਬਚਦਾ ਹੁਣ ਦੇ ਦਿੰਦੇ ਆ, ਉਦੋਂ ਫਿਰ ਮੈਡੀਕਲ ਹੋਣਾ।
ਇੰਡੀਪੈਂਡੈਂਟ ਐਕਸਪਰਟ ਤੋਂ ਰਿਪੋਰਟ ਜਰੂਰ ਲਓ ਐਪਲੀਕੈਂਟ ਦੇ ਹੈਲਥ ਬਾਰੇ, ਤੇ ਉਹ ਜਿਹੜੀ ਇੰਡੀਪੈਂਡੈਂਟ ਰਿਪੋਰਟ ਆ ਵੈਸੇ ਉਹ ਤੁਹਾਨੂੰ ਆਪ ਹੀ ਰੈਫਰ ਕਰਨਗੇ, ਬਟ ਮੇਕ ਸ਼ੋਰ ਵੀ ਤੁਸੀਂ ਇੰਡੀਪੈਂਡੈਂਟ ਰਿਪੋਰਟ ਤੁਹਾਡੀ ਪੋਜ਼ਿਟਿਵ ਹੋਣੀ ਚਾਹੀਦੀ ਹੈ, ਉਸ ਹਿਸਾਬ ਨਾਲ ਤੁਸੀਂ ਆਪਣੇ ਪੈਸੇ ਥੋੜੇ ਬਚਾ ਸਕਦੇ ਹੋ। ਠੀਕ ਹੈ, ਅਗੇਨ ਇੱਥੇ ਇੱਕ ਗੱਲ ਹੋਰ ਕਿ ਅਗਰ ਤੁਹਾਡੇ ਪੇਰੈਂਟਸ ਦੇ ਹੈਲਥ ਇਸ਼ੂਜ ਪਹਿਲਾਂ ਤੇ ਨੇ ਤੇ ਪਲੀਜ਼ ਇੱਕ ਵਾਰ ਜ਼ਰੂਰ ਸੋਚੋ ਇੰਨੇ ਪੈਸੇ ਲਾਉਣ ਤੋਂ ਪਹਿਲਾਂ ਕਿ ਵਰਥ ਹੈਗਾ ਕਿ ਨਹੀਂ।
ਹੁਣ ਆਪਾਂ ਸਬ ਕਲਾਸਿਸ ਦੀ ਗੱਲ ਕਰਦੇ ਸੀ, ਆਹ ਤਾਂ ਹੋ ਗਈਆਂ ਜਿਹੜੀਆਂ ਆਨਸ਼ੋਰ ਸੋਰੀ ਆਫਸ਼ੋਰ ਜਿਹੜੀ ਟੈਂਪਰੇਰੀ ਤੇ ਪਰਮਾਨੈਂਟ ਆ। ਹੁਣ ਤੁਸੀਂ ਕੰਟਰੀਬਿਊਟਰੀ ਜਿਹੜਾ ਆ ਉਹ ਆਨਸ਼ੋਰ ਵੀ ਪਾ ਸਕਦੇ ਆ। ਆਨਸ਼ੋਰ ਦਾ ਫਾਇਦਾ ਇਹ ਹੁੰਦਾ ਆ ਕਿ ਸਾਨੂੰ ਬ੍ਰਿਜਿੰਗ ਵੀਜ਼ਾ ਮਿਲ ਜਾਂਦਾ, ਅੱਜ ਪ੍ਰੋਸੈਸਿੰਗ ਟਾਈਮ ਲੱਗਦਾ ਟਾਈਮ ਲੱਗਦਾ ਵੀਜ਼ਾ ਨੂੰ। ਜੇ ਆਪਾਂ ਆਨਸ਼ੋਰ ਕੰਟਰੀਬਿਊਟਰੀ ਪਾਉਂਦੇ ਆ, ਇੱਕ ਸਬ ਕਲਾਸ ਏਦਾਂ ਦੀ ਵੀ ਆ ਜਿੱਥੇ ਸਾਨੂੰ ਕੰਟਰੀਬਿਊਟਰੀ ਚ ਬ੍ਰਿਜਿੰਗ ਮਿਲਦਾ ਆ, ਉਹ ਹੈਗੀ ਆ 864, ਪਰ ਉਹ ਚ ਇਹ ਆ ਕਿ ਉਹਦੇ ਵਿੱਚ ਕੁਛ ਰਿਕੁਆਇਰਮੈਂਟ ਆਇਆ ਕਿ ਘੱਟੋ ਘੱਟ ਜਿਹੜੀ ਏਜ ਜਿਹੜੀ ਆ ਜੋ ਅੱਜ ਦੇ ਟਾਈਮ ਦੇ ਹਿਸਾਬ ਨਾਲ ਏਜ ਜਿਹੜੀ ਉਹ ਪੈਨਸ਼ਨ ਦੀ ਏਜ ਦੇ ਹਿਸਾਬ ਨਾਲ ਚੇਂਜ ਹੁੰਦੀ ਰਹਿੰਦੀ ਹੈ, ਜੋ ਹਿਊਮਨ ਸਰਵਿਸਿਜ਼ ਡਿਪਾਰਟਮੈਂਟ ਰੱਖਦਾ ਆ, ਅੱਜ ਦੀ ਡੇਟ ਚ ਅਗਰ 65 ਸਾਲ 6 ਮਹੀਨੇ ਦੀ ਏਜ ਹੈਗੀ ਆ ਤਾਂ ਤੁਸੀਂ ਫਿਰ 864 ਲਈ ਵੀ ਐਲੀਜੀਬਲ ਹੋ ਜਾਂਦੇ ਆ। ਕਿਸੇ ਇੱਕ ਪੇਰੈਂਟ ਦੀ ਏਜ ਹੋਣੀ ਚਾਹੀਦੀ ਹੈ, ਨੋਟ ਨੈਸੈਸਰੀ ਕਿ ਦੋਨਾਂ ਦੀ ਹੋ, ਇੱਕ ਦੀ ਚਾਹੇ 55 ਹੋਵੇ ਇੱਕ ਦੀ 65 ਸਾਲ 6 ਮਹੀਨੇ ਹੋ ਜਾਣ, ਤਾਂ ਅਗਰ ਕੰਟਰੀਬਿਊਟਰੀ ਪਾਉਣਾ ਆ ਆਨਸ਼ੋਰ 864 ਤਾਂ ਉਹਦੇ ਵਿੱਚ ਬ੍ਰਿਜਿੰਗ ਵੀਜ਼ਾ ਮਿਲ ਜਾਂਦਾ ਆ, ਤੇ ਤਦ ਕਿਉਂਕਿ ਜਦ ਤਾਈਂ ਪ੍ਰੋਸੈਸਿੰਗ ਫਾਈਨਲ ਨਹੀਂ ਹੁੰਦੀ ਤਾਂ ਉਹ ਇੱਥੇ ਆਸਟ੍ਰੇਲੀਆ ਸਟੇ ਕਰ ਸਕਦੇ ਆ।
ਇਸ ਚ ਆਮ ਮੰਨਣਾ ਇਹ ਸੀ ਵੀ ਜਿਹੜੀ ਏਜ ਆ ਉਹ 65 ਸਾਲ ਹੋਣੀ ਚਾਹੀਦੀ ਆ। ਰੋਹਿਤ ਨੇ ਬਹੁਤ ਵਧੀਆ ਕਲੈਰੀਫਾਈ ਕੀਤਾ ਕਿ 65 ਸਾਲ 6 ਮਹੀਨੇ, ਠੀਕ ਹੈ, ਕਿਉਂਕਿ ਅਗੇਨ ਅਗਰ ਮੈਂ ਰੋਂਗ ਨਹੀਂ ਹਾਂ ਤੇ ਰੀਸੈਂਟ ਅਪਡੇਟ ਹੀ ਆ ਜਿਹੜੀ ਆ ਇਹਨਾਂ ਨੇ 6 ਮਹੀਨੇ ਦਾ ਉਹ ਕੀਤਾ ਹੈ। ਪਹਿਲੋਂ ਆਮ ਮੰਨਣਾ ਸੀ ਵੀ 65 ਸਾਲ ਤੱਕ ਆਪਾਂ ਵੀਜ਼ਾ ਪਾ ਸਕਦੇ ਹਾਂ, ਉਹ ਫਾਲਤੜੀ ਇਨਵੈਲਿਡ ਆਊਗੀ ਅਗਰ 65 ਸਾਲ 6 ਮਹੀਨੇ ਨਹੀਂ ਹੈ।
ਆ ਵਧੀਆ ਗੱਲ ਦੱਸੀ, ਉਹ ਡਿਪਾਰਟਮੈਂਟ ਦੀ ਵੈਬਸਾਈਟ ਵੀ ਦੇਖੋਗੇ ਉੱਥੇ ਜਨਰਲੀ ਇਹ ਲਿਖਿਆ ਹੁੰਦਾ ਯੂ ਨੀਡ ਟੂ ਬੀ ਮਿਨੀਮਮ 65 ਈਅਰਸ ਆਫ ਏਜ ਟੂ ਅਪਲਾਈ, ਬਟ ਉਹ 65 ਜਿਹੜੀ ਆ ਉਹਨਾਂ ਨੇ ਇੱਕ ਜੈਨਰਿਕ ਵਰਡ ਯੂਜ਼ ਕੀਤਾ ਹੈ, ਬਟ ਉਹ ਪੈਨਸ਼ਨ ਦੀ ਏਜ ਦੇ ਹਿਸਾਬ ਨਾਲ ਚੇਂਜ ਹੁੰਦਾ। ਅੱਜ ਦੀ ਡੇਟ ਚ 65 ਸਾਲ 6 ਮਹੀਨੇ ਆ, ਨੈਕਸਟ ਜਿਹੜਾ ਇਹ ਚੇਂਜ ਆਣਾ ਆ ਇਹ 1 ਜੁਲਾਈ 2019 ਤੋਂ ਇਹ 66 ਸਾਲ ਹੋ ਜਾਣੀ ਆ, 66 ਈਅਰਸ, ਹਰ 2 ਸਾਲ ਬਾਅਦ ਇਹ 6 ਮਹੀਨੇ ਵਧਾ ਦਿੰਦੇ ਆ।
ਇੱਕ ਤਰ੍ਹਾਂ ਨਾਲ ਰਿਸਟ੍ਰਿਕਸ਼ਨ ਆ, ਠੀਕ ਹੈ, ਇੱਕ ਤਰ੍ਹਾਂ ਨਾਲ ਦੇਖਿਆ ਜਾਏ ਜਿੱਦਾਂ ਰੋਹਿਤ ਨੇ ਕਿਹਾ, ਯੂ ਨੋ ਆਮ ਇਹ ਧਾਰਨਾ ਵੀ ਇਹ ਲਾਇਬਿਲਿਟੀ ਆ ਸਾਡੇ ਤੇ ਜਿਹੜੇ ਪੇਰੈਂਟਸ ਏਜ ਜਾ ਰਹੇ ਆ, ਇਹ ਸਾਡਾ ਇੱਥੇ ਸਰਕਾਰੀ ਖਰਚਾ ਵਧਾਉਣਗੇ ਹੈਲਥ ਪੱਖੋਂ, ਠੀਕ ਹੈ, ਜਾਂ ਹੋਰ ਕਿਸੇ ਪੱਖੋਂ, ਜਬਕਿ ਆਰਗੂਮੈਂਟ ਇਹ ਅਗੇਨ ਰਿਪੋਰਟਸ ਕਈ ਆ ਇਸ ਪੱਖ ਚ ਕਿ ਪੇਰੈਂਟਸ ਜਦੋਂ ਹੁੰਦੇ ਆ ਤੇ ਉਹ ਫਾਈਨੈਂਸ਼ਲੀ ਇਮੋਸ਼ਨਲੀ ਮਾਈਗ੍ਰੈਂਟਸ ਨੂੰ ਕੰਟਰੀਬਿਊਟ ਕਰਦੇ ਆ, ਤੇ ਜਗ ਜਾਹਿਰ ਹੈ ਚੀਜ਼, ਠੀਕ ਆ, ਕੈਨੇਡਾ ਵਰਗੀਆਂ ਕੰਟਰੀਆਂ ਇਸੀ ਲਈ ਜ਼ਿਆਦਾ ਪ੍ਰਮੋਟ ਕਰ ਦੇਣਗੇ, ਓਵਰਆਲ ਵੈਲਬੀਂਗ ਸਾਰਿਆਂ ਦਾ ਵਧੀਆ ਹੁੰਦਾ ਤੇ ਪ੍ਰੋਡਕਟਿਵਿਟੀ ਵੱਧਦੀ ਹੈ, ਠੀਕ ਹੈ, ਚਾਈਲਡ ਕੇਅਰ ਕੋਸਟ ਘੱਟਦੇ ਨੇ, ਠੀਕ ਹੈ, ਤੇ ਕਈ ਫਾਇਦੇ ਆ ਇਹਦੇ।
ਤੇ ਹੁਣ ਆਪਾਂ ਗੱਲ ਕਰੀਏ ਇਹਦੀ, ਆਪਾਂ ਕੰਟਰੀਬਿਊਟਰੀ ਦੀ ਗੱਲ ਕੀਤੀ, ਇੱਕ ਹੁੰਦਾ ਹੈ ਨਾਨ ਕੰਟਰੀਬਿਊਟਰੀ ਪੇਰੈਂਟ ਵੀਜ਼ਾ, ਆਨਸ਼ੋਰ ਆਫਸ਼ੋਰ ਦੋਨਾਂ ਤੋਂ ਪੈਂਦਾ ਆ, ਪਰ ਜਿੱਦਾਂ ਗੱਲ ਕੀਤੀ ਆਫਸ਼ੋਰ ਦੀ ਜਿਹੜੀ ਸਬ ਕਲਾਸ ਆ 103 ਨਾ, ਬਟ ਆਫਸ਼ੋਰ ਪਾਉਣ ਦਾ ਲੋਕੀ ਪਾਉਂਦੇ ਆ, ਬਟ ਪਾਣੀ ਅੱਜ ਦੀ ਡੇਟ ਚ ਕੋਈ ਸੈਂਸ ਨਹੀਂ ਮੇਕ ਕਰਦਾ ਕਿਉਂਕਿ ਟਾਈਮ ਪੈ ਤੁਸੀਂ ਐਵੇਂ ਵੇਟ ਕਰੀ ਜਾ ਰਹੇ ਹੋ ਬਿਨਾਂ ਮਤਲਬ ਤੋਂ। ਪਰ ਇੱਕ ਨਾ ਇਹਦੇ ਵਿੱਚ ਜਿਹੜੀ ਸਭ ਤੋਂ ਵਧੀਆ ਜਿਹੜਾ ਆਨਸ਼ੋਰ ਨਾਨ ਕੰਟਰੀਬਿਊਟਰੀ ਵੀਜ਼ਾ ਹੈ, ਇਹ ਇੱਕ ਬਹੁਤ ਹੀ ਵਧੀਆ ਚੀਜ਼ ਹੈ, ਇਹਨੂੰ ਵਰਦਾਨ ਹੀ ਕਹਿ ਸਕਦੇ ਹਾਂ ਇੱਥੇ ਦੇ ਜਿੰਨੇ ਵੀ ਆਪਾਂ ਸਾਰੇ ਜਿਹੜੇ ਰਹਿੰਦੇ ਆ ਇੰਕਲੂਡਿੰਗ ਮੀ ਰਣਵੀਰ ਜੀ ਤੁਹਾਡੇ ਲਈ ਸਾਰੇ ਸਾਰਿਆਂ ਲਈ ਇਹ ਵਰਦਾਨ ਹੀ ਆਹ ਵਾਲਾ ਸਬ ਕਲਾਸ 804 ਵੀਜ਼ਾ ਜਿਹੜਾ ਆ। ਇਹ ਕੀ ਆ ਦੇਖੋ ਟਾਈਮ ਫਰੇਮ, ਟਾਈਮ ਫਰੇਮ ਇਹ ਚ ਵੀ ਓਨਾ ਹੀ ਆ, ਘੱਟੋ ਘੱਟ 30 ਸਾਲ ਅੱਜ ਦੀ ਡੇਟ ਚ ਪਾਨੇ ਲੱਗੂਗੇ। ਬਟ ਫਾਇਦਾ ਕੀ ਹੈ ਇਸ ਵੀਜ਼ੇ ਦਾ ਕਿ ਪੇਰੈਂਟਸ ਇੱਥੇ ਆਏ, ਤੁਹਾਡੀ ਰਿਕੁਆਇਰਮੈਂਟਾਂ ਮੀਟ ਹੁੰਦੀਆਂ ਪੈਂਦਾ ਵੀਜ਼ਾ ਪਾਉਣ ਦੀ, ਪਰ ਇਹਦੇ ਵਿੱਚ ਇੱਕ ਹੀ ਕੰਡੀਸ਼ਨ ਹੈਗੀ ਕਿ ਏਜ ਜਿਹੜੀ ਆ ਉਹੀ ਪੈਨਸ਼ਨ ਵਾਲੀ ਹੋਣੀ ਚਾਹੀਦੀ ਆ, 65 ਸਾਲ 6 ਮਹੀਨੇ। ਤੇ ਅਗਰ ਉਹ ਹੈਗੇ ਆ ਪੇਰੈਂਟਸ ਇੱਥੇ ਟੂਰਿਸਟ ਵੀਜ਼ਾ ਤੇ ਆਏ ਆ, ਨੋ ਫਰਦਰ ਸਟੇ ਹੈ ਨਹੀਂ, ਤਾਂ ਆਹ ਵੀਜ਼ਾ ਵਰਦਾਨ ਆ ਕਿਉਂਕਿ ਸਿਰਫ ਇਨੀਸ਼ੀਅਲ ਐਪਲੀਕੇਸ਼ਨ ਫੀਸ ਪਾ ਕੇ ਦੇ ਕੇ ਵੀਜ਼ਾ ਪਾ ਲਓ, 30 ਸਾਲ ਬਾਅਦ ਫਾਈਲ ਖੁੱਲੋਗੇ ਤਾਂ ਤੇ ਉਹਨਾਂ ਨੂੰ ਬ੍ਰਿਜਿੰਗ ਵੀਜ਼ਾ ਮਿਲ ਜਾਂਦਾ ਹੈ।
ਬਹੁਤ ਇੰਪੋਰਟੈਂਟ ਪੁਆਇੰਟ ਇੱਕ ਕਿ ਇਟਸ ਨੋ ਫਰਦਰ ਸਟੇ ਕੰਡੀਸ਼ਨ ਨਹੀਂ ਲੱਗੀ ਹੋਣੀ ਚਾਹੀਦੀ, ਤੇ ਉਹ ਜਦੋਂ ਤੁਸੀਂ ਫੈਮਿਲੀ ਸਪੋਂਸਰ ਟੂਰਿਸਟ ਵੀਜ਼ਾ ਜਦੋਂ ਤੁਸੀਂ ਸਪੋਂਸਰ ਕਰਦੇ ਆ ਆਪਣੇ ਪੇਰੈਂਟਸ ਨੂੰ ਤੇ ਉਹ ਮੈਂਡੇਟਰੀ ਕੰਡੀਸ਼ਨ ਹੁੰਦੀ ਆ, ਉਹ ਪੱਕੀ ਉਹਨਾਂ ਨੇ ਲਾਉਣੀ ਹੁੰਦੀ ਆ ਕਿ ਰਿਸਟ੍ਰਿਕਸ਼ਨ ਆ ਜਾਏ ਵੀ ਤੁਸੀਂ ਇੱਥੇ ਕੋਈ ਵੀਜ਼ਾ ਨਹੀਂ ਪਾ ਸਕਦੇ, ਉਹਦਾ ਲੂਪ ਹੋਲ ਰੋਇਟ ਕੰਟੀਨਿਊ ਕਰਨਾ।
ਬੜਾ ਵਧੀਆ ਪੁਆਇੰਟ ਦੱਸਿਆ ਕਿ ਇਹਦੀ ਨਾ ਪਲੈਨਿੰਗ ਇਸ ਵੀਜ਼ੇ ਦੀ ਤੁਹਾਨੂੰ ਸਟਾਰਟਿੰਗ ਤੋਂ ਹੀ ਕਰਨੀ ਪੈਂਦੀ ਆ, ਆਪਾਂ ਵੀ ਕੀਤੀ ਆ ਪਰਸਨਲੀ, ਆਪਣੇ ਕਲਾਇੰਟਸ ਦਾ ਵੀ ਦੱਸੀ ਦਾ ਕੀਤਾ ਸਾਰਿਆਂ ਨੇ। ਸਭ ਤੋਂ ਪਹਿਲਾਂ ਟੂਰਿਸਟ ਵੀਜ਼ਾ ਪਾਣਾ, ਟੂਰਿਸਟ ਵੀਜ਼ਾ ਕਿਹੜਾ ਪਾਣਾ, ਸਪੋਂਸਰਡ ਕਦੀ ਨਹੀਂ ਪਾਣਾ, ਜਿੱਦਾਂ ਦੱਸਿਆ ਸਪੋਂਸਰਡ ਤੇ 100% ਨੋ ਫਰਦਰ ਸਟੇ ਦੀ ਕੰਡੀਸ਼ਨ ਲੱਗਣੀ, ਜੇ ਲੱਗ ਗਈ ਤੇ ਤੁਸੀਂ ਆ ਕੇ ਤੇ ਵਾਪਸ ਸਕਦੇ। ਜਦੋਂ ਇੰਡੀਪੈਂਡੈਂਟ ਪਾਉਂਦੇ ਆ, ਅੱਜ ਕੱਲ ਜਿੰਨੇ ਵੀ ਇੰਡੀਆ ਤੋਂ ਪੇਰੈਂਟਸ ਦੇ ਵੀਜ਼ੇ ਲੱਗਦੇ ਆ, ਮੋਰ ਦੈਨ 90% ਰਿਸ਼ਵਤ ਹੋਣੀ, ਮੋਰ ਦੈਨ 90% ਨੋ ਫਰਦਰ ਸਟੇ ਨਹੀਂ ਲਾਉਂਦੇ, ਉਹ ਇੱਥੇ ਆ ਜਾਣ
ਜੀ
ਟੂਰਿਸਟ ਵੀਜ਼ਾ ਦੇ। ਇੱਥੇ ਆ ਗਏ ਸਿਨੇਰੀਓ, ਇੱਕ ਪੇਰੈਂਟ ਦੀ ਏਜ 65 ਸਾਲ 6 ਮਹੀਨੇ ਤੋਂ ਜ਼ਿਆਦਾ ਹੈਗੀ ਆ, ਬੈਲੈਂਸ ਆਫ ਫੈਮਿਲੀ ਟੈਸਟ ਤੁਹਾਡਾ ਮੀਟ ਹੋ ਗਿਆ, ਸਿੱਧੀ ਫਾਈਲ ਲੌਂਚ ਕਰ ਦੋ ਤੇ ਪਰਮਾਨੈਂਟਲੀ ਤੁਹਾਡੇ ਨਾਲ ਇੱਥੇ ਸਟੇ ਕਰੋ।
ਬੈਲੈਂਸ ਆਫ ਫੈਮਲੀ ਤੇ ਥੋੜਾ ਜਿਹਾ ਚਾਨਣਾ ਪਾ ਦਈਏ ਕਿ ਵੈਸੇ ਤੇ ਪਤਾ ਹੀ ਆ ਸਾਰਿਆਂ ਨੂੰ, ਬਟ ਜੇ ਨਹੀਂ ਪਤਾ ਤਾਂ ਤੁਹਾਡੇ ਮੋਰ ਦੈਨ ਹਾਫ ਸਿਪਲਿੰਗਸ ਜਿਹੜੇ ਆ ਤੁਹਾਡੇ ਬ੍ਰਦਰਸ ਐਂਡ ਸਿਸਟਰ, ਠੀਕ ਹੈ, ਉਹ ਇੱਥੇ ਸੈਟਲ ਹੋਣੇ ਚਾਹੀਦੇ ਐਸ ਪਰਮਾਨੈਂਟ ਰੈਜ਼ੀਡੈਂਟਸ, ਠੀਕ ਹੈ। ਜਿੱਦਾਂ ਰੋਹਿਤ ਨੇ ਕਿਹਾ ਕਿ ਨੋ ਫਰਦਰ ਸਟੇ ਕੰਡੀਸ਼ਨ ਦਾ ਤੁਸੀਂ ਪ੍ਰੀ ਪਲਾਨ ਕਰਨਾ ਇੰਡੀਆ ਤੋਂ ਹੀ, ਪ੍ਰੀ ਪਲਾਨ ਕਿੱਦਾਂ ਕਰਨਾ ਹੈ ਵੀ ਆਮ ਪੇਰੈਂਟਸ ਦੇ ਨਾਂ ਤੇ ਇੰਨੇ ਫੰਡਸ ਇਕੱਠੇ ਨਹੀਂ ਹੁੰਦੇ ਵੀ ਉਹ ਟੂਰਿਸਟ ਵੀਜ਼ਾ ਇੰਡੀਪੈਂਡੈਂਟ ਅਪਲਾਈ ਕਰ ਸਕਣ, ਕਈਆਂ ਦੇ ਹੁੰਦੇ ਆ ਕਈਆਂ ਦੇ ਨਹੀਂ, ਜੇ ਨਹੀਂ ਆਦੇ ਪਲੀਜ਼ ਜੈਨੂਇਨ ਸੇਵਿੰਗ ਜਿਹੜੀ 2-3 ਲੱਖ ਰੁਪਈਆ ਜੈਨੂਇਨ ਸੇਵਿੰਗ ਮੰਥ ਬਾਏ ਮੰਥ ਕਰੋ ਤੇ ਇੰਡੀਪੈਂਡੈਂਟ ਵੀਜ਼ਾ ਲਾਓ, ਠੀਕ ਹੈ। ਜੇ ਤੁਹਾਡੇ ਨਹੀਂ ਆਦੇ, ਜੇ ਫੰਡਸ ਹੈਗੇ ਆ ਉਹਨਾਂ ਨੇ ਜੋਬ ਕੀਤੀ ਉਹਨਾਂ ਨੂੰ ਪੈਨਸ਼ਨ ਹੁੰਦੀ ਹੈ, ਆਲ ਗੁੱਡ, ਪਲੀਜ਼ ਇੰਡੀਪੈਂਡੈਂਟ ਲਾਓ, ਇੰਡੀਪੈਂਡੈਂਟ ਲਾਓਗੇ ਤਾਂ ਹੀ ਨੋ ਫਰਦਰ ਸਟੇ ਨਹੀਂ ਲੱਗੂਗੀ, ਤਾਂ ਹੀ ਤੁਸੀਂ ਅਗਲਾ ਸਟੈਪ ਚੁੱਕ
ਸਕਦੇ,
ਦੈਟਸ ਵੈਰੀ ਵੈਰੀ ਇੰਪੋਰਟੈਂਟ, ਬਹੁਤ ਜ਼ਰੂਰੀ ਹੈ।
ਇਹਦਾ ਫਾਇਦਾ ਐਂਡ ਚ ਇਹ ਹੋ ਜਾਂਦਾ ਕਿ ਜਿੱਦਾਂ ਆਪਾਂ ਸਟਾਰਟਿੰਗ ਚ ਗੱਲ ਕਰ ਰਹੇ ਸੀਗੇ ਕਿ 12 ਮਹੀਨੇ ਤੋਂ ਬਾਅਦ ਵਾਪਸ ਜਾਣਾ ਪੈਂਦਾ, ਕੰਡੀਸ਼ਨ ਬ੍ਰੀਚ ਹੁੰਦੀ ਆ, ਪਰ ਇਹ ਵੀਜ਼ੇ ਚ ਤਾਂ ਤੁਹਾਨੂੰ 3 ਮਹੀਨੇ ਦਾ ਵੀਜ਼ਾ ਮਿਲਿਆ, ਤੁਸੀਂ ਉਹ 3 ਮਹੀਨੇ ਚ ਹੀ ਵੀਜ਼ਾ ਪਾ ਤਾ, ਤੁਹਾਨੂੰ ਬ੍ਰੀਜਿੰਗ ਵੀਜ਼ਾ ਏ ਮਿਲ ਗਿਆ, ਇਹਦਾ ਮਤਲਬ ਆ ਕਿ ਤੁਸੀਂ ਲਾਈਫ ਟਾਈਮ ਕੋਈ ਕੰਡੀਸ਼ਨ ਨਹੀਂ, ਤੁਸੀਂ ਇੱਥੇ ਸਟੇ ਕਰਨਾ ਆ, ਕੋਈ 12 ਮਹੀਨੇ ਦਾ ਚੱਕਰ ਨੀ, ਕੋਈ 18 ਮਹੀਨੇ ਦਾ ਚੱਕਰ ਨੀ, ਕੋਈ 5 ਸਾਲ ਦਾ ਚੱਕਰ ਨੀ।
ਹੋਰ ਬੈਨੀਫਿਟਸ ਪੇਰੈਂਟਸ ਨੇ ਸਪੋਜ਼ ਬ੍ਰਿਜਿੰਗ ਏ ਮਿਲ ਗਿਆ ਤੇ ਲੰਬੇ ਸਮੇਂ ਲਈ ਇੰਡੀਆ ਜਾਣਾ, ਠੀਕ ਹੈ, ਤੁਹਾਨੂੰ ਬ੍ਰਿਜਿੰਗ ਬੀ ਅਪਲਾਈ ਕਰੋ, ਆਮ ਅੱਜ ਦੀ ਡੇਟ ਚ ਡਿਪਾਰਟਮੈਂਟ ਆਮ ਤੁਹਾਨੂੰ 6 ਮਹੀਨੇ ਸਾਲ ਦਾ ਬ੍ਰਿਜਿੰਗ ਬੀ ਦੇ ਦਿੰਦੇ, ਤੁਸੀਂ ਉੱਥੇ ਰਹੋ, ਜੋ ਤੁਹਾਡਾ ਜੀ ਕਰਦਾ ਹੋ ਜਦੋਂ ਜਾਓ। ਹੁਣ ਕੋਸਟ ਪੱਖੋਂ ਦੇਖਿਆ ਜਾਵੇ, ਇਹ ਚ ਲੱਗਣਾ ਹੈ 6,000 ਕੁਛ, 6,100-200 ਡਾਲਰ ਤੁਹਾਡੇ ਲੱਗਣੇ ਆ, ਕੰਟਰੀਬਿਊਟਰੀ ਚ ਤੁਹਾਡਾ ਪਰ ਪਰਸਨ ਮਿਨੀਮਮ 55-60 ਹਜ਼ਾਰ ਲੱਗਣਾ,
ਠੀਕ ਹੈ। ਇਸ ਸਵਾਲ ਵੀ ਮੈਂ ਸੀ, ਅਸੀਂ ਦੱਸੀਏ ਜ਼ਰੂਰ ਵੀ ਕੋਸਟ ਕਿੰਨੀ ਇਨਵੋਲਵ
ਹੈ, ਹਾਲ ਹਾਲ ਤੁਹਾਡਾ ਉਹੀ ਹੋ ਗਿਆ, ਠੀਕ ਹੈ, ਤੁਸੀਂ ਚਾਹੁੰਦੇ ਮੇਰੇ ਪੇਰੈਂਟਸ ਮੇਰੇ ਨਾਲ ਸਾਰੀ ਉਮਰ ਰਹਿਣ, ਠੀਕ ਹੈ ਜੀ, ਹਾਲ ਤੁਹਾਡਾ ਉਹੀ ਹੋ ਗਿਆ ਤੇ ਕੋਸਟ ਤੁਹਾਡਾ 1/10 ਕੀ ਉਹ ਤੋਂ ਵੀ ਘੱਟ।
ਹੁਣ ਬੈਲੈਂਸ ਆਫ ਫੈਮਿਲੀ ਟੈਸਟ ਬਾਰੇ ਥੋੜੀ ਜਿਹੀ ਹੋਰ ਮੈਂ ਕਹਿੰਦੇ ਆ ਕਿ ਡਿਟੇਲ ਚ ਗੱਲ ਦੱਸਣੀ ਚਾਹੁੰਗਾ, ਕਿਉਂਕਿ ਜੇ ਦੱਸਿਆ ਨਾ ਕਿ ਜਨਰਲੀ ਇਹ ਚੀਜ਼ਾਂ ਪਤਾ ਨਹੀਂ ਹੁੰਦੀਆਂ। ਬੈਲੈਂਸ ਆਫ ਫੈਮਿਲੀ ਟੈਸਟ ਹੁੰਦਾ ਕਿ ਤੁਹਾਡੇ ਮੋਸਟ ਆਫ ਯੂਅਰ ਕਿਡਸ ਆਸਟ੍ਰੇਲੀਆ ਦੇ ਵਿੱਚ ਜਿਹੜੇ ਆ ਉਹ ਜਾਂ ਪਰਮਾਨੈਂਟ ਰੈਜੀਡੈਂਟ ਹੋਣ ਜਾਂ ਆਸਟ੍ਰੇਲੀਅਨ ਸਿਟੀਜ਼ਨ ਹੋਣ। ਹੁਣ ਉਹਦੇ ਵਿੱਚ ਕੀ ਹੈ ਕਿ ਇੱਕ ਐਗਜ਼ੈਂਪਸ਼ਨ ਵੀ ਹੈ ਨਾਲ ਕਿ ਹਾਫ ਤੋਂ ਜਿਆਦਾ ਹਾਫ ਨਾਟ ਹਾਫ ਤੋਂ ਜਿਆਦਾ ਮੇਜੋਰਿਟੀ ਤੁਹਾਡੇ ਆਸਟ੍ਰੇਲੀਆ ਚ ਰੈਜੀਡੈਂਟ ਆ
ਜੀ,
ਇਹ ਚ ਐਗਜ਼ਾਮਪਲ ਦੇਣਾ, ਮੰਨ ਲਓ ਪੰਜ ਬੱਚੇ ਆ
ਜੀ,
ਠੀਕ ਹੈ, ਪੰਜਾਂ ਚੋਂ ਦੋ ਇੱਥੇ ਆ ਸੈਟਲ, ਦੋ ਇੰਡੀਆ ਚ ਆ, ਇੱਕ ਬਾਅਦ ਮੰਨ ਲਓ ਕੈਨੇਡਾ ਚ ਆ,
ਤਾਂ
ਆਪਾਂ ਕੁਆਲੀਫਾਈ ਨਹੀਂ ਕਰਦੇ ਕਿਉਂਕਿ ਪੰਜਾਂ ਚੋਂ ਦੋ ਇੱਥੇ ਆ ਸਿਰਫ।
ਅੱਛਾ ਜੀ,
ਹੁਣ ਦੂਸਰੀ ਸਿਨੈਰੀਓ ਲੈਣੇ ਆ, ਦੋ ਬੱਚੇ ਇੱਥੇ ਸੈਟਲ ਆ, ਇੱਕ ਕੈਨੇਡਾ ਆ, ਇੱਕ ਇੰਡੀਆ ਆ, ਤਾਂ ਇੱਕ ਯੂ ਐਸ ਆ, ਫਿਰ ਕੰਡੀਸ਼ਨ ਜਿਹੜੀ ਉਹ ਮੀਟ ਹੋ ਜਾਂਦੀ ਆ। ਮਿਲਾ ਤੁਸੀਂ ਕਿਸੇ ਪਰਸਨਲ ਕੁਐਸਚਨ ਪੁੱਛਿਆ
ਲੱਗਦਾ ਪਰਸਨਲ ਹੀ ਜਾਂ ਕਿਸੇ ਨੋਟ ਵਿੱਚ
ਕਿਉਂਕਿ ਆਪਣੇ ਭਾਈਚਾਰੇ ਦੇ ਵਿੱਚ ਕੀ ਹੁੰਦਾ ਕਿ ਪੇਰੈਂਟਸ ਜਿਹੜੇ ਆ ਉਹਨਾਂ ਨੂੰ ਵੀ ਜਿੱਦਾਂ ਥੋੜੀ ਜਿਹੀ ਇਨਸਿਕਿਉਰਿਟੀ ਬਣੀ ਰਹਿੰਦੀ
ਹੈ
ਹਨਾ, ਕਿ ਅਸੀਂ ਜੇ ਉਹ ਇੰਡੀਆ ਬੈਠੇ ਆ ਤਾਂ ਵੀ ਉਹਨਾਂ ਨੂੰ ਲੱਗਦਾ ਹਨਾ ਵੀ ਸਾਡੇ ਕੋਲ ਕੋਈ ਨੀ ਆ ਤੇ ਸਾਨੂੰ ਕਿਸੇ ਵੀ ਢੰਗ ਦੇ ਨਾਲ ਬੁਲਾਓ ਹਨਾ। ਕਈ ਵਾਰ ਹੁੰਦਾ ਕਿ ਕਿਸੇ ਹੋਰ ਕੰਟਰੀ ਚ ਆ, ਉੱਥੇ ਉਹਨਾਂ ਦੀਆਂ ਕੰਡੀਸ਼ਨ ਜਿਹੜੀਆਂ ਮੀਟ ਨਹੀਂ ਹੋ ਰਹੀਆਂ ਹਨਾ, ਤੇ ਮਤਲਬ ਫਿਰ ਹੁੰਦਾ ਕਿ ਆਸਟ੍ਰੇਲੀਆ ਦੇ ਵਿੱਚ ਕਿਸ ਤਰ੍ਹਾਂ ਹੋ ਸਕਦਾ, ਤੇ ਆਸਟ੍ਰੇਲੀਆ ਦੇ ਵਿੱਚ ਸ਼ੁਰੂ ਤੋਂ ਹੀ ਵੈਸੇ ਸੁਣਨ ਦੇ ਵਿੱਚ ਇਹੀ ਜਿਹੜਾ ਆ ਜਾਂਦਾ ਰਿਹਾ ਆ ਕਿ ਪੇਰੈਂਟਸ ਵੀਜ਼ਾ ਜਿਹੜਾ ਆ ਉਹ ਆਸਟ੍ਰੇਲੀਆ ਦੇ ਵਿੱਚ ਬਹੁਤ ਮੁਸ਼ਕਿਲ ਮਿਲਦਾ ਆ, ਔਰ ਜਿੱਥੇ ਇਹ ਕੰਡੀਸ਼ਨ ਆ ਜਾਂਦੀ ਆ ਜਦੋਂ ਅਸੀਂ ਫੈਮਿਲੀ ਬੈਲੈਂਸ ਦੀ ਗੱਲ ਕਰਦੇ ਆ, ਉਹ ਵਾਲੀ ਕੰਡੀਸ਼ਨ ਜਿਹੜੀ ਆ ਫਿਰ ਉਹ ਮੀਟ ਕਰਨੀ ਮੈਨੂੰ ਲੱਗਦਾ ਕਾਫੀ ਜ਼ਿਆਦਾ ਪਰਿਵਾਰਾਂ ਦੇ ਵਿੱਚ ਮੁਸ਼ਕਿਲ ਹੁੰਦੀ ਆ ਹਨਾ ਆਉਣ ਵਾਲੇ ਟਾਈਮ ਦੇ ਵਿੱਚ, ਕਿਉਂਕਿ ਹੁਣ ਜਿਹੜੇ ਪਰਿਵਾਰ ਆ ਉਹਨਾਂ ਦੇ ਵਿੱਚ ਬੱਚਿਆਂ ਦੀ
ਗਿਣਤੀ
ਜਾ ਕੇ ਫਿਰ ਈਜ਼ੀ ਹੋ ਜੂਗਾ, ਪਰ ਜਿਹੜੇ ਸਾਡੇ ਟਾਈਮ ਦੇ ਜਿਹੜੇ ਪਰਿਵਾਰ ਆ ਉਹਨਾਂ ਦੇ ਵਿੱਚ ਦੇਖੀਏ ਤਾਂ ਕਿਤੇ ਨਾ ਕਿਤੇ ਦਿੱਕਤਾਂ ਜਿਹੜੀਆਂ ਉਹ ਆ ਜਾਂਦੀਆਂ ਜੇਕਰ ਦੋਨੋਂ ਬੱਚੇ ਇੱਥੇ ਨਹੀਂ ਹੈਗੇ ਹਨ। ਤੇ ਅੱਛਾ, ਜਦੋਂ ਅਸੀਂ ਕੋਸਟ ਦੀ ਗੱਲ ਕੀਤੀ ਆ, ਇੱਕ ਗੱਲ ਤਾਂ ਜਿਹੜੀ ਉਹ ਬੜੀ ਕਲੀਅਰ ਹੋ ਗਈ ਆ ਵੀ ਜੇ ਤੁਸੀਂ ਇੰਡੀਪੈਂਡੈਂਟ ਵੀਜ਼ਾ ਉੱਥੋਂ ਪਾਉਂਦੇ ਆ, ਜੇ ਪੇਰੈਂਟਸ ਇੰਡੀਪੈਂਡੈਂਟ ਵੀਜ਼ਾ ਪਾਉਂਦੇ ਆ ਤੇ ਉਹ ਇੱਥੇ ਆ ਜਾਂਦੇ ਆ, ਨੋ ਫਰਦਰ ਸਟੇ ਦੀ ਜਿਹੜੀ ਕੰਡੀਸ਼ਨ ਹੈ ਉਹਨਾਂ ਤੇ ਨਹੀਂ ਲੱਗਦੀ, ਤੇ ਜਿਹਦੇ ਕਰਕੇ ਉਹਨਾਂ ਦੇ ਲਈ ਸੌਖਾ ਹੋ ਜਾਂਦਾ ਜੇ ਇੱਥੋਂ ਵੀਜ਼ਾ ਪਾ ਦੇਣ ਦੁਬਾਰਾ ਹਨਾ। ਤੇ ਸਭ ਤੋਂ ਮੈਨੂੰ ਲੱਗਦਾ ਵੀ ਸੌਖਾ ਹੀ ਤਰੀਕਾ ਹੈ,
ਸਭ ਤੋਂ ਸੌਖਾ ਤਰੀਕਾ। ਹਾਂਜੀ, ਕਿਉਂਕਿ ਦੇਖੋ ਅਗਰ ਤਾਂ ਤੁਹਾਡੇ ਕੋਲ ਪੈਸੇ ਹੈਗੇ ਆ, ਤੁਸੀਂ ਖਰਚ ਸਕਦੇ ਆ, ਤਾਂ ਬੈਸਟ ਆਪਸ਼ਨ ਆ ਕਿ ਕੰਟਰੀਬਿਊਟਰ ਪਾ ਲਓ
ਜੀ,
ਤੇ ਕਿਉਂਕਿ ਉਹਦੇ ਵਿੱਚ ਕੰਟਰੀਬਿਊਟਰ ਚ ਇਹ ਵੀ ਨਹੀਂ ਹੁੰਦਾ ਕਿ ਏਜ ਰਿਕੁਆਇਰਮੈਂਟ ਵੀ ਇੰਨੇ ਆ, ਉਹ ਤਾਂ ਤੁਹਾਡੇ ਪੇਰੈਂਟਸ ਆ ਪਿਆ 55 ਸਾਲ ਦੇ ਵੀ ਹੋਣ, ਤੁਸੀਂ ਤਾਂ ਵੀ ਪਾ ਸਕਦੇ ਆ।
ਪਰ ਇਹਦੇ ਨਾਲ ਹੁਣ ਇੱਕ ਚੀਜ਼ ਜਿਹੜੀ ਹੋਰ ਧਿਆਨ ਦੇਣ ਯੋਗ ਆ, ਜਿਹੜੀਆਂ ਮੈਡੀਕਲ ਫੈਸਿਲਿਟੀਜ਼ ਆ, ਮੈਡੀਕੇਅਰ ਆ, ਉਸ ਵੀਜ਼ੇ ਦੇ ਉੱਤੇ ਉਹ ਪੇਰੈਂਟਸ ਜਿਹੜੇ ਉਹ ਫੈਸਿਲਿਟੀਜ਼ ਲੈ ਸਕਦੇ ਆ, ਜਾਂ ਫਿਰ ਉਹੀ ਹੈਲਥ ਇੰਸ਼ੋਰੈਂਸ ਜਿਹੜੀ ਆ ਉਹ ਕਵਰ ਕਰ।
ਆਹੀ ਜਿਹੜਾ ਆ ਆਹ ਫਾਇਦਾ ਹੁੰਦਾ ਆ ਕੰਟਰੀਬਿਊਟਰੀ ਦਾ ਕਿ ਤੁਸੀਂ ਪੈਸੇ ਤਾਂ ਦੇ ਦਿੰਦੇ ਆ, ਬਟ ਉਹਦੇ ਵਿੱਚ ਹੈ ਕਿ ਤੁਹਾਨੂੰ ਮੈਡੀਕੇਅਰ ਮਿਲ ਜਾਂਦਾ ਜਦੋਂ ਵੀਜ਼ਾ ਆਉਂਦਾ ਆ
ਜੀ,
ਵੀਜ਼ਾ ਜਦੋਂ ਆਉਂਦਾ ਉਦੋਂ ਮੈਡੀਕੇਅਰ ਮਿਲ ਜਾਂਦਾ
ਜੀ,
ਬਟ ਜਿਹੜਾ ਨਾਨ ਕੰਟਰੀਬਿਊਟਰੀ ਆਪਾਂ ਕਿ ਬ੍ਰਿਜਿੰਗ ਵੀਜ਼ਾ ਪਰਮਾਨੈਂਟਲੀ ਇੱਥੇ ਸਟੇ ਕਰ ਲਓ, ਉਹਦੇ ਵਿੱਚ ਮੈਡੀਕੇਅਰ ਦੀ ਫੈਸਿਲਿਟੀ ਨਹੀਂ ਆ
ਜੀ।
ਹੈਵਿੰਗ ਸੈਡ ਦੈਟ, ਚਾਹੇ ਮੈਡੀਕੇਅਰ ਦੀ ਫੈਸਿਲਿਟੀ ਉਹ ਚ ਨਹੀਂ ਵੀ ਮਿਲਦੀ, ਤੇ ਅਗਰ ਆਪਾਂ ਪੇਰੈਂਟਸ ਇੰਸ਼ੋਰੈਂਸ ਦੀ ਗੱਲ ਕਰੀਏ, ਦੋਨੋਂ ਪੇਰੈਂਟਸ ਦੀ ਨਾਮ ਲੁ ਕੇ ਸਭ ਕੁਛ ਕਵਰ ਕਰਾ ਵੀ ਲਓ ਤਾਂ ਵੀ $250 ਮਹੀਨੇ ਦਾ ਪੈਂਦਾ ਤੁਹਾਨੂੰ, $250 ਮਹੀਨੇ ਦੀ ਆਪਾਂ ਗੱਲ ਕਰੀਏ ਤੇ ਸਾਲ ਦਾ ਕਿੰਨਾ ਹੋ ਗਿਆ $3,000। ਜੇ ਤੁਸੀਂ $1,20,000 ਖਰਚ ਕੀਤਾ ਦੋ ਪੇਰੈਂਟਸ ਤੇ, ਤਾਂ ਸਾਲ ਦੀ ਇੰਸ਼ੋਰੈਂਸ ਸਾਰੀ $3,000 ਬਣਦੇ ਆ, ਉਹ 40 ਸਾਲਾਂ ਚ ਪੇ ਕਰੂਗੇ ਜਾ ਕੇ, ਮੀਨਸ ਰਾਈਟਸ ਤਾਂ ਇਕੁਅਲ ਹੀ ਹੋ ਗਏ ਤੁਹਾਡੇ।
ਤੇ ਅਨਾਲਿਸਿਸ ਵੀ ਰੋਹਿਤ ਨੇ ਕੀਤਾ ਸੀ ਵੀ ਜੇ ਆਪਾਂ ਕੱਲਾ ਉਹਦਾ ਇੰਟਰਸਟ ਹੀ ਕੈਲਕੁਲੇਟ ਕਰ ਲਈਏ ਜਾਂ ਜੇ ਅੱਜ ਆਪਾਂ ਉਹਨੂੰ ਇਨਵੈਸਟ ਕਰ ਦਈਏ, ਠੀਕ ਹੈ ਜੀ, ਤੇ ਉਹ ਵਰਥ ਮੋਰ ਆ ਰੈਦਰ ਦੈਨ ਵੀ ਆਪਾਂ ਇੱਥੇ $1,20,000 ਲਾਈਏ, ਠੀਕ ਹੈ। ਤੇ ਉਹ ਇੱਕ ਦਿਨ ਅਸੀਂ ਆਪਸ ਗੱਲ ਕਰ ਰਹੇ, ਕਹਿੰਦੇ ਸਾਰੇ ਕੈਲਕੁਲੇਟਰ ਰੋਹਿਤ ਅਕਾਊਂਟਿੰਗ ਬੈਕਗਰਾਉਂਡ ਤੋਂ ਆ, ਕਹਿੰਦੇ ਮੈਂ ਕੈਲਕੁਲੇਸ਼ਨ ਕੀਤੇ ਹੋਏ ਆ, ਲੋਟ ਮੋਰ ਕੋਸਟ ਇਫੈਕਟਿਵ ਆ ਆ ਜਿਹੜਾ ਆਪਾਂ ਵੀਜ਼ਾ। ਐਂਡ ਪ੍ਰੈਕਟੀਕਲੀ ਗੱਲ ਕਰਾਂ ਤਾਂ ਜਿੰਨੇ ਵੀ ਕਲਾਇੰਟਸ ਦਾ ਅਸੀਂ ਆ ਨੋਨ ਕੰਟਰੀਬਿਊਟਰੀ ਲਾਇਆ ਹੈ, ਉਹਨਾਂ ਦਾ ਫੀਡਬੈਕ ਇੰਨਾ ਕੁ ਪੋਜ਼ਿਟਿਵ ਰਿਹਾ ਕਿ ਅਸੀਂ ਤਾਂ ਸੋਚ ਰਹੇ ਸੀ ਸਾਨੂੰ ਐਕਸ ਅਮਾਊਂਟ ਸਪੈਂਡ ਕਰਨਾ ਪੈਣਾ, ਵਾਈ ਅਮਾਊਂਟ, ਸਾਰੇ ਪੇਰੈਂਟਸ ਇੱਥੇ ਆ ਫੋਰ ਦਾ ਲਾਈਫ ਟਾਈਮ ਇੱਕ ਤਰ੍ਹਾਂ ਨਾਲ। ਕੱਲ ਨੂੰ ਇਹ ਵੀ ਹੋ ਸਕਦਾ ਹੈ ਵੀ ਉਹ ਜਿਹੜੇ ਗਵਰਨਮੈਂਟ ਚੇਂਜ ਹੁੰਦੀਆਂ ਰਹਿੰਦੀਆਂ, ਗਵਰਨਮੈਂਟ ਪ੍ਰੋਮਿਸ ਕਰੇ ਆਪਣਾ ਭਾਈਚਾਰਾ ਵਧੇ, ਗਵਰਨਮੈਂਟ ਕਹੇ ਨਹੀਂ ਜੀ ਐ ਕਰਦੇ ਆ, ਜਿਹੜੇ ਨੋਨ ਕੰਟਰੀਬਿਊਟਰੀ ਆ ਉਹਨਾਂ ਲਈ ਵੀ ਅਸੀਂ ਪ੍ਰਾਇਰਟੀ ਪ੍ਰੋਸੈਸਿੰਗ ਕਰ ਦੇ ਰਹੇ, ਪਰ ਵੇਟਿੰਗ ਟਾਈਮ ਜਿਹੜਾ 6 ਸਾਲ ਕਰ ਦੋ, 10 ਸਾਲ ਕਰ, ਮੈਂ ਜਸ ਕਹਿ ਰਿਹਾ ਜਰੂਰ 10 ਸਾਲ ਕਰ
ਦੀਏ,
ਕੱਲ ਨੂੰ ਉਹਨਾਂ ਨੂੰ ਰੈਜੀਡੈਂਸ ਮਿਲ ਸਕਦੀ ਹੈ, ਠੀਕ ਹੈ। ਤੇ ਪਾਉਣ ਦੇ ਕਈ ਫਾਇਦੇ ਆ, ਕੋਸਟ ਇਜ਼ ਵਨ ਆਫ ਦੇਮ,
ਹੁਣ ਆਹੀ ਗੱਲ ਤੇ ਜਿਦਾਂ ਦੱਸਦਾ ਹੁਣ ਨੋਨ ਕੰਟਰੀਬਿਊਟਰੀ ਵੀ ਸੀ ਜਿਹੜਾ ਜਿਨ੍ਹਾਂ ਨੇ 2008, 9, 10, 11 ਚ ਪਾਏ ਸੀ ਨੋਨ ਕੰਟਰੀਬਿਊਟਰੀ ਉਹਨਾਂ ਦੀ PR ਆ ਚੁੱਕੀ ਆ। ਹਾਂਜੀ ਪਹਿਲਾਂ ਪ੍ਰੋਸੈਸਿੰਗ ਟਾਈਮ 4 ਸਾਲ 5 ਸਾਲ ਇੰਨਾ ਕੀ ਹੁੰਦਾ ਸੀ ਉਹ ਹੌਲੀ ਹੌਲੀ ਹੁਣ ਕਿਉਂਕਿ ਗਵਰਨਮੈਂਟ ਸਟ੍ਰਿਕਟ ਹੋਈ ਆ ਵਧਾ ਤਾ ਯੂ ਨੈਵਰ ਨੋ 3-4 ਸਾਲ ਬਾਅਦ ਉਹ ਕਹਿ ਦੇਣ ਕਿ ਅੱਜ ਕੱਲ 1500 ਪਲੇਸਿਸ ਲੋਕੇਟ ਕਰਦੇ ਆ 1500 ਦੀ ਜਗ੍ਹਾ ਉਹ ਕਹਿੰਦੇ ਚਲੋ ਏਦਾਂ ਆ ਕਿ ਆਪਾਂ ਪ੍ਰੋਮਿਸ ਕੀਤੇ ਆ ਨਵੀਂ ਪਾਰਟੀ ਨੇ ਆਪਾਂ 10,000 ਕਰ ਦਿੰਦੇ ਆ ਜਿੱਥੇ 10,000 ਹੋਇਆ ਤੁਸੀਂ ਦੇਖਿਓ ਪ੍ਰਾਈਮ ਫਰੇਮ ਕਿੱਦਾਂ ਰਿਡਿਊਸ ਹੋਇਆ।
ਦੇਖੋ ਪੋਲੀਟਿਕਸ ਪੋਲੀਟੀਸ਼ੀਅਨਸ ਜਿਹੜੇ ਆਪਣੇ ਸਰਮਾਏਦਾਰ ਆ ਉਹ ਕੁਛ ਵੀ ਕਰ ਸਕਦੇ ਆ ਵੋਟਸ ਲਈ ਉਹ ਅੱਜ ਆਪਣੀ ਮਾਈਗ੍ਰੈਂਟ ਕਮਿਟੀ ਕੈਨੇਡਾ ਦੇ ਹਿਸਾਬ ਨਾਲ ਘੱਟ ਆ ਕੱਲ ਨੂੰ ਵਧਣੀ ਵਧਣੀ ਆ ਠੀਕ ਹੈ ਤੇ ਬਾਕੀ ਇਹ ਤਾਂ ਹੋਪ ਆ ਕਿ ਏਦਾਂ ਹੋ ਸਕਦਾ ਹੈ ਬਟ ਉਸ ਤੋਂ ਇਲਾਵਾ ਵੀ ਕਈ ਫਾਇਦੇ ਨੇ ਜਿੱਦਾਂ ਕੋਸਟ ਇਜ਼ ਵਨ ਆਫ ਦੇਮ ਕੋਸਟ ਸਭ ਤੋਂ ਜ਼ਿਆਦਾ ਫਾਇਦੇਮੰਦ ਇਹ ਚ ਆ ਵੀ ਤੁਸੀਂ ਕੋਈ ਅਮਾਉਂਟ ਸਪੈਂਡ ਨਾ ਕਰਕੇ ਬਹੁਤ ਘੱਟ ਸਪੈਂਡ ਕਰਕੇ ਤੁਸੀਂ ਲਾਈਫ ਟਾਈਮ ਬਿਲਕੁਲ ਬਿਲਕੁਲ
ਸੋ ਕਿਹਾ ਨੀ ਜਾ ਸਕਦਾ ਜੀ ਜਿੱਦਾਂ 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 ਇਲੈਕਸ਼ਨ ਜਿਹੜੀਆਂ ਉਹ ਨੇੜੇ ਆਉਂਦੀਆਂ ਫਿਰ
ਕੁਛ ਵੀ ਹੋ ਸਕਦਾ
ਚੇਂਜਸ ਜਿਹੜੀਆਂ ਉਹ ਵੇਖਣ ਨੂੰ ਮਿਲਦੀਆਂ ਹੁੰਦੀਆਂ ਤੇ ਹੋ ਸਕਦਾ ਕਿ ਇਹ ਜਿਹੜਾ ਵੀਜ਼ਾ ਜੇ ਅਸੀਂ ਅਪਲਾਈ ਕਰ ਦਿੰਨੇ ਆ ਤੇ ਇਹਦੇ ਨਾਲ ਦੇਖੋ ਸਿੱਧਾ ਇੱਕ ਤਾਂ ਜਿਹੜੀ ਪਰੇਸ਼ਾਨੀ ਆ ਹਨਾ ਪਰੇਸ਼ਾਨੀ ਦਾ ਸਬੱਬ ਹਮੇਸ਼ਾ ਬਣਿਆ ਰਹਿੰਦਾ ਆਉਣਾ ਆ ਜਾਣਾ ਆ ਉੱਥੋਂ ਲਗਵਾ ਲਈਏ ਆਈਏ ਇਸ ਵਾਰ ਕੇ ਮਤਲਬ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਨਾ ਚੱਲਦੀਆਂ ਰਹਿੰਦੀਆਂ ਸੋ ਜੇਕਰ ਇਸ ਵੀਜ਼ੇ ਦੇ ਲਈ ਐਲੀਜੀਬਲ ਹੋ ਤੇ ਫਿਰ ਮੈਨੂੰ ਲੱਗਦਾ ਕਿ ਚਾਂਸ ਜਿਹੜਾ ਉਹ ਗਵਾਉਣਾ ਨਹੀਂ ਚਾਹੀਦਾ ਜਿੱਦਾਂ ਤੁਸੀਂ ਦੱਸਿਆ ਕਿ 11 ਦੇ ਵਿੱਚ ਜਿਨ੍ਹਾਂ ਨੇ ਲਗਾਇਆ ਸੀ ਉਹਨਾਂ ਨੂੰ ਵੀਜ਼ਾ ਜਿਹੜਾ ਆ ਗਿਆ ਹਨਾ PR ਆ ਗਈ ਹੈ ਸੋ ਵਧੀਆ ਜੀ। ਅੱਛਾ ਸਾਡੇ ਨਾਲ ਕੁਛ ਕੁ ਸਰੋਤੇ ਜਿਹੜੇ ਆ ਉਹ ਜੁੜੇ ਹੋਏ ਨੇ ਟੈਲੀਗ੍ਰਾਮ ਦੇ ਜ਼ਰੀਏ ਵੀ ਕੁਛ ਸਵਾਲ ਸਾਡੇ ਤੱਕ ਪਹੁੰਚੇ ਹੋਏ ਨੇ। ਕੁਲਵੰਤ ਸਿੰਘ ਤਸਮੈਨੀਆ ਤੋਂ ਸ਼ਾਇਦ ਸਾਨੂੰ ਮੈਸੇਜ ਭੇਜ ਰਹੇ ਨੇ। ਸਤਿ ਸ਼੍ਰੀ ਅਕਾਲ ਬੁਲਾਈਏ ਜੀ ਪਹਿਲਾਂ ਕਹਿੰਦੇ ਆਈ ਵਾਂਟ ਟੂ ਨੋ ਹਾਊ ਮਚ ਇਜ਼ ਦਾ ਪ੍ਰੋਸੈਸਿੰਗ ਟਾਈਮ ਫਾਰ 190 ਇਨਵੀਟੇਸ਼ਨ ਇਨ ਤਸਮੈਨੀਆ। ਵੀ ਹੈਵ ਅਪਲਾਈਡ ਫਾਰ ਦੈਟ ਆਲਰੇਡੀ ਬਟ ਆਈ ਵਾਂਟ ਟੂ ਨੋ ਅਬਾਊਟ ਦਾ ਪ੍ਰੋਸੈਸਿੰਗ ਟਾਈਮ। ਅੱਛਾ ਇਹਨਾਂ ਨੇ 190 ਦੇ ਬਾਰੇ ਚ ਪੁੱਛਣਾ ਚਾਹਿਆ।
ਦੇਖੋ ਤਸਮੈਨੀਆ ਜਿਹੜਾ ਅੱਜ ਕੱਲ ਆ ਪਿੱਛੇ ਇਹਨਾਂ ਨੇ ਵੀ ਸੁਣੀ ਹੋਣੀ ਆ ਨਿਊਜ਼ ਕੀ ਹੋ ਰਿਹਾ ਆ ਕਿ ਜਿੰਨੇ ਨੰਬਰ ਆਫ ਸਟੂਡੈਂਟਸ ਉੱਥੇ ਮਾਈਗ੍ਰੇਟ ਹੋਏ ਸੀ ਉਹਨਾਂ ਕਰਕੇ ਉਹਨਾਂ ਕੋਲ ਨੰਬਰ ਆਫ ਐਪਲੀਕੇਸ਼ਨ ਵੱਧ ਗਈਆਂ ਬਹੁਤ ਜ਼ਿਆਦਾ ਤੇ ਉਹਦੇ ਵਿੱਚ ਹੁਣ 190 ਇਹਨਾਂ ਨੇ ਕਿੱਦਾਂ ਪਾਇਆ ਆਮ ਨੋਟ ਸ਼ੋਰ ਬਟ ਉਹਦੇ ਵਿੱਚ ਹੁਣ ਇਹ ਵੀ ਦੇਖਣ ਲੱਗ ਪਿਆ ਕਿ ਜਿਹੜਾ ਇੱਕ ਉਹਨਾਂ ਦਾ ਕ੍ਰਾਈਟੇਰੀਆ ਸੀ ਕਿ ਤੁਸੀਂ ਅਗਰ ਕਾਲਜ ਸਾਡੇ ਇੱਥੇ ਸਟੱਡੀ ਕੀਤੀ ਆ 12 ਮਹੀਨੇ ਜਾਂ 24 ਮਹੀਨੇ ਉਸ ਹਿਸਾਬ ਨਾਲ ਦਊਗੇ। ਅਗਰ ਇਹਨਾਂ 190 ਇਹਨਾਂ ਨੇ ਅਪਲਾਈ ਕੀਤਾ ਇਟ ਮੀਨਸ ਦੇ ਪੁਰਾਣੇ ਰੂਲਸ ਦੇ ਅੰਡਰ ਸੀਗੇ 12 ਮਹੀਨੇ ਦੀ ਸਟੱਡੀ ਕੀਤੀ ਆ ਤੇ ਸ਼ੁੱਡ ਬੀ ਆਲ ਗੁੱਡ ਪ੍ਰੋਵਾਈਡਡ ਇਹਨਾਂ ਦਾ ਕਾਲਜ ਸੀ ਉਹ ਠੀਕ ਸੀ ਵਧੀਆ ਸੀਗਾ ਤੇ ਉਹਨਾਂ ਦਾ ਕੋਈ ਨੈਗੇਟਿਵ ਉਹਨਾਂ ਚ ਰਿਮਾਰਕਸ ਹੈ ਨਹੀਂ ਉਹਨਾਂ ਕੋ ਤਸਮੈਨੀਅਨ ਗਵਰਨਮੈਂਟ ਕੋ। ਪ੍ਰੋਸੈਸਿੰਗ ਟਾਈਮ ਦਾ ਡੈਫੀਨੇਟਲੀ ਆਇਆ ਥੋੜਾ ਟਾਈਮ ਲੱਗ ਸਕਦਾ ਹੈ ਡਿਪੈਂਡਿੰਗ ਕਿ ਉਹਨਾਂ ਨੰਬਰ ਆਫ ਐਪਲੀਕੇਸ਼ਨ ਜ਼ਿਆਦਾ ਆਇਆ ਇਸ ਟਾਈਮ।
ਠੀਕ ਠੀਕ ਅੱਗੇ ਸਾਡੇ ਨਾਲ ਫੇਸਬੁੱਕ ਲਾਈਵ ਤੇ ਵੀ ਇੱਕ ਲਿਸਨਰ ਜੁੜੇ ਹੋਏ ਨੇ ਜੀ ਵਿਸ਼ਾਲ ਬਾਂਸਲ ਜੀ। ਸੋ ਟੌਪਿਕ ਦੇ ਰਿਲੇਟਡ ਤਾਂ ਨਹੀਂ ਇਹਨਾਂ ਦੀ ਇਨਕੁਆਇਰੀ ਥੋੜੀ ਡਿਫਰੈਂਟ ਹੈ। ਕਹਿੰਦੇ ਸਰ ਮੇਰੇ ਫਰੈਂਡ ਨੇ ਆਸਟ੍ਰੇਲੀਆ ਚ 1 ਸਾਲ ਐਕਸਪੀਰੀਅੰਸ ਲਿਆ ਸੀ ਐਨ ਐਗਰੀਕਲਚਰ ਕੰਸਲਟੈਂਟ ਆਫਟਰ BSc ਐਗਰੀਕਲਚਰ ਬਟ ਡਿਡਕਟ ਕਰ ਲਿਆ ਅਸੈਸਮੈਂਟ ਲਈ ਤੇ ਕੋਈ ਪੁਆਇੰਟਸ ਨਹੀਂ ਦਿੱਤੇ। ਕਹਿੰਦੇ ਸਰ 5 ਪੁਆਇੰਟਸ ਮਿਲਣੇ ਨੀ ਚਾਹੀਦੇ ਫਾਰ 1 ਇਅਰ ਆਸਟ੍ਰੇਲੀਅਨ ਵਰਕ ਐਕਸਪੀਰੀਅੰਸ ਦੇ ਲਈ।
ਦੇਖੋ ਇਹਦੇ ਵਿੱਚ ਕੀ ਆ ਜਿਹੜਾ ਆਸਟ੍ਰੇਲੀਅਨ ਮਾਈਗ੍ਰੇਸ਼ਨ ਲਾਅ ਆ ਉਹਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਹੋਇਆ ਕਿ ਜਿਹੜਾ ਤੁਸੀਂ ਕੁਆਲੀਫਿਕੇਸ਼ਨ ਕੰਪਲੀਟ ਕਰਨ ਤੋਂ ਬਾਅਦ ਜਿਹੜਾ ਵੀ ਵਰਕ ਐਕਸਪੀਰੀਅੰਸ ਆ ਉਹਦੇ ਆਪਾਂ ਪੁਆਇੰਟ ਨਹੀਂ ਦਵਾਂਗੇ ਤੁਹਾਨੂੰ। ਠੀਕ ਹੈ ਹੁਣ ਵੈਟ ਅਸੈਸ ਹੋ ਗਈ ਜਾਂ ਆਸਟ੍ਰੇਲੀਅਨ ਕੰਪਿਊਟਰ ਸੋਸਾਇਟੀ ACS ਹੋ ਗਿਆ ਇਹ ਕੀ ਕਰਦੇ ਆ ਥੋੜੀ ਹੋਰ ਬੋਡੀਜ਼ ਵੀ ਹੈਗੀਆਂ ਆ ਇਹ ਕੀ ਕਰਦੀਆਂ ਆ ਇਹ ਕਹਿੰਦੇ ਆ ਕਿ ਆਪਾਂ ਜਿਹੜੇ ਆ ਤੁਹਾਡੇ ਪੁਆਇੰਟ ਤੁਸੀਂ ਵਰਕ ਐਕਸਪੀਰੀਅੰਸ ਤੇ ਉਦੋਂ ਹੀ ਕਲੇਮ ਕਰ ਸਕਦੇ ਆ ਜਿਹੜਾ ਆਪਾਂ ਨੂੰ ਲੱਗਦਾ ਕਿ ਹਾਂਜੀ ਹੁਣ ਤੁਸੀਂ ਕੁਆਲੀਫਾਈ ਹੋ ਚੁੱਕੇ ਆ ਆਹ ਕੰਮ ਕਰਨ ਲਈ ਇਸ ਤੋਂ ਬਾਅਦ ਦਾ ਜਿਹੜਾ ਐਕਸਪੀਰੀਅੰਸ ਆ ਉਹ ਤੁਹਾਡੇ ਵਰਕ ਐਕਸਪੀਰੀਅੰਸ ਲਈ ਕਾਊਂਟ ਕਰਾਂਗੇ। ਫੋਰ ਐਗਜ਼ਾਮਪਲ ਇੱਕ ਬੰਦਾ IT ਦੀ ਪੜ੍ਹਾਈ ਕਰਦਾ ਬੈਚਲਰ ਕਰ ਲਈ ਜਾਂ ਮਾਸਟਰਸ ਕਰ ਲਈ ਉਹ ਕਹਿੰਦੇ ਨਹੀਂ ਤੁਸੀਂ ਪੜ੍ਹਾਈ ਨੂੰ ਆਪਾਂ ਨੀ ਮੰਨਦੇ ਇੰਨਾ ਪੜ੍ਹਾਈ ਨੂੰ ਇੱਕ ਹੈਗਾ ਫੈਕਟਰ ਵੀ ਪਰ ਆਪਾਂ ਨੀ ਮੰਨਦੇ ਹਲੇ ਤੁਸੀਂ ਸੋਫਟਵੇਅਰ ਇੰਜੀਨੀਅਰ ਦੇ ਲਾਇਕ ਹੋਏ ਆ ਪਹਿਲਾਂ ਤੁਸੀਂ ਅਗਰ ਇੰਡੀਆ ਤੋਂ ਹੀ ਗੱਲ ਕਰੀਏ ਤੁਸੀਂ ਪਹਿਲਾਂ 2 ਸਾਲ ਦਾ ਕੰਮ ਕਰੋ ਐਜ਼ ਅ ਸੋਫਟਵੇਅਰ ਇੰਜੀਨੀਅਰ ਫਿਰ ਸਾਡੀ ਨਜ਼ਰਾਂ ਚ ਆਊਗਾ ਕਿ ਹਾਂਜੀ ਹੁਣ ਤੁਸੀਂ ਸੋਫਟਵੇਅਰ ਇੰਜੀਨੀਅਰ ਬਣੇ ਆ ਇਸ ਤੋਂ ਬਾਅਦ ਦਾ ਜਿਹੜਾ ਤੁਸੀਂ ਕੰਮ ਕਰੋਗੇ ਉਹਦੇ ਪੁਆਇੰਟ ਦੇਵਾਂਗੇ।
ਇਹ ਬੇਸਿਕਲੀ ਇਹ ਕਹਿੰਦੇ ਆ ਵੀ ਆਸਟ੍ਰੇਲੀਅਨ ਸਟੈਂਡਰਡਸ ਦੇ ਹਿਸਾਬ ਨਾਲ ਠੀਕ ਹੈ ACS ਜਾਂ ਕੋਈ ਵੀ ਅਸੈਸਿੰਗ ਬੋਡੀ ਆ ਤੁਹਾਡਾ ਅਸੀਂ ਆਹ ਐਕਸਪੀਰੀਅੰਸ ਇਸ ਲਈ ਕੱਟ ਰਹੇ ਹਾਂ ਕਿਉਂਕਿ ਸਾਨੂੰ ਲੱਗਦਾ ਹੈ ਵੀ ਆਸਟ੍ਰੇਲੀਅਨ ਸਟੈਂਡਰਡ ਮੀਟ ਕਰਨ ਲਈ ਤੁਹਾਡੀ ਇਹ ਮਿਨੀਮਮ ਰਿਕੁਆਇਰਮੈਂਟ ਆ ਤੇ ਇਸ ਤੋਂ ਬਾਅਦ ਵਾਲਾ ਜਿਹੜਾ ਵਰਕ ਐਕਸ ਹੈ ਉਹ ਕੈਲਕੂਲੇਟ ਹੋਊਗਾ ਤੇ ਉਹਨਾਂ ਦਾ ਆਂਸਰ ਆਹੀ ਹੈ ਕਿ ਉਹ 5 ਪੁਆਇੰਟਸ ਅਨਫੋਰਚੂਨੇਟਲੀ ਨਹੀਂ ਮਿਲਣਗੇ ਇਸ ਤੋਂ ਬਾਅਦ ਜੋ ਇਹ ਵਰਕ ਐਕਸ ਲੈਣਗੇ ਉਹਦੇ ਕਲੇਮ ਕਰ ਸਕਦੇ
ਹਾਂਜੀ ਸੁਜੈਸ਼ਨ ਇਹੀ ਹੈ ਕਿ ਉਹਦੇ ਨਾਲ ਲੈਣ ਇਹਦੇ ਵਿੱਚ ਵੀ ਇੱਕ ਟੈਕਨੀਕੈਲਿਟੀ ਹੈ ਕਿ ਆਪਾਂ ਜਿਹੜਾ ਆ ਕਲੇਮ ਕਰ ਸਕਦੇ ਆ ਕੇਸ ਆਫੀਸਰ ਨੇ ਰਿਫਿਊਜ਼ ਕਰੂਗਾ ਉਹਨੂੰ ਆਪਾਂ ਕੋਰਟ ਚ ਲੈ ਜਾ ਕੇ ਜਿਤਾ ਸਕਦੇ ਆ ਬਟ ਆਪਾਂ ਉਹ ਸਿਚੁਏਸ਼ਨ ਨਹੀਂ ਚਾਹੁੰਦੇ ਕਿ ਉਦਾਂ ਦੀ ਕੋਈ ਸਿਚੁਏਸ਼ਨ ਆਵੇ ਕਿ ਆਪਾਂ ਏਦਾਂ ਦੇ ਚੱਕਰਾਂ ਚ ਪਈਏ
ਟ੍ਰਾਈਬਲ ਚ ਫਾਈਟ ਕਰਨਾ ਸਟ੍ਰੈਸਫੁਲ ਹੈ ਵੇਟ ਟਾਈਮਸ ਬਹੁਤ ਜ਼ਿਆਦਾ ਆ ਤੇ ਤੁਸੀਂ ਆਹ ਨਾ ਕਰਕੇ ਬੈਟਰ ਹੈ ਉਨੀ ਵੇਟ ਕਰ ਲਓ
ਜੀ ਜੀ ਬਿਲਕੁਲ ਸੋ ਦੋਸਤੋ ਤੁਸੀਂ ਸੁਣ ਰਹੇ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋ ਲਕਸ਼ ਮਾਈਗ੍ਰੇਸ਼ਨ ਤੋਂ ਸਾਡੇ ਐਕਸਪਰਟ ਨੇ ਰੋਹਿਤ ਜੀ ਤੇ ਰਣਵੀਰ ਜੀ ਇਸ ਵੇਲੇ ਸਾਡੇ ਨਾਲ ਸਟੂਡੀਓ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਜੀ ਪੇਰੈਂਟ ਵੀਜ਼ਾ ਦੇ ਉੱਤੇ ਸੋ ਇਸ ਵੇਲੇ ਸਾਡੇ ਨਾਲ ਇੱਕ ਕਾਲਰ ਜੁੜ ਰਹੇ ਨੇ ਅਸੀਂ ਉਹਨਾਂ ਦੀ ਕਾਲ ਵੀ ਜਿਹੜੀ ਹੈ ਜ਼ਰੂਰ ਲਵਾਂਗੇ ਜੀ ਦ ਮਾਈਗ੍ਰੇਸ਼ਨ ਸ਼ੋ ਚੱਲ ਰਿਹਾ ਜੀ ਤੇ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ ਦ ਮਾਈਗ੍ਰੇਸ਼ਨ ਸ਼ੋ ਦੇ ਵਿੱਚ ਬਹੁਤ ਬਹੁਤ ਸਵਾਗਤ ਹਾਂਜੀ ਸਤਿ ਸ੍ਰੀ ਅਕਾਲ ਜੀ
ਹੈਲੋ
ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ
ਹਾਂਜੀ ਆਪਣਾ ਨਾਮ ਦੱਸੋ ਫਿਰ
ਹਾਂਜੀ ਸੁਨੀਲ ਬੋਲ ਰਿਹਾ ਜੀ
ਹਾਂਜੀ ਸੁਨੀਲ ਜੀ ਕੀ ਸਵਾਲ ਹੈ ਤੁਹਾਡਾ
ਹਾਂਜੀ ਮੈਂ ਪੁੱਛਣਾ ਸੀਗਾ ਪੇਰੈਂਟ ਵੀਜ਼ੇ ਬਾਰੇ ਜਿੱਦਾਂ ਇਹ ਦੱਸ ਰਹੇ ਸੀ ਰੋਹਿਤ ਜੀ ਇਹ ਵੀ ਆਪਣਾ ਕੰਟਰੀਬਿਊਟਰੀ ਜਾਂ ਨਾਨ ਕੰਟਰੀਬਿਊਟਰੀ ਪਾ ਕੇ ਜਦੋਂ ਪੇਰੈਂਟਸ ਪੱਕੀ ਹੋ ਜਾਂਦੇ ਆ ਚਾਹੇ ਮਤਲਬ ਜਿੰਨਾ ਮਰਜ਼ੀ ਟਾਈਮ ਲੱਗਦਾ ਜਿਹੜੀ ਬੈਲੈਂਸ ਫੈਮਿਲੀ ਇੰਡੀ ਮੰਨ ਲਓ 50% ਬ੍ਰਦਰ ਹਾਂਜੀ 50% ਇੱਥੇ ਹੈ 50% ਇੰਡੀਆ ਚ ਹੈ
ਦੇਖੋ ਪੇਰੈਂਟਸ ਜਿਹੜੇ ਉਹ ਜਦੋਂ
ਬੈਲੈਂਸ ਫੈਮਿਲੀ ਹੋ ਗਈ
ਨਹੀਂ ਮੈਂ ਸਮਝ ਗਿਆ ਹੁਣ ਬੈਲੈਂਸ ਆਫ ਫੈਮਿਲੀ ਹੋ ਗਈ ਜਦੋਂ ਤੁਸੀਂ ਪੇਰੈਂਟ ਵੀਜ਼ਾ ਪਾਉਂਦੇ ਆ ਨਾ ਉਹ ਚ ਅਗਰ ਬੱਚੇ ਜਿਹੜੇ ਆ ਏਜ ਲਿਮਿਟਸ ਹੈਗੀ ਆ ਬੱਚਿਆਂ ਦੀ ਕਿੰਨੀ ਅਗਰ 18 ਸਾਲ ਤੋਂ ਘੱਟ ਆ ਫਿਰ ਤਾਂ ਡਿਪੈਂਡੈਂਟ ਹੋ ਗਏ ਸੇਵ ਹੋ ਜਾਂਦੇ ਆ ਉਹ ਜਿਹੜੇ ਡਿਪੈਂਡੈਂਟ ਚਾਈਲਡ ਜਿਹੜੇ ਆ ਉਹ ਤੁਸੀਂ ਇੰਕਲੂਡ ਕਰ ਸਕਦੇ ਆ ਵੀਜ਼ਾ ਐਪਲੀਕੇਸ਼ਨ ਚ ਬਟ ਅਗਰ ਉਹ 18 ਸਾਲ ਤੋਂ ਉੱਪਰ ਹੋ ਗਏ ਆ ਤੇ ਉਹ ਆਪਣਾ ਡਿਪੈਂਡੈਂਟ ਨਹੀਂ ਹੈਗੇ ਪੇਰੈਂਟਸ ਦੇ ਉੱਤੇ ਤੇ ਉਹ ਫਿਰ ਤੁਸੀਂ ਇੰਕਲੂਡ ਅਗਰ ਕਰੋਗੇ ਤਾਂ ਉਹਦੀ ਰਿਫਿਊਜ਼ਲ ਆਊਗੀ ਫਿਰ
ਨਹੀਂ ਜਦੋਂ ਪੇਰੈਂਟਸ ਪੀ ਆਰ ਹੋ ਜਾਂਦੇ ਉਸ ਤੋਂ ਬਾਅਦ
ਨਹੀਂ ਉਸ ਤੋਂ ਬਾਅਦ ਦੀ ਆਪਸ਼ਨ ਨਹੀਂ ਹੈ ਸਰ
ਉਸ ਤੋਂ ਬਾਅਦ ਨਹੀਂ ਹੋ ਸਕਦੀ
ਨਾ ਉਸ ਤੋਂ ਬਾਅਦ ਨਹੀਂ ਹੋ ਸਕਦੀ ਹੁਣ ਤੁਸੀਂ ਏਜ ਦੀ ਅਗਰ ਗੱਲ ਕਰੋ ਮੈਨੂੰ ਏਜ ਥੋੜੀ ਜਿਹੀ ਦੱਸੋਗੇ ਕਿ ਏਜ ਕਿੰਨੀ
ਨਹੀਂ ਏਜ ਤਾਂ ਜ਼ਿਆਦਾ ਹੀ ਉਹਨਾਂ ਦੀ ਮਤਲਬ 25-30 ਸਾਲ ਹੈ ਇਸ ਟਾਈਮ
ਅੱਗੇ ਸਾਡੇ ਨਾਲ ਮਨਦੀਪ ਸਵਰਨਜੀਤ ਸਰਾਂ ਇਹ ਵੀ ਜੁੜੇ ਹੋਏ ਨੇ ਪੁੱਛ ਰਹੇ ਨੇ ਕਹਿੰਦੇ ਜੀ ਕੰਟਰੀਬਿਊਟਰੀ ਵੀਜ਼ਾ ਆਫਸ਼ੋਰ ਨੂੰ ਕਿੰਨਾ ਟਾਈਮ ਪੀਰੀਅਡ ਲੱਗਦਾ ਜੀ ਆਫਸ਼ੋਰ ਤੋਂ ਜੇ ਉਹਨਾਂ ਨੂੰ ਪਾਉਣਾ ਹੋਵੇ ਤਾਂ
ਅੱਜ ਦੀ ਡੇਟ ਚ ਜਿਹੜਾ ਡਿਪਾਰਟਮੈਂਟ ਆ ਕੰਟਰੀਬਿਊਟਰੀ ਲਈ ਲਗਾ ਕੇ ਚੱਲੋ 4 ਸਾਲ ਦੇ ਲਗਭਗ
ਬਿਟਵੀਨ 3-4 ਦੇ ਵਿੱਚ ਕਹਿ ਸਕਦੇ
ਆ 4-5
ਤੇ ਅੱਜ ਦੀ ਡੇਟ ਚ ਪ੍ਰੋਸੈਸ ਟਾਈਮ ਬਹੁਤ ਵਧੇ ਆ 18 ਮਹੀਨੇ ਹੁੰਦਾ ਸੀ ਐਟਲੀਸਟ ਲਾਸਟ ਈਅਰ ਦੀ ਅਪਡੇਟ ਸੀ 18 ਮਹੀਨੇ ਹੁੰਦਾ ਸੀ ਫਿਰ 24 ਮਹੀਨੇ ਹੋਇਆ ਹੁਣ ਅੱਜ ਦੀ ਡੇਟ ਚ 3-4 ਸਾਲ ਦੇ ਵਿੱਚ
ਜੀ ਜੀ ਮਨਦੀਪ ਜੀ ਤੁਹਾਨੂੰ ਜਵਾਬ ਮੈਨੂੰ ਲੱਗਦਾ ਕਿ ਮਿਲ ਗਿਆ ਤੁਹਾਡਾ ਤੇ ਅੱਗੇ ਇਕਬਾਲ ਜੀ ਹੈ ਸਾਡੇ ਨਾਲ ਇਹ ਪੁੱਛ ਰਹੇ ਨੇ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ
ਸਤਿ ਸ੍ਰੀ ਅਕਾਲ
ਤੇ ਕਹਿੰਦੇ ਭਾਜੀ ਇੰਡੀਪੈਂਡੈਂਟ ਪੇਰੈਂਟ ਵੀਜ਼ਾ ਲਈ ਕੋਈ ਏਜ ਲਿਮਿਟ ਹੈ ਮੇਰਾ ਖਿਆਲ ਆਪਾਂ ਦੱਸੀ ਸੀ
ਪਰ ਇਹ ਮੇਰੇ ਖਿਆਲ ਗੱਲ ਕਰ ਰਿਹਾ ਇੰਡੀਪੈਂਡੈਂਟ ਵਿਜ਼ਟਰ ਵੀਜ਼ਾ ਦੀ ਗੱਲ ਕਰ ਰਿਹਾ ਮੇਰੇ ਖਿਆਲ ਜਦੋਂ ਆਪਾਂ ਵਿਜ਼ਟਰ ਵੀਜ਼ਾ ਦੀ ਗੱਲ ਕਰੀ ਦੀ ਤਾਂ ਉਹਦੇ ਵਿੱਚ ਏਜ ਲਿਮਿਟ ਨਹੀਂ ਹੁੰਦੀ
ਜੀ
ਅਗਰ ਕੰਟਰੀਬਿਊਟਰੀ ਦੀ ਆ ਉਹਦੇ ਵਿੱਚ ਵੀ ਨਹੀਂ ਆ ਜੇ ਆਪਾਂ ਨਾਨ ਕੰਟਰੀਬਿਊਟਰੀ ਪੇਰੈਂਟ ਵੀਜ਼ਾ ਦੀ ਗੱਲ ਕਰ ਰਹੇ ਹਾਂ ਤਾਂ ਉਹ ਚ ਡੈਫੀਨੇਟਲੀ 5-6 ਮਹੀਨੇ ਅੱਜ ਦੀ ਡੇਟ ਦੇ ਵਿੱਚ ਏਜ ਹੈ
ਮੈਨੂੰ ਲੱਗਦਾ ਇੰਡੀਪੈਂਡੈਂਟ ਟੂਰਿਸਟ ਵੀਜ਼ਾ ਦੀ ਗੱਲ ਕਰ ਰਹੇ ਪੈਨਸ
ਟੂਰਿਸਟ ਵੀਜ਼ਾ ਏਜ ਲਿਮਿਟ
ਕੋਈ ਏਜ ਲਿਮਿਟ ਜੀ ਜੀ ਸੋ ਦੋਸਤੋ ਤੁਸੀਂ ਆਪਣੇ ਜਿਹੜੇ ਸਵਾਲ ਹੈ ਉਹ ਸਾਨੂੰ ਭੇਜ ਸਕਦੇ ਹੋ ਸਮਾਂ ਜਿਹੜਾ ਪ੍ਰੋਗਰਾਮ ਦੇ ਵਿੱਚ ਥੋੜਾ ਬਚਿਆ ਪਰ ਅਸੀਂ ਫਿਰ ਵੀ ਇਸ ਟੌਪਿਕ ਦੇ ਉੱਤੇ ਜਿਹੜੀ ਗੱਲਬਾਤ ਹੈ ਉਹ ਜਾਰੀ ਰੱਖਾਂਗੇ। ਸੋ ਜਿਵੇਂ ਗੱਲਬਾਤ ਜਿਹੜੀ ਹੈ ਇਕਬਾਲ ਹੋਰਾਂ ਨੇ ਵੀ ਕੀਤੀ ਹੈ ਕਿ ਉਹ ਪੁੱਛ ਰਹੇ ਨੇ ਕਿ ਇੰਡੀਪੈਂਡੈਂਟ ਜਿਹੜਾ ਪੇਰੈਂਟ ਵੀਜ਼ਾ ਹੈ ਟੂਰਿਸਟ ਵੀਜ਼ਾ ਦੇ ਤੌਰ ਤੇ ਭਾਵੇਂ ਉਹ ਪੁੱਛ ਰਹੇ ਹੈ ਹਨਾ, ਏਜ ਲਿਮਿਟ, ਏਜ ਲਿਮਿਟ ਹੋਰ ਵੀ ਜੇ ਅਸੀਂ ਵੀਜ਼ਿਆਂ ਦੀ ਗੱਲ ਕਰੀਏ ਇਹਦੇ ਵਿੱਚ ਤੁਸੀਂ ਦੱਸਿਆ ਕਿ ਕੋਈ ਏਜ ਲਿਮਿਟ ਨਹੀਂ ਆ ਹਨਾ, ਕਾਊਂਟ ਨਹੀਂ ਹੁੰਦੀ, ਪਰ ਜਿਹੜੇ ਨਾਨ ਕੰਟਰੀਬਿਊਟਰੀ ਵੀਜ਼ਾ ਉਹਦੇ ਵਿੱਚ ਤੁਸੀਂ ਦੱਸਿਆ ਕਿ 65 ਸਾਲ 6 ਮਹੀਨੇ ਦੀ ਜਿਹੜੀ ਏਜ ਲਿਮਿਟ ਆ ਉਹ ਜ਼ਰੂਰੀ ਆ। ਅੱਛਾ ਇੱਕ ਜਿਹੜਾ ਸਵਾਲ ਆ ਇਹਨਾਂ ਨੇ ਕੀਤਾ ਸੀਗਾ ਵੀ ਜਿਹੜਾ ਪਿਛਲਾ ਸਾਡੇ ਜਿਹੜੇ ਕਾਲਰ ਆ ਉਹ ਜੁੜੇ ਆ ਉਹਨਾਂ ਨੇ ਕੀਤਾ ਵੀ ਜੇ ਪੇਰੈਂਟਸ ਇੱਥੇ ਪੱਕੇ ਹੋ ਜਾਂਦੇ ਆ ਤੇ ਉਹ ਆਪਣੇ ਬੱਚੇ ਨੂੰ ਜੇ ਬੁਲਾਉਣਾ ਚਾਹੁੰਦੇ, ਉਹਨਾਂ ਦਾ ਐਗਜੈਕਟਲੀ ਜਿਹੜਾ ਸਵਾਲ ਸੀ ਉਹ ਏਦਾਂ ਦਾ ਹੀ ਸੀਗਾ ਵੀ ਜਿਹੜੇ ਬੈਲੈਂਸਡ ਫੈਮਿਲੀ ਦੇ ਜਿਹੜੇ ਮੈਂਬਰ ਉੱਥੇ ਰਹਿ ਗਏ ਆ।
ਇਹਦੇ ਵਿੱਚ ਜਿਹੜਾ ਆ ਆਹ ਤੁਹਾਡਾ ਜਿਹੜਾ ਕੁਐਸਚਨ ਆ ਇਹ ਚ ਕੀ ਕਰਨਾ ਚਾਹੀਦਾ, ਜਦੋਂ ਵੀ ਤੁਸੀਂ ਪੇਰੈਂਟ ਵੀਜ਼ਾ ਦੀ ਐਪਲੀਕੇਸ਼ਨ ਪਾਉਂਦੇ ਆ ਕੰਟਰੀਬਿਊਟਰੀ ਪੇਰੈਂਟ ਵੀਜ਼ਾ ਦੀ, ਉਹਦੇ ਵਿੱਚ ਉਸੀ ਵੇਲੇ ਦੇਖੋ ਕਿ ਤੁਹਾਡੇ ਜਿਹੜੇ ਬਾਕੀ ਬੱਚੇ ਜਿਹੜੇ ਇੰਡੀਆ ਦੇ ਵਿੱਚ ਹੈਗੇ ਆ ਕੀ ਏਜ ਆ, ਕੀ ਉਹ ਡਿਪੈਂਡੈਂਟ ਹੈਗੇ ਆ ਇਸ ਤਰੀਕੇ ਨਾਲ। ਇੰਡੀਆ ਦੇ ਵਿੱਚ ਮੋਸਟਲੀ ਇਹੀ ਹੁੰਦਾ ਕਿ ਬੱਚੇ ਜਿਹੜੇ ਆ ਉਹ 18 ਸਾਲ ਤੋਂ ਬਾਅਦ ਵੀ 23-25 ਸਾਲ ਤੱਕ ਡਿਪੈਂਡੈਂਟ ਹੀ ਰਹਿੰਦੇ ਹੈ ਕਿਉਂਕਿ ਪੜ੍ਹਾਈ ਚੱਲਦੀ ਰਹਿੰਦੀ ਆ, ਗ੍ਰੈਜੂਏਸ਼ਨ ਜਾਂ 21 ਸਾਲ ਚ ਗ੍ਰੈਜੂਏਸ਼ਨ ਹੁੰਦੀ ਆ, ਫਿਰ ਮਾਸਟਰਸ ਕਰਦੇ ਆ ਜਾਂ ਬੀਐਡ ਕਰਦੇ ਆ, ਕੁਛ ਵੀ ਕਰਦੇ ਆ ਉਹ, ਤਾਂ ਉਹਦੀ ਜਿਹੜੀ ਡਾਕੂਮੈਂਟੇਸ਼ਨ ਆ ਉਹ ਬੜੀ ਰੋਬਸਟ ਹੋਣੀ ਚਾਹੀਦੀ ਹੈ, ਸਾਰੀ ਮੇਨਟੇਨਡ ਕਿ ਉਸੀ ਘਰ ਚ ਰਹਿ ਰਹੇ ਆ, ਜਿਹੜੀ ਉਹਨਾਂ ਦੀ ਫੀਸ ਪੇ ਹੋ ਰਹੀ ਆ ਉਹ ਕੈਸ਼ ਨਾ ਪੇ ਕਰਨ, ਬੈਂਕ ਟ੍ਰਾਂਸਫਰ ਹੋਣ, ਸਭ ਕੁਛ ਉਹਨਾਂ ਦਾ ਜਿਹੜਾ ਖਰਚਾ ਦੇ ਰਹੇ ਆ ਉਹਨਾਂ ਨੂੰ, ਉਹਨਾਂ ਦਾ ਅਕਾਊਂਟ ਖੋਲਵਾਓ, ਉਹਨਾਂ ਦੇ ਅਕਾਊਂਟ ਚ ਟ੍ਰਾਂਸਫਰ ਕਰੋ ਜੋ ਵੀ ਪਾਕਿਟ ਮਨੀ ਆ, ਤੁਸੀਂ ਉਹਨਾਂ ਨੂੰ ਕੋਈ ਬਾਈਕ ਲੈ ਕੇ ਦੇ ਰਹੇ ਆ, ਕਾਰ ਲੈ ਕੇ ਦੇ ਰਹੇ ਆ, ਉਹਦਾ ਰਿਕਾਰਡ ਪ੍ਰੋਪਰ ਹੋ ਕਿ ਮਤਲਬ ਸਾਰਾ ਸ਼ੋ ਕਰਨਾ ਕਿ ਬੱਚਾ ਜਿਹੜਾ ਆ ਉਹ ਡਿਪੈਂਡੈਂਟ ਆ ਪੇਰੈਂਟਸ ਤੇ। ਅਗਰ ਇਹ ਚੀਜ਼ ਸ਼ੋ ਹੋ ਜਾਂਦੀ ਆ ਤਾਂ ਜਦੋਂ ਪੇਰੈਂਟਸ ਵੀਜ਼ਾ ਦੀ ਫਾਈਲ ਲੱਗਦੀ ਹੈ ਬੱਚਾ ਉਸੀ ਵੇਲੇ ਇਨਕਲੂਡ ਹੋ ਜਾਂਦਾ ਨਾਲੇ, ਜਦੋਂ ਪੇਰੈਂਟਸ ਹੀ ਪੀ ਆਰ ਆਏ ਉਹਨਾਂ ਦੀ ਵੀ ਨਾਲੇ ਪੀ ਆਰ ਆ ਜਾਣੀ।
ਸਭ ਤੋਂ ਫਾਇਦੇਮੰਦ ਇਹ ਹੁੰਦਾ ਵੀ ਜੇ 18 ਈਅਰਸ ਜਾਂ ਨੇੜੇ ਏਜ ਹੋਵੇ, ਠੀਕ ਹੈ, ਤੁਸੀਂ ਕੰਪਲੀਟਲੀ ਸ਼ੋ ਕਰ ਰਹੇ ਸਾਰਾ ਕੁਛ ਆਪਣਾ ਖਰਚਾ ਸ਼ੋ ਕਰ ਰਹੇ ਹਾਂ ਵੀ ਉਹ ਡਿਪੈਂਡੈਂਟ ਆ, ਨਾਲ ਕਰ ਲਓ ਜੇ 3 ਵੀ ਲਾਈਫ ਕੇਸਿਸ ਵੀ ਨਾਲ ਹੀ ਸਾਰਿਆਂ ਦੀ ਰੈਸੀਡੈਂਸ ਆ ਜਾਂਦੀ ਹੈ, ਠੀਕ ਹੈ। ਬਾਅਦ ਨੂੰ ਜਿਹੜਾ ਤੁਸੀਂ ਕਹਿੰਦੇ ਚਾਈਲਡ ਵੀਜ਼ਾ ਉਹ ਆਪਣੇ ਯੂ ਨੋ ਉਹਦਾ ਸਕਸੈਸ ਰੇਟ ਐਂਡ ਅਗੇਨ ਉਹ ਪੋਸੀਬਿਲਿਟੀ ਨਹੀਂ ਹੈ ਵੀ ਤੁਸੀਂ ਫੇਰ ਉਹਨਾਂ ਨੂੰ ਇੱਥੇ ਸੱਦ ਸਕੋ ਬੀਇੰਗ ਯੋਰ ਚਾਈਲਡ, ਠੀਕ ਹੈ, ਉਹ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਤੁਸੀਂ ਹਾਂਜੀ ਜੇ ਪ੍ਰੀ ਪਲਾਨ ਕਰਨਾ ਅਗੇਨ ਨਾਲ ਹੀ ਐਪਲੀਕੇਸ਼ਨ ਬਾਅਦ ਅਗਰ ਉਹ ਐਲੀਜੀਬਲ ਆ ਬੈਟਰ ਰਹੂਗਾ।
ਅੱਛਾ ਇਹ ਜਿਹੜਾ ਭੰਬਲਪੁਰ ਸਾਹਿਬ ਵੀ ਬਣਿਆ ਹੀ ਰਹਿੰਦਾ ਆ ਪਰਿਵਾਰਾਂ ਦੇ ਵਿੱਚ, ਪਤਾ ਕੀ ਹੁੰਦਾ ਕਿ ਅਸੀਂ ਸੋਚਦੇ ਇੱਦਾਂ ਰਹਿੰਦੇ ਹਾਂ ਪਰ ਅਸੀਂ ਕੰਸਲਟ ਨਹੀਂ ਕਰਦੇ ਐਕਸਪਰਟ ਦੇ ਨਾਲ, ਕਿਸੇ ਨਾਲ ਸਲਾਹ ਨਹੀਂ ਕਰਦੇ, ਪਰ ਅਸੀਂ ਏਦਾਂ ਸੋਚ ਕੇ ਬੈਠ ਜਾਂਦੇ ਹਾਂ ਕਿ ਨਹੀਂ ਜੇ ਪੇਰੈਂਟਸ ਆ ਗਏ ਫਿਰ ਤਾਂ, ਕਿਉਂਕਿ ਸਲਾਹ ਦੇਣ ਵਾਲੇ ਭਾਈਚਾਰੇ ਦੇ ਵਿੱਚ ਆਪਣੇ ਸਾਥੀ ਸੰਗੀ ਜਿਹੜੇ ਉਹ ਬਹੁਤ ਹੁੰਦੇ ਆ ਹਨਾ, ਤੇ ਉਹ ਕਹਿੰਦੇ ਕਿ ਨਹੀਂ ਨਹੀਂ ਜੇ ਪੇਰੈਂਟਸ ਆ ਗਏ ਫਿਰ ਤਾਂ ਕੋਈ ਐਡੀ ਗੱਲ ਨਹੀਂ ਹੈਗੀ ਫਿਰ ਤਾਂ।
ਹਾਂਜੀ ਸੋਰੀ ਮੈਂ ਕੱਟ ਰਿਹਾ ਬਈ, ਦੇਖੋ ਕਾਮਨ ਸੈਂਸ ਜਿਹੜੀਆਂ ਕਾਮਨ ਸੈਂਸ ਅਪਰੋਚ ਹੁੰਦੀ ਹੈ ਨਾ ਉਹ ਯੂਜ਼ ਕਰ ਲੈ। ਮਾਈਗ੍ਰੇਸ਼ਨ ਲਾਅ ਅਸੀਂ ਬਾਰ ਬਾਰ ਕਹਿੰਦੇ ਆਏ ਹਾਂ ਪ੍ਰੋਗਰਾਮ ਤੇ, ਠੀਕ ਹੈ, ਇੰਨਾ ਕੰਪਲੀਕੇਟਡ ਹੈ, ਠੀਕ ਹੈ, ਕਿ ਇੱਕ ਛੋਟੀਆਂ ਛੋਟੀਆਂ ਗੱਲਾਂ 65 ਸਾਲ 6 ਮਹੀਨੇ ਵਾਲੀ, ਠੀਕ ਹੈ, ਹੋਰ ਵੀ ਕਈ ਗੱਲਾਂ, ਠੀਕ ਹੈ, ਜਿਹੜੀਆਂ ਆਮ ਜਿਹੜੇ ਆਪਣੇ ਭਾਈਚਾਰੇ ਦੇ ਲੋਕ ਹੈ ਜਿਹੜੇ ਆਪ ਪਾਉਂਦੇ, ਮੈਂ ਨਹੀਂ ਕਹਿੰਦਾ ਆਪ ਨਾ ਪਾਓ ਬਟ ਡਿਊ ਰਿਸਰਚ ਨਾ ਪਾਓ ਤੁਸੀਂ, ਠੀਕ ਹੈ। ਉਹ ਕੀ ਹੈ ਕਿ ਛੋਟੀਆਂ ਛੋਟੀਆਂ ਗੱਲਾਂ, ਹੁਣ ਕਿ ਪੇਰੈਂਟਸ ਆ ਗਏ ਤੇ ਹੁਣ ਇਹਨਾਂ ਦਾ ਸੌਖਾ ਹੋ ਗਿਆ ਜੀ, ਇਹਨਾਂ ਤੇ ਆਪਾਂ ਈਜ਼ੀਲੀ ਲਿਆ ਸਕਦੇ ਹਾਂ, ਬਟ ਉਹ ਤਾਂ ਕੋਈ ਤੋੜ ਹੀ ਨਹੀਂ ਹੈ, ਠੀਕ ਹੈ, ਅਸੀਂ ਨਹੀਂ ਲਿਆ ਸਕਦੇ, ਮਨ ਨੂੰ ਡਿਸਅਪੋਇੰਟਮੈਂਟ ਹੁੰਦੀ ਹੈ, ਠੀਕ ਹੈ। ਸਾਡੇ ਕੋਲ ਵੀ ਕਈ ਕਲਾਇੰਟਸ ਹੁੰਦੇ, ਹਾਂਜੀ ਮੈਂ ਜੀ ਗਿਆ ਸੀ ਬਾਰਬੀਕਿਊ ਤੇ ਮੈਨੂੰ ਮੇਰੇ ਫਰੈਂਡ ਜਾਂ ਕਜ਼ਨ ਨੇ ਕਿਹਾ ਵੀ ਏਦਾਂ ਹੋ ਸਕਦਾ ਜੀ, ਠੀਕ ਹੈ, ਉਹ ਨਹੀਂ ਹੋ ਸਕਦੇ। ਤੇ ਆਮ ਤੁਸੀਂ ਮਾਈਗ੍ਰੇਸ਼ਨ ਏਜੰਟ ਜਾਂ ਐਕਸਪਰਟ ਕੋਲ ਤਾਂ ਹੀ ਜਾਂਦੇ ਹਾਂ ਕਿਹਾ ਕਿ ਤੁਹਾਨੂੰ ਮਾਈਗ੍ਰੇਸ਼ਨ ਲਾਅ ਦੀ ਉਹ ਸਮਝ ਦੇ ਸਕਣ, ਠੀਕ ਹੈ, ਤੇ ਪਲੀਜ਼ ਰਿਸਰਚ ਜ਼ਰੂਰ ਕਰੋ ਆਪਣੀ।
ਜ਼ਰੂਰ ਆਪਾਂ ਇੱਥੇ ਇਹ ਜ਼ਰੂਰ ਗੁਜ਼ਾਰਿਸ਼ ਕਰਾਂਗੇ ਦੋਸਤਾਂ ਨੂੰ ਕਿ ਸਾਡਾ ਜਿਹੜਾ ਮਕਸਦ ਹੁੰਦਾ ਪ੍ਰੋਗਰਾਮ ਕਰਨ ਦਾ ਮਾਈਗ੍ਰੇਸ਼ਨ ਸ਼ੋ ਜਿਹੜਾ ਉਹ ਇਸੇ ਕਰਕੇ ਲੈ ਕੇ ਆਉਂਦੇ ਆ ਕਿ ਬਹੁਤ ਸਾਰੇ ਪਬਲਿਕ ਜਿਹੜੇ ਉਹ ਅਸੀਂ ਆਪ ਬਣਾਏ ਹੁੰਦੇ ਆ, ਪਰ ਟੈਕਨੀਕਲੀ ਜਿਹੜੇ ਮਾਈਗ੍ਰੇਸ਼ਨ ਇਸ਼ੂਜ਼ ਆ ਉਹ ਬਹੁਤ ਜ਼ਿਆਦਾ ਜਟਿਲ ਆ ਹਨਾ, ਕੰਪਲੀਕੇਟਡ ਆ, ਉਹਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਆ, ਤੇ ਉਹਨਾਂ ਨੂੰ ਸਮਝਣ ਦੇ ਲਈ ਸਾਥੀ ਸੰਗੀਆਂ ਨਾਲ ਚਲੋ ਜ਼ਰੂਰ ਸਲਾਹ ਕਰੋ, ਪਰ ਉਹਦੇ ਨਾਲ ਵੀ ਜ਼ਰੂਰੀ ਆ ਕਿ ਜਿਹੜੇ ਮਾਈਗ੍ਰੇਸ਼ਨ ਐਕਸਪਰਟ ਆ ਸਪੈਸ਼ਲੀ ਰਜਿਸਟਰਡ ਮਾਈਗ੍ਰੇਸ਼ਨ ਐਕਸਪਰਟ ਜਿਹੜੇ ਆ ਉਹਨਾਂ ਦੇ ਨਾਲ ਕਿਸੇ ਵੀ ਕੇਸ ਸੰਬੰਧੀ ਜਿਹੜਾ ਵਿਚਾਰ ਵਟਾਂਦਰਾ ਇੱਕ ਦੇ ਨਾਲ ਨਹੀਂ ਸਗੋਂ ਦੋਵਾਂ ਦੇ ਨਾਲ ਵੀ ਕਰੋ। ਔਰ ਸਾਡਾ ਇਹ ਪ੍ਰੋਗਰਾਮ ਕਰਨ ਦਾ ਮਕਸਦ ਵੀ ਇਹੀ ਹੈ ਕਿ ਅਸੀਂ ਇਹਨਾਂ ਭਰਮ ਭੁਲੇਖਿਆਂ ਦੇ ਵਿੱਚੋਂ ਜ਼ਰੂਰ ਕੱਢ ਸਕੀਏ ਹਨਾ। ਕਈ ਵਾਰ ਅਸੀਂ ਆਪਣੇ ਆਪ ਹੀ ਬਣਾਈ ਹੋਈ ਦੁਨੀਆਂ ਦੇ ਵਿੱਚ ਬਿਲਕੁਲ ਜੀ ਆਪਣੇ ਆਪ ਹੀ ਜਿਹੜਾ ਸੰਸਾਰ ਸਿਰਜਿਆ ਹੁੰਦਾ ਤੇ ਉਹੀ ਆਪਾਂ ਸੋਚ ਕੇ ਚੱਲਦੇ ਰਹਿੰਦੇ ਹਾਂ, ਤੇ ਉਹਦਾ ਖਮਿਆਜ਼ਾ ਜਿਹੜਾ ਆ ਉਹ ਸਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗਦਾ ਕਿ ਅੱਛਾ ਅਸੀਂ ਤਾਂ ਇੱਦਾਂ ਹੀ ਸੋਚ ਕੇ ਬੈਠੇ ਰਹੇ ਹਾਂ।
ਇੱਕ ਛੋਟਾ ਜਿਹਾ ਐਗਜ਼ਾਮਪਲ, ਠੀਕ ਹੈ, ਮੈਂ ਧਿਆਨ ਦੇਖ ਰਿਹਾ ਸੀ ਕੀ ਐਗਜ਼ਾਮਪਲ ਦੇ ਸਕਦੇ ਹਾਂ। ਆਮ ਧਾਰਨਾ ਇਹ ਹੈ ਵੀ ਹਾਂਜੀ ਅਗਰ ਤੁਸੀਂ ਇੱਥੇ ਰਹੇ ਹਾਂ 10 ਸਾਲ, ਅਗਰ ਤੁਹਾਡੇ ਬੇਬੀ ਨੂੰ ਇੱਥੇ ਪਹੁੰਚ ਹੁੰਦਾ ਹੈ, ਠੀਕ ਆ, ਤੇ 10 ਸਾਲ ਹੋ ਜਾਂਦੇ ਆ ਤੇ ਤੁਹਾਡੀ ਡਾਇਰੈਕਟ ਸਿਟੀਜ਼ਨਸ਼ਿਪ ਹੋ ਜਾਂਦੀ ਹੈ। ਉਹ ਇੰਨੇ ਕੁ ਰੂਲਸ ਆ, ਠੀਕ ਆ, ਪਹਿਲੀ ਸਭ ਤੋਂ ਪਹਿਲਾਂ ਰੂਲ ਆ ਕਿ ਲੀਗਲ ਸਟੇ ਹੋਣਾ ਚਾਹੀਦਾ ਤੁਹਾਡਾ ਇੱਥੇ, ਇਲੀਗਲ ਸਟੇ ਨਹੀਂ। ਹਾਂਜੀ, ਠੀਕ ਆ, ਇਹ ਚ ਕਈ ਹੋਰ ਚੀਜ਼ਾਂ ਹੈ, ਠੀਕ ਆ, ਦਿਸ ਇਜ ਜਸਟ ਵਨ ਆਫ ਇਟ, ਠੀਕ ਆ। ਇਹ ਚ ਕੀ ਕਹਿੰਦੇ ਕਿ ਅਗਰ ਤੁਸੀਂ ਮੇਰੇ ਤੋਂ ਅੱਜ ਸੁਣਿਆ, ਠੀਕ ਆ, ਅੱਗੇ ਜਾ ਕੇ ਕਹਿਤਾ ਉਹਨਾਂ ਨੇ, ਅੱਗੇ ਕਹਿਤਾ, ਠੀਕ ਆ, ਚਾਈਨੀਜ਼ ਵਿਸਪਰ ਜਿਹਨੂੰ ਕਹਿੰਦੇ ਆ, ਠੀਕ ਆ, ਵੀ ਹਾਂਜੀ ਵੀ ਤੁਸੀਂ ਮੈਸੇਜ ਕੁਛ ਹੋਰ ਸੀ ਤੇ ਉਹ ਐਂਡ ਤੱਕ ਪਹੁੰਚਦੇ ਕੁਛ ਹੋਰ ਹੋ ਗਿਆ, ਠੀਕ ਹੈ। ਅਗੇਨ ਪ੍ਰੋਗਰਾਮ ਦਾ ਮਕਸਦ ਆਹੀ ਆ, ਤੁਹਾਡੇ ਕੋਈ ਕੰਪਲੀਕੇਟਡ ਮੈਟਰਸ ਆ ਜਿੱਥੇ ਤੁਸੀਂ ਫਸੇ ਹੋਏ, ਅਗਰ ਅਸੀਂ ਇੱਥੇ ਜਵਾਬ ਨਹੀਂ ਦੇ ਪਾਉਂਦੇ ਤੁਹਾਨੂੰ ਰਿੰਗ ਕਰ ਲਓ ਤੁਸੀਂ।
ਸਰ ਬਿਲਕੁਲ ਦੋਸਤੋ, ਅਸੀਂ ਤੁਹਾਨੂੰ ਦੱਸਦੇ ਚਾਹੀਏ ਕਿ ਪ੍ਰੋਗਰਾਮ ਦੌਰਾਨ ਅਸੀਂ ਭਾਵੇਂ ਉਹ ਜਿਹੜੀਆਂ ਇਨਕੁਆਇਰੀਜ਼ ਆ ਉਹਨਾਂ ਨੂੰ ਬਹੁਤ ਹੀ ਵੱਡੀ ਡਿਟੇਲ ਦੇ ਵਿੱਚ ਤਾਂ ਨਹੀਂ ਤੁਹਾਡੇ ਨਾਲ ਡਿਸਕਸ ਕਰ ਸਕਦੇ, ਪਰ ਫਿਰ ਵੀ ਜਿੰਨੀ ਵੀ ਪ੍ਰੋਗਰਾਮ ਦੇ ਸੀਮਤ ਸਮੇਂ ਦੇ ਵਿੱਚ ਅਸੀਂ ਜਾਣਕਾਰੀ ਜਿਹੜੀ ਆ ਉਹ ਪ੍ਰੋਵਾਈਡ ਕਰ ਸਕਦੇ ਹਾਂ ਆਪਣੇ ਜਿਹੜੇ ਐਕਸਪਰਟਸ ਦੇ ਦੁਆਰਾ ਅਸੀਂ ਕਰਦੇ ਹਾਂ, ਪਰ ਫਿਰ ਵੀ ਤੁਸੀਂ ਫਰਦਰ ਕੋਈ ਇਨਕੁਆਇਰੀ ਜਿਹੜੀ ਆ ਤੁਹਾਡੀ ਹੈ ਔਰ ਤੁਸੀਂ ਸਲਾਹ ਲੈਣੀ ਚਾਹੁੰਦੇ ਹੋਵੋ ਤਾਂ ਤੁਸੀਂ ਲਕਸ਼ ਮਾਈਗ੍ਰੇਸ਼ਨ ਦੇ ਆਫਿਸ ਦੇ ਵਿੱਚ ਵੀ ਕਾਲ ਕਰ ਸਕਦੇ ਹੋ। ਕਾਲ ਕਰਨ ਦੇ ਲਈ ਅਸੀਂ ਨੰਬਰ ਤੁਹਾਨੂੰ ਦੱਸ ਦਿੰਦੇ ਹਾਂ 0433-737-306, ਤੇ ਜਾਂ ਫਿਰ ਤੁਸੀਂ ਦੂਸਰਾ ਨੰਬਰ ਤੇ ਵੀ ਕਾਲ ਕਰ ਸਕਦੇ ਹੋ 0433-840-304, lakshmigration.com.au ਜਿਹੜੀ ਵੈਬਸਾਈਟ ਆ ਉਥੇ ਜਾ ਕੇ ਵੀ ਤੁਸੀਂ ਜਿਹੜਾ ਸੰਪਰਕ ਹੈ ਉਹ ਆਪਣਾ ਬਣਾ ਸਕਦੇ ਹੋ। ਜੇਕਰ ਤੁਸੀਂ ਈਮੇਲ ਕਰਨਾ ਚਾਹੁੰਦੇ ਹੋ, ਈਮੇਲ ਕਰਕੇ ਜਿਹੜਾ ਆਪਣਾ ਕੇਸ ਹੈ ਉਹ ਪਹੁੰਚਾਉਣਾ ਚਾਹੁੰਦੇ ਹੋ, info@lakshmigrations.com.au ਜਿਹੜਾ ਈਮੇਲ ਐਡਰੈਸ ਹੈ ਜੀ, ਤੁਸੀਂ ਉਹ ਵਿੱਚ ਹੀ ਕੁਝ ਐਡ ਕਰਨਾ ਚਾਹੁੰਦੇ
ਹੋ? ਹਾਂਜੀ, ਮੈਂ ਨਾ ਕਿਉਂਕਿ ਪ੍ਰੋਗਰਾਮ ਖਤਮ ਹੋਣ ਤੋਂ ਪਹਿਲਾਂ ਪੇਰੈਂਟ ਵੀਜ਼ਾ ਰਿਲੇਟਡ ਇੱਕ ਦੋ ਚੀਜ਼ਾਂ ਕਵਰ ਕਰਨੀ ਚਾਹਾਂਗਾ। ਇੱਕ ਤਾਂ ਲੇਟੈਸਟ ਅਪਡੇਟ ਹੁਣੇ ਆਈ ਆ ਹਾਲੇ ਕਿ ਜਿਹੜੇ ਇਸ ਸਾਲ ਦੀ ਉਹਨਾਂ ਨੇ ਜਿਹੜੀ ਕੈਪ ਆ ਉਹ ਕੀ ਰੱਖੀ ਹੈ। ਹਰ ਸਾਲ ਇਹ ਇੱਕ ਕੋਟਾ ਕੱਢਦੇ ਕਿ ਇਸ ਸਾਲ ਆਪਾਂ ਇੰਨੇ ਵੀਜ਼ੇ ਦੇਣੇ ਆ, ਯਾਨੀ ਸੇਮ ਰੱਖੀ ਆ ਪਿਛਲੇ ਸਾਲ ਵਾਲੀ। ਨੋਨ ਕੰਟਰੀਬਿਊਟਰੀ 1500 ਇਹਨਾਂ ਨੇ ਵੀਜ਼ੇ ਇਸ਼ੂ ਕਰਨੇ ਆ ਇਸ ਸਾਲ, ਤੇ ਕੰਟਰੀਬਿਊਟਰੀ ਦੇ ਵਿੱਚ 7175 ਕੰਟਰੀਬਿਊਟਰੀ ਹਮੇਸ਼ਾ ਜ਼ਿਆਦਾ ਰੱਖਦੇ ਆ ਕਿਉਂਕਿ ਗਵਰਨਮੈਂਟ ਨੂੰ ਪੈਸਾ ਆਉਂਦਾ ਹੈ। ਨੋਨ ਕੰਟਰੀਬਿਊਟਰੀ 1500 ਜਿਹੜੀ ਸਬ ਕਲਾਸਿਸ ਦੀ ਆਪਾਂ ਗੱਲ ਕੀਤੀ ਸੀ, 804 ਤੇ 103, ਤੇ ਜਿਹੜੇ 7175 ਕੰਟਰੀਬਿਊਟਰੀ ਪੇਮੈਂਟ ਵੀਜ਼ਾ ਦੀ ਗੱਲ ਕਰ ਰਹੇ ਹਾਂ ਉਹ ਸਬ ਕਲਾਸ 173, 143, 864 ਤੇ 884 ਲਈ ਆ। ਹੁਣ ਹੋਰ ਪੇਰੈਂਟ ਵੀਜ਼ਾ ਦੇ ਰਿਲੇਟਡ ਇੱਕ ਸਭ ਤੋਂ ਇੰਪੋਰਟੈਂਟ ਚੀਜ਼ ਜਿਹਦੇ ਕਰਕੇ ਪਿੱਛੇ ਰੌਲਾ ਵੀ ਬਹੁਤ ਪਿਆ ਸੀ, ਜਿਹੜਾ ਕਿ ਗਵਰਨਮੈਂਟ ਨੂੰ ਲਾਅ ਜਿਹੜਾ ਹੈ ਉਹ ਦੁਬਾਰਾ ਤੋਂ ਵਾਪਸ ਲੈਣਾ ਪਿਆ ਸੀ, ਉਹ ਸੀਗਾ ਐਸ਼ੋਰੈਂਸ ਆਫ ਸਪੋਰਟ। ਇੰਸ਼ੋਰੈਂਸ ਆਫ ਸਪੋਰਟ ਕੀ ਹੁੰਦਾ? ਜਦੋਂ ਵੀ ਆਪਾਂ ਚਾਹੇ ਉਹ ਕੰਟਰੀਬਿਊਟਰੀ ਵੀਜ਼ਾ ਹੋਵੇ ਚਾਹੇ ਨਾਨ ਕੰਟਰੀਬਿਊਟਰੀ ਹੋਵੇ, ਜਦੋਂ ਵੀ ਡਿਪਾਰਟਮੈਂਟ ਇਹਨੂੰ ਗ੍ਰਾਂਟ ਕਰਨ ਲੱਗਦਾ ਆ, ਉਹ ਇੱਥੇ ਦੇ ਸਿਟੀਜ਼ਨ ਜਿੰਨੇ ਸਪੋਂਸਰ ਹੁੰਦੇ ਆ ਉਹਨਾਂ ਕੋਲ ਮੰਗਦਾ ਕਿ ਤੁਸੀਂ ਇੰਸ਼ੋਰੈਂਸ ਦੋ ਕਿ ਅਗਲੇ 10 ਸਾਲ ਤੱਕ ਸਾਡੇ ਸਿਸਟਮ ਦੇ ਉੱਤੇ ਬੋਝ ਨਹੀਂ ਬਣੂਗੇ। ਤੇ ਉਹ ਇੰਸ਼ੋਰੈਂਸ ਆਫ ਸਪੋਰਟ ਇਸ ਤਰੀਕੇ ਨਾਲ ਜੇ ਤੁਸੀਂ ਲੈ ਲਏ ਤੇ ਜਿਹੜਾ ਬੌਂਡ ਦਿੰਦੇ ਆਪਾਂ ਇਹ ਹਿਊਮਨ ਸਰਵਿਸਿਸ ਡਿਪਾਰਟਮੈਂਟ ਨੂੰ ਉਹਦੇ ਪਿੱਛੋਂ ਡਿਡਕਟ ਕਰ ਲੈਂਦੇ ਆ। ਤੇ ਇੰਸ਼ੋਰੈਂਸ ਆਫ ਸਪੋਰਟ ਲਈ ਇਹਨਾਂ ਨੇ ਰਿਕੁਆਇਰਮੈਂਟ ਕੀ ਕਰਤੀ ਸੀਗੀ, ਉਹ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਨਹੀਂ ਦੇਖਦਾ, ਉਹ ਹਿਊਮਨ ਰਿਸੋਰਸ ਡਿਪਾਰਟਮੈਂਟ ਦੇਖਦਾ ਹੈ। ਹਲੇ ਅੱਜ ਦੀ ਡੇਟ ਦੀ ਅਗਰ ਗੱਲ ਕਰੀ ਜੋ ਇਹਨਾਂ ਨੇ ਵਾਪਸ ਲੈ ਲਿਆ ਜਾਂ ਪਹਿਲਾਂ ਜੋ ਸੀ ਉਹ ਚ ਸੀ, ਅਗਰ ਤੁਸੀਂ ਇੱਕ ਪੇਮੈਂਟ ਲਈ ਕਰਦੇ ਪਏ ਤਾਂ ਤੁਹਾਡੀ ਟੈਕਸੇਬਲ ਇਨਕਮ ਜਿਹੜੀ ਆ 46,177 ਹੋਣੀ ਚਾਹੀਦੀ। ਅਗਰ ਤੁਸੀਂ ਦੋਨੋਂ ਪੇਮੈਂਟ ਕਰ ਰਹੇ ਆ ਤੁਹਾਡੀ ਟੈਕਸੇਬਲ ਇਨਕਮ ਜਿਹੜੀ ਆ ਉਹ 61,570 ਹੋਣੀ ਚਾਹੀਦੀ ਹੈ, ਜਿਹੜੀ ਕਿ ਕੁਆਇਟ ਅਚੀਵੇਬਲ ਆ ਕਿ ਤੁਸੀਂ ਦਿਖਾ ਸਕਦੇ ਕਿ ਤੁਸੀਂ ਇੰਨਾ ਕਮਾ। ਪਰ ਜਿਹੜਾ ਗਵਰਨਮੈਂਟ ਜਿਹੜੀ ਆ ਚੇਂਜਿਸ ਲੈ ਕੇ ਆਈ ਸੀ ਪਿੱਛੇ, ਉਹ ਚ ਉਹਨਾਂ ਨੇ ਜਿਹੜੀ ਆ ਇਨਕਮ ਜਿਹੜੀ ਆ ਉਹ 1,20,000 ਤੋਂ 1.5 ਲੱਖ ਦੇ ਕੋਲ ਕਰਤੀ, ਜਿਹੜੀ ਕਿ ਹਾਈਲੀ ਜਿਹੜੀ ਕਹਿੰਦੇ ਕਿ ਬਹੁਤ ਘੱਟ ਬੰਦੇ ਉਹ ਚ ਫਾਲ ਕਰਨੇ ਸੀ ਕਿ ਇੰਨੀ ਇਨਕਮ ਦਿਖਾਉਂਦੇ ਹੋ।
ਇੱਕ ਤਰ੍ਹਾਂ ਨਾਲ ਇੱਕ ਹੋਰ ਰੁਕਾਵਟ ਕ੍ਰੀਏਟ ਕਰਨੀ ਸੀ ਵੀ ਵੀਜ਼ੇ ਜਿਹੜੇ ਕੱਟ ਪੈਣ, ਠੀਕ ਆ, ਪਬਲਿਕ ਦਾ ਬੈਕਲੈਸ਼ ਬਹੁਤ ਜ਼ਿਆਦਾ ਹੋਇਆ, ਠੀਕ ਆ, ਮੀਡੀਆ ਚ ਰਿਪੋਰਟਸ ਆਈਆਂ ਤੇ ਇਹਨਾਂ ਨੂੰ ਰੋਲ ਓਵਰ ਕਰਨਾ ਪਿਆ, ਠੀਕ ਹੈ। ਤੇ ਅਗੇਨ ਇੱਕ ਗੱਲ ਹੋਰ ਵੀ ਜਿਹੜੇ ਨੋਨ ਕੰਟਰੀਬਿਊਟਰੀ ਪੈਂਡ ਵੀਜ਼ਾ ਹੈ, ਅੱਜ ਕਈ ਸਾਲ ਹੋ ਗਏ ਮੈਨੂੰ ਐਗਜੈਕਟ ਟਾਈਮ ਤੇ ਪਤਾ ਨੀ, ਕਈ ਆਰਗੂਮੈਂਟਸ ਚੱਲ ਚੁੱਕੀਆਂ ਹੈ ਕਿ ਇਹ ਬੰਦ ਕਰਨਾ ਚਾਹੀਦਾ, ਠੀਕ ਹੈ। ਤੇ ਅਗਰ ਤੁਹਾਡੀ ਫੈਮਿਲੀ ਜਾਂ ਤੁਹਾਡੇ ਪੇਰੈਂਟਸ ਕੁਆਲੀਫਾਈ ਕਰ ਰਹੇ ਆ
ਲਕਸ਼ ਮਾਈਗ੍ਰੇਸ਼ਨ ਤੋਂ, ਮੈਂ ਰੋਹਿਤ ਮੋਹਨ,
ਇਹ ਤੁਸੀਂ ਵੀ ਜਲਦੀ ਤੋਂ ਜਲਦੀ ਜਲਦੀ ਪਾਓ।
ਇਹ ਵੈਸੇ ਇੱਕ ਵਾਰ ਹੋ ਵੀ ਗਿਆ ਚੁੱਕਾ ਹੈ, ਦੋ ਤਿੰਨ ਸਾਲ ਪਹਿਲਾਂ ਕੀਤਾ ਸੀ ਇਹਨਾਂ ਨੇ, ਏਦਾਂ ਇਹਨੇ ਨਾਨ ਕੰਟਰੀਬਿਊਟਰੀ ਬੰਦ ਹੀ ਕਰਤਾ ਸੀਗਾ। ਜੇ ਤੁਸੀਂ ਨਾਨ ਕੰਟਰੀਬਿਊਟਰੀ ਲਈ ਐਲੀਜੀਬਲ ਤੁਹਾਡੇ ਪੇਰੈਂਟਸ ਹੋ ਰਹੇ, ਜੋ ਆਪਾਂ ਗੱਲਬਾਤ ਕੀਤੀ ਅੱਜ, ਤਾਂ ਬਿਨਾਂ ਡਿਲੇ ਕੀਤੇ ਹੋਏ ਨਾਨ ਕੰਟਰੀਬਿਊਟਰੀ ਪੇਰੈਂਟ ਵੀਜ਼ਾ ਪਾ ਲਓ, ਕਿਉਂਕਿ ਉਹਨਾਂ ਨੇ ਕਿਹਾ ਸੀ ਆਪਾਂ ਜਦੋਂ ਇਹਨਾਂ ਨੇ ਦੁਬਾਰਾ ਤੋਂ ਲਿਆਏ ਨਾ, ਇਹ ਕਹਿੰਦੇ ਸੀ ਆਪਾਂ ਸ਼ਾਰਟ ਟਰਮ ਲਈ ਲੈ ਕੇ ਆਏ ਹਾਂ, ਹਾਲੇ ਆਪਾਂ ਫੇਰ ਬੰਦ ਕਰ ਸਕਦੇ ਹਾਂ।
ਤੇ ਡਿਸਕਸ਼ਨਸ ਔਨ ਗੋਇੰਗ ਆ, ਬੰਦ ਹੋ ਸਕਦੇ।
ਸੋ ਇਸ ਵੇਲੇ ਜਿਹੜੇ ਵੀਰਾਂ ਵੀਰ ਭੈਣ ਜਿਹੜੇ ਸੋਚ ਰਹੇ ਆ ਕਿ ਪੇਰੈਂਟਸ ਦੇ ਲਈ ਉਹ ਨਾਨ ਕੰਟਰੀਬਿਊਟਰੀ ਪਾਉਣਾ ਚਾਹੁੰਦੇ ਆ ਔਨ ਸ਼ੋਰ ਤੋਂ, ਸੋ ਉਹਨਾਂ
ਨੂੰ ਔਰ ਪੌਸ਼ਟਿਕ ਆਹਾਰ ਮਿਲਣਾ ਚਾਹੀਦਾ,
ਤਿਆਰੀ ਕਰ ਲੈਣੀ ਚਾਹੀਦੀ ਆ। ਸਾਡੇ ਨਾਲ ਅਮਨਦੀਪ ਜੁੜੇ ਹੋਏ ਆ, ਉਹਨਾਂ ਨੇ ਇਹੀ ਪੁੱਛਿਆ ਜੀ ਪੇਰੈਂਟਸ ਵੀਜ਼ਾ ਬਾਰੇ ਕੀ ਪ੍ਰੋਸੈਸ ਆ। ਆਪਾਂ ਮੇਰਾ ਖਿਆਲ ਕਾਫੀ ਡਿਟੇਲ ਦੇ ਵਿੱਚ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਆ। ਸੋ ਅਮਨਦੀਪ ਜੀ, ਪ੍ਰੋਗਰਾਮ ਦੀ ਸ਼ੁਰੂਆਤ ਤੋਂ ਤੁਸੀਂ ਇਹ ਵੀਡੀਓ ਜਿਹੜੀ ਆ ਜੇ ਦੇਖੋਗੇ ਤੁਹਾਨੂੰ ਸਾਰੀ ਜਿਹੜੀ ਜਾਣਕਾਰੀ ਆ ਉਹ ਮਿਲ ਜਾਣੀ ਆ। ਸੋ ਕੋਸ਼ਿਸ਼ ਕਰਿਓ ਕਿ ਪ੍ਰੋਗਰਾਮ ਦੀ ਸ਼ੁਰੂਆਤ ਜਿੱਥੋਂ ਵੀ ਜਿਹੜੀ ਵੀ ਵੀਡੀਓ ਜਦੋਂ ਹੁਣ ਅਸੀਂ ਪੋਸਟ ਕਰਨੀ ਆ, ਸ਼ੁਰੂ ਤੋਂ ਹੀ ਤੁਸੀਂ ਇਹ ਵੀਡੀਓ ਦੇਖੋਗੇ ਤਾਂ ਤੁਹਾਨੂੰ ਸਾਰੀ ਜਾਣਕਾਰੀ ਜਿਹੜੀ ਆ ਪ੍ਰੋਸੈਸਿੰਗ ਟਾਈਮ ਦੀ ਵੀ ਤੇ ਪ੍ਰੋਸੈਸ ਕੀ ਆ ਇਹਦਾ ਇਹ ਵੀ ਮਿਲ ਜਾਣੀ ਆ। ਸੋ ਪ੍ਰੋਗਰਾਮ ਦਾ ਸਮਾਂ ਜਿਹੜਾ ਜੀ ਉਹ ਹੁਣ ਸਮਾਪਤ ਹੋ ਚੁੱਕਿਆ ਤੇ ਅਸੀਂ ਅਗਲੇ ਹਫਤੇ ਫੇਰ ਮਾਈਗ੍ਰੇਸ਼ਨ ਸ਼ੋਅ ਲੈ ਕੇ ਹਾਜ਼ਰ ਹੋਵਾਂਗੇ ਕਿਸੇ ਨਵੇਂ ਟੌਪਿਕ ਦੇ ਨਾਲ। ਤੇ ਤਦ ਤੱਕ ਲਈ ਜਿਹੜੀ ਅੱਜ ਦੀ ਜਾਣਕਾਰੀ ਜਿਹੜੀ ਆ ਉਸ ਨੂੰ ਤੁਸੀਂ ਜ਼ਰੂਰ ਧਿਆਨ ਦਿਓ, ਔਰ ਜੇਕਰ ਪੇਰੈਂਟ ਵੀਜ਼ਾ ਦੇ ਬਾਰੇ ਤੁਸੀਂ ਸੋਚ ਰਹੇ ਹੋ ਤਾਂ ਬਹੁਤ ਡਿਟੇਲ ਦੇ ਵਿੱਚ ਰੋਹਿਤ ਜੀ ਨੇ ਤੇ ਰਣਵੀਰ ਜੀ ਨੇ ਇਹਦੇ ਬਾਬਤ ਜਿਹੜੇ ਵੀ ਪੁਆਇੰਟਸ ਆ ਜਿਹੜੇ ਬਹੁਤ ਅਹਿਮ ਆ ਔਰ ਸਾਡੀ ਨੌਲੇਜ ਦੇ ਵਿੱਚ ਨਹੀਂ ਆ ਉਹਨਾਂ ਨੂੰ ਕਲੀਅਰ ਕੀਤਾ। ਸੋ ਰਣਵੀਰ ਜੀ ਤੇ ਰੋਹਿਤ ਜੀ ਤੁਹਾਡਾ ਵੀ ਸਟੂਡੀਓ ਚ ਪਹੁੰਚਣ ਤੇ ਆਪਣਾ ਸਮਾਂ ਦੇਣ ਲਈ ਔਰ ਟੌਪਿਕ ਦੇ ਉੱਤੇ ਇਹ ਜਾਣਕਾਰੀ ਜਿਹੜੀ ਪ੍ਰਦਾਨ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ। ਸੋ ਦੋਸਤੋ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ ਤੇ ਮੈਨੂੰ ਵੀ ਹੁਣ ਇਜਾਜ਼ਤ ਲੈਣੀ ਪੈਣੀ ਆ। ਅਗਲੇ ਹਫਤੇ ਫੇਰ ਵੀਰਵਾਰ ਵਾਲੇ ਦਿਨ 7 ਵਜੇ ਤੋਂ 8 ਵਜੇ ਤੱਕ ਤੁਹਾਡੀ ਖਿਦਮਤ ਚ ਹਾਜ਼ਰ ਹੋਵਾਂਗੇ ਕਿਸੇ ਨਵੇਂ ਟੌਪਿਕ ਦੇ ਨਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ ਕਿਉਂਕਿ ਹਰਮਨ ਰੇਡੀਓ ਦੇ ਉੱਤੇ ਹੋਰ ਵੀ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਹੈ ਉਹ ਚੱਲਦੇ ਰਹਿਣੇ ਆ। ਸਾਨੂੰ ਹੁਣ ਇਜਾਜ਼ਤ ਲੈਣੀ ਪੈਣੀ ਆ ਤੁਹਾਡੇ ਤੋਂ, ਸਾਡੇ ਕੋਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਦੋਸਤੋ ਹਰਮਨ ਰੇਡੀਓ ਦੇ ਨਾਲ।
ਓ ਸੁਣਦੇ ਹੋ ਜੀ, ਘਰ ਚ ਗਰੋਸਰੀ ਦਾ ਸਾਰਾ ਸਮਾਨ ਖਤਮ ਹੋ ਗਿਆ ਏ, ਜਦ ਸ਼ਹਿਰ ਗਏ ਤਾਂ ਲੈ ਕੇ ਆਉਣਾ।
ਓ ਛੱਡ ਸ਼ਹਿਰ ਨੂੰ, ਤੂੰ ਲਿਸਟ ਬਣਾ, ਮੈਂ ਹੁਣੇ ਲੈ ਕੇ ਆਇਆ ਨਾਨਕਾਟ ਸੀਚੇਵਾਲ ਤੋਂ ਸਾਰਾ ਸਮਾਨ, ਨਾਲੇ ਵਧੀਆ ਕੁਆਲਿਟੀ ਤੇ ਘੱਟ ਖਰਚਾ। ਜੀ ਹਾਂ ਜਨਾਬ, ਗਰੋਸਰੀ ਤੇ ਸਟੇਸ਼ਨਰੀ ਦਾ ਸਾਰਾ ਸਮਾਨ, ਅਮੂਲ ਪ੍ਰੋਡਕਟਸ ਖਰੀਦਣ ਦੇ ਲਈ ਤੁਹਾਡੇ ਇਲਾਕੇ ਦਾ ਇੱਕੋ ਇੱਕ ਸਟੋਰ ਨਾਨਕਾਟ ਸੀਚੇਵਾਲ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 0181270863।
ਪਿੰਡਾਂ ਨੂੰ ਸਾਫ ਸੁਥਰਾ ਬਣਾਉਣ ਲਈ ਸੰਤ ਬਲਵੀਰ ਸਿੰਘ ਸੀਚੇਵਾਲ ਹੁਣਾਂ ਦਾ ਨਿਮਾਣਾ ਜਿਹਾ ਹਮਲਾ। ਸੰਤ ਅਵਤਾਰ ਸਿੰਘ ਵਾਤਾਵਰਨ ਤਕਨੀਕੀ ਸੇਵਾ ਕੇਂਦਰ ਕੋਟਲਾ ਹੇਰਾ, ਇੱਥੇ ਵਾਤਾਵਰਨ ਦੀਆਂ ਸਰਵੇ ਰਿਪੋਰਟਾਂ ਤੋਂ ਲੈ ਕੇ ਪਿੰਡਾਂ ਦੇ ਸੀਵਰੇਜ ਦੇ ਪਾਣੀ ਨੂੰ ਸੋਧੇ ਰੂਪ ਵਿੱਚ ਖੇਤੀਬਾੜੀ ਲਈ ਵਰਤਣ ਦੇ ਵਸੀਲੇ ਦੱਸੇ ਜਾਂਦੇ ਨੇ। ਸੀਵਰੇਜ ਲਈ 6 ਇੰਚ ਤੋਂ 24 ਇੰਚ ਤੱਕ ਸੀਮਿੰਟ ਦੇ ਪਾਈਪ ਤੇ 50-60-80 mm ਦੀਆਂ ਇੰਟਰਲੋਕ ਟਾਇਲਾਂ ISI ਮਾਰਕੇ ਨਾਲ ਮਿਲਦੀਆਂ ਨੇ ਤਿਆਰ ਬਰ ਤਿਆਰ। ਨਾਲ ਹੀ ਪਲਾਸਟਿਕ ਦੇ ਪਾਈਪ ਤੇ ਹਾਰਡਵੇਅਰ ਦਾ ਸਮਾਨ, ਸਚਾਈ ਦੇ ਮੋਗੇ, ਸੀਵਰੇਜ ਦੀਆਂ ਹੌਦੀਆਂ ਦੇ ਸਪੈਸ਼ਲ ਢੱਕਣ ਵੀ ਇੱਥੋਂ ਮਿਲਦੇ ਹਨ। ਸੇਵਾ ਦਾ ਮੌਕਾ ਦਿਓ, ਪਿੰਡਾਂ ਦੀ ਨੁਹਾਰ ਬਦਲੋ। ਸਮਾਨ ਖਰੀਦਣ ਲਈ ਸੰਤ ਅਵਤਾਰ ਸਿੰਘ ਵਾਤਾਵਰਨ ਤਕਨੀਕੀ ਸੇਵਾ ਕੇਂਦਰ ਕੋਟਲਾ ਹੇਰਾ ਵਿਖੇ ਪਹੁੰਚੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਸਤਨਾਮ ਸਿੰਘ ਸਾਧੀ 9631-77263।
ਜੇਕਰ ਤੁਸੀਂ ਵੀ ਕਿਸੇ ਚੰਗੇ ਆਇਲਸ ਅਤੇ ਸਪੀਕਿੰਗ ਕੋਚਿੰਗ ਸੈਂਟਰ ਦੀ ਭਾਲ ਚ ਹੋ ਤਾਂ ਤੁਹਾਨੂੰ ਕਿਧਰੇ ਦੂਰ ਜਾਣ ਦੀ ਲੋੜ ਨਹੀਂ। ਤੁਹਾਡੇ ਆਪਣੇ ਸੰਤ ਅਵਤਾਰ ਸਿੰਘ ਯਾਦਗਾਰੀ ਕਾਲਜ ਸੀਚੇਵਾਲ ਵਿੱਚ ਵੀ ਆਇਲਸ ਅਤੇ ਸਪੀਕਿੰਗ ਦੇ ਕੋਰਸ ਕਰਵਾਏ ਜਾ ਰਹੇ ਹਨ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 9415775670।
ਉਹ ਪਾਲੇ ਵੀ ਰਿਹਾ ਸੀ, ਐਤਵਾਰ ਆਪਣੇ ਲੈਂਟਰ ਪੈਣਾ, ਆ ਜਾਈ ਯਾਰ।
ਉਹ ਯਾਰ ਇਹ ਤਾਂ ਬਹੁਤ ਖੁਸ਼ੀ ਦੀ ਗੱਲ ਆ, ਤੂੰ ਦਾਸ ਜਾ ਬੋਲ ਰਿਹਾ।
ਉਹ ਯਾਰ ਰੇਤਾ ਬਜਰੀ ਕਿੱਥੇ ਲਾਵਾਂਗੇ, ਆਪਣੇ ਤਾਂ ਗਲੀ ਦੇ ਵਿੱਚ ਜਗ੍ਹਾ ਵੀ ਓਨੀ ਕਿਆ, ਫਿਕਰ ਪਿਆ ਲੈਂਟਰ ਕਿੱਦਾਂ ਪਾਉ, ਉਪਰੋਂ ਲੈਂਟਰ ਪਾਉਣ ਵਾਲੀ ਮਸ਼ੀਨ ਵੀ ਨੀ ਲੱਭ ਰਹੀ ਯਾਰ।
ਉਹ ਇਸ ਦਾ ਹੱਲ ਹੈ ਮੇਰੇ ਕੋਲ, ਪਨੇਸਰ।